ਕੋਹਲੀ ਦੀ ਜਿਹੜੀ ਕੈਪਟਨਸ਼ਿਪ ਹੈ, ਵਿਰਾਟ ਕੋਹਲੀ ਕਹਿ ਰਿਹਾ ਕਿ ਜੀ ਉਹ ਇੰਡੀਆ ਨੂੰ ਕ੍ਰਿਕਟ ਦੀ ਸੁਪਰ ਪਾਵਰ ਬਣਾਉਣਾ ਚਾਹੁੰਦੇ ਨੇ। ਵਿਰਾਟ ਕੋਹਲੀ ਐਸੇ ਪਹਿਲੇ ਕਪਤਾਨ ਬਣੇ ਨੇ ਜਿਨ੍ਹਾਂ ਨੇ ਕਿ ਆਸਟ੍ਰੇਲੀਆ ਦੇ ਵਿੱਚ ਜਾ ਕੇ ਟੈਸਟ ਸੀਰੀਜ਼ ਜਿੱਤੀ ਹੈ। ਪਰ ਮੈਂ ਤੇ ਇਫ ਯੂ ਆਸਕ ਮੀ ਓਨੈਸਟਲੀ, ਆਈ ਹੈਵ ਨੋ ਹੈਸੀਟੇਸ਼ਨ ਇਨ ਸੇਇੰਗ ਕਿ ਮੈਂ ਵਿਰਾਟ ਕੋਹਲੀ ਦੀ ਕੈਪਟਨਸ਼ਿਪ ਦੇ ਨਾਲ ਬਹੁਤਾ ਜ਼ਿਆਦਾ ਸਹਿਮਤ ਨਹੀਂ। ਆਈ ਡੋਂਟ ਥਿੰਕ ਸੋ, ਹੀ ਇਜ਼ ਅ ਵੈਰੀ ਗੁੱਡ ਕੈਪਟਨ ਸਰ। ਆਈ ਪੀ ਐਲ ਦੇ ਵਿੱਚ ਤੁਸੀਂ ਦੇਖੋ ਹਰ ਸਾਲ ਕੈਪਟਨ ਹੁੰਦੇ ਨੇ, ਇੱਕ ਵੀ ਹਜੇ ਤੱਕ ਉਹਨਾਂ ਨੇ ਕੋਈ ਟਰੋਫੀ ਨਹੀਂ ਜਿੱਤੀ। ਸੋ ਆਈ ਐਮ ਨੋਟ ਵੈਰੀ ਕਨਵਿੰਸਡ ਵਿਦ ਇਸ ਕੈਪਟਨਸ਼ਿਪ। ਐਂਡ ਔਨ ਟੋਪ ਆਫ ਦੈਟ, ਰਵੀ ਸ਼ਾਸਤਰੀ ਨੂੰ ਖੁਦ ਨਹੀਂ ਸਮਝ ਆਉਂਦਾ, ਹਰ ਮੈਚ ਦੇ ਵਿੱਚ ਹਰ ਦੂਸਰੇ ਮੈਚ ਚੇਂਜ ਕਰਦੇ ਨੇ। ਤੁਸੀਂ ਦੇਖੋ ਅੱਜ ਚੌਥੀ ਨੰਬਰ ਦੇ ਉੱਤੇ ਧੋਨੀ ਦਾ ਕੋਈ ਪਤਾ ਨਹੀਂ ਕਿ ਧੋਨੀ ਨੇ ਖੇਲਣਾ ਨਹੀਂ ਖੇਲਣਾ। ਪੰਜਵੇਂ ਨੰਬਰ ਦੇ ਉੱਤੇ ਕੌਣ ਖੇਲੇਗਾ? ਦਿਨੇਸ਼ ਕਾਰਤਿਕ ਅੱਜ ਰੱਖਿਆ ਹੋਇਆ, ਪਤਾ ਨਹੀਂ ਦਿਨੇਸ਼ ਕਾਰਤਿਕ ਨੇ ਖੇਲਣਾ ਹੈ ਕਿ ਨਹੀਂ ਖੇਲਣਾ। ਛੇਵੇਂ ਨੰਬਰ ਦੇ ਉੱਤੇ ਕਿਹਾ ਅੱਜ ਕੇਦਾਰ ਯਾਦਵ, ਨਵਾਂ ਹੀ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਸਾਰੇ ਟੂਰਨਾਮੈਂਟ ਤੁਸੀਂ ਖਿਲਾਇਆ ਨਹੀਂ, ਅੱਜ ਛੇਵੇਂ ਨੰਬਰ ਤੇ ਕੇਦਾਰ ਯਾਦਵ ਆ ਗਿਆ। ਸੱਤਵੇਂ ਨੰਬਰ ਤੇ ਜਡੇਜਾ ਹੋਏਗਾ, ਵਿਜੇ ਸ਼ੰਕਰ ਹੋਏਗਾ, ਕੌਣ ਹੋਏਗਾ ਸੱਤਵੇਂ ਨੰਬਰ ਦਾ ਕੋਈ ਪਤਾ ਨਹੀਂ ਹੈ। ਸੋ ਤੁਹਾਡੀ ਇੱਕ ਟੀਮ ਜਿਹੜੀ ਹੈ ਚੌਥੇ ਤੋਂ ਸੱਤਵੇਂ ਨੰਬਰ ਤੱਕ ਟੋਟਲੀ ਅਨਸੈਟਲਡ ਹੋਵੇ, ਫਿਰ ਬੋਲਿੰਗ ਡਿਪਾਰਟਮੈਂਟ ਲੈ ਲਓ, ਬੋਲਿੰਗ ਡਿਪਾਰਟਮੈਂਟ ਦੇ ਵਿੱਚ ਵੀ ਇਹੀ ਹਾਲ ਹੈ। ਪਤਾ ਹੀ ਨਹੀਂ ਕਿ ਚਾਹਲ ਖੇਡੇਗਾ ਕਿ ਕੁਲਦੀਪ ਯਾਦਵ ਖੇਲੇਗਾ, ਮੁਹੰਮਦ ਸਿਰਾਜ ਨੂੰ ਲੈਣਗੇ ਕਿ ਕਿਹਨੂੰ ਲੈਣਗੇ, ਮਤਲਬ ਕਿ ਹਜੇ ਤੱਕ ਕਲੈਰਿਟੀ ਨਹੀਂ ਹੈ ਇਹਦੇ ਬਾਰੇ, ਮੈਂ ਇੰਨੀ ਗੱਲ ਕਹਿ ਸਕਦਾ। ਦੂਸਰੀ, ਮੈਂ ਮਹਿੰਦਰ ਸਿੰਘ ਧੋਨੀ ਨੇ ਜਿਹੜੀਆਂ ਹਾਫ ਸੈਂਚਰੀ ਮਾਰੀਆਂ ਨੇ, ਪਹਿਲੀ ਹਾਫ ਸੈਂਚਰੀ ਜਿਹੜੀ ਹੈ ਉਹ ਤੁਸੀਂ 100 ਬਾਲ ਦੇ ਵਿੱਚ ਹਾਫ ਸੈਂਚਰੀ ਮਾਰ ਵੀ ਲਈ ਤਾਂ ਉਹਦਾ ਕੀ ਫਾਇਦਾ ਹੈਗਾ? ਉਹਦੇ ਨਾਲ ਤਾਂ ਤੁਸੀਂ ਟੀਮ ਨੂੰ ਹਰਾਇਆ ਆ। ਮੈਨੂੰ ਯਾਦ ਹੈ ਕਿ ਬੜੀ ਪੁਰਾਣੀ ਗੱਲ ਹੈ, ਸਾਡੇ ਉੱਥੇ ਜੋਬ 'ਤੇ ਨਾ ਮੇਰੇ ਸੀਨੀਅਰ ਹੋਇਆ ਕਰਦੇ ਸੀਗੇ ਮਿਸਟਰ ਕੇ ਕੇ ਸ਼ਰਮਾ, ਉਹ ਕਹਿੰਦੇ ਜੀ ਕੱਲ੍ਹ ਦਾ ਜਿਹੜਾ ਮੈਚ ਹੈ ਉਹ ਇੰਡੀਆ ਜਿੱਤਿਆ, ਯੁੱਧਵੀਰ ਇਹਦਾ ਕੀ ਕਾਰਨ ਆ? ਉਹ ਮੇਰੇ ਬੌਸ ਸੀਗੇ, ਮੈਂ ਉਹਨਾਂ ਦੇ ਨਾਲ ਅਸੀਂ ਆਫਿਸ ਜਾ ਰਹੇ ਸੀ ਇਕੱਠੇ ਗੱਡੀ 'ਚ, ਉਹਨਾਂ ਦੀ ਬੈਠਾ ਸੀ ਮੈਂ। ਮੈਂ ਕਿਹਾ ਸਰ ਜਿਹੜਾ ਕੱਲ੍ਹ ਦਾ ਮੈਚ ਇੰਡੀਆ ਇਸ ਲਈ ਜਿੱਤਿਆ ਕਿਉਂਕਿ ਰਾਹੁਲ ਦ੍ਰਵਿੜ ਆਊਟ ਹੋ ਗਿਆ। ਉਹ ਬੜਾ ਹੱਸੇ, ਕਹਿੰਦੇ ਸਹੀ ਪਕੜ ਲਿਆ ਯਾਰ ਯੁੱਧਵੀਰ ਤੁਸੀਂ। ਮੈਂ ਕਿਹਾ ਜੀ ਹਾਂ, ਉਹ ਬੜਾ ਹੱਸੇ, ਕਹਿੰਦੇ ਵਾਕਈ ਸਰ ਰਾਹੁਲ ਦ੍ਰਵਿੜ ਆਊਟ ਹੋ ਗਿਆ, ਇੰਡੀਆ ਇਸ ਲਈ ਮੈਚ ਜਿੱਤ ਗਿਆ। ਮੈਂ ਕਿਹਾ ਜੀ ਜੇ ਰਾਹੁਲ ਦ੍ਰਵਿੜ ਖੇਡਦਾ ਰਹਿੰਦਾ ਨਾ ਥੋੜ੍ਹਾ ਚਿਰ ਹੋਰ ਤਾਂ ਇੰਡੀਆ ਨੇ ਉਹ ਮੈਚ ਹਾਰ ਜਾਣਾ ਸੀ। ਉਹ ਹਿਸਾਬ ਇਹਦਾ ਮਹਿੰਦਰ ਸਿੰਘ ਧੋਨੀ ਦਾ ਕਿ 100 ਬਾਲਾਂ 'ਚ 50 ਰਨ ਤੁਸੀਂ ਬਣਾ ਰਹੇ ਹੋ। ਮਹਿੰਦਰ ਸਿੰਘ ਧੋਨੀ ਦੀ ਟੀਮ ਦੇ ਵਿੱਚ ਜਗ੍ਹਾ ਨਹੀਂ ਬਣਦੀ, ਇਹਨੂੰ ਪਤਾ ਨਹੀਂ ਕਿਉਂ ਵਰਲਡ ਕੱਪ ਦੇ ਵਿੱਚ ਅਸੀਂ ਇਹਨੂੰ ਢੋ ਰਹੇ ਹਾਂ, ਅਤੇ ਮੈਂ ਤਾਂ ਇੰਨਾ ਸਹਿਮਤ ਨਹੀਂ। ਪਰ ਜੇ ਤੁਹਾਡੀ ਕੋਈ ਪੋਜੀਸ਼ਨ ਵੱਖਰੀ ਹੈ ਤਾਂ ਤੁਸੀਂ ਜ਼ਰੂਰ ਕਹਿ ਸਕਦੇ ਹੋ ਸਕਦਾ ਤੁਸੀਂ ਧੋਨੀ ਫੈਨ ਹੋ। ਪੰਕਜ ਭਾਟੀਆ ਜੀ, ਧੋਨੀ ਮਹਿੰਦਰ ਸਿੰਘ ਧੋਨੀ ਵਰਲਡ ਕੱਪ ਖਿਲਾਉਣਾ ਚਾਹੀਦਾ ਕਿ ਬਾਹਰ ਕਰ ਦੇਣਾ ਚਾਹੀਦਾ?
ਜੀ ਦੇਖੋ, ਮੈਂ ਧੋਨੀ ਦਾ ਫੈਨ ਤਾਂ ਨਹੀਂ, ਪਰ ਮੈਨੂੰ ਇਹ ਪਤਾ ਇੰਡੀਅਨ ਕ੍ਰਿਕਟ ਟੀਮ ਜਿਹੜੀ ਆ ਲੋਇਲਟੀ ਦੀ ਬੜੀ ਤਗੜੀ ਫੈਨ ਹੈ। ਦੇਖੋ, ਇਹਨਾਂ ਨੇ ਸਚਿਨ ਤੇਂਦੁਲਕਰ ਵੀ ਆਪਣੇ ਅਖੀਰਲੇ ਪੜਾਵ ਦੇ ਵਿੱਚ ਆ ਕੇ ਵੀ ਛੱਡ ਕੇ ਨਹੀਂ ਸੀ ਜਾ ਰਹੇ, ਬੜੇ ਕਾਫੀ ਮੈਚ ਖੇਲਦੇ ਰਹੇ, ਸਕੋਰ ਨਹੀਂ ਸੀ ਕਰ ਰਹੇ, ਫਿਟਨੈਸ ਨਹੀਂ ਸੀਗੀ, ਪਰ ਲੇਕਿਨ ਫਿਰ ਵੀ ਉਹੀ ਚੀਜ਼ ਧੋਨੀ ਨਾਲ ਹੋ ਰਹੀ ਹੈ। ਸੌਰਵ ਗਾਂਗੁਲੀ ਇੱਕ ਐਸਾ ਪਲੇਅਰ ਰਿਹਾ ਜਿਹੜਾ ਟਾਈਮਲੀ ਮੈਨਰ ਦੇ ਵਿੱਚ ਟੀਮ ਛੱਡ ਗਿਆ। ਵਰਲਡ ਕੱਪ ਦੇ ਵਿੱਚ ਦੇਖੋ, ਧੋਨੀ ਕੋਲ ਐਕਸਪੀਰੀਅੰਸ ਹੈਗਾ, ਕੋਈ ਡਾਊਟ ਨਹੀਂ ਉਹਦੇ ਵਿੱਚ। ਵਿਕਟ ਕੀਪਿੰਗ ਦੇ ਵਿੱਚ ਕੁਛ ਇੱਦਾਂ ਦੇ ਡਿਸੀਜਨ ਤਾਂ ਲੈਂਦਾ ਜਿਹਦੇ ਵਿੱਚ ਤੁਸੀਂ ਮੈਚ ਬਦਲ ਸਕਦੇ ਹੋ ਕੰਪਲੀਟਲੀ, ਔਰ ਇੰਗਲੈਂਡ ਦੇ ਵਿੱਚ ਉਹਦਾ ਪ੍ਰਦਰਸ਼ਨ ਵੀ ਠੀਕ ਠਾਕ ਹੀ ਹੈ, ਸੋ ਖਿਲਾਇਆ ਵੀ ਜਾ ਸਕਦਾ। ਪਰ ਲੇਕਿਨ ਅਗੇਨ ਆਉਣ ਵਾਲੀ ਨਿਊਜ਼ੀਲੈਂਡ ਦੀ ਸੀਰੀਜ਼ ਜਿਹੜੀ ਹੈ ਉਹਦੇ 'ਚ ਧੋਨੀ ਕਿੱਦਾਂ ਦਾ ਪ੍ਰਦਰਸ਼ਨ ਕਰਦਾ ਇਹ ਦੇਖਣਾ ਪਏਗਾ। ਔਰ ਆਈ ਪੀ ਐਲ ਜਿਹੜਾ ਪੂਰਾ ਵਰਲਡ ਕੱਪ ਤੋਂ ਪਹਿਲਾਂ ਹੋਣਾ, ਉਹਦੇ ਵਿੱਚ ਧੋਨੀ ਕਿੱਦਾਂ ਸਕੋਰ ਕਰਦੇ ਆ, ਕੀ ਕਰਦੇ ਆ, ਕਿਉਂਕਿ ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਹੈ ਕਿ ਧੋਨੀ ਆਈ ਪੀ ਐਲ ਦੇ ਸਕੋਰ ਬਹੁਤ ਜ਼ਿਆਦਾ ਕਰਦਾ, ਲੇਕਿਨ ਜਿਸ ਵੇਲੇ ਇੰਡੀਆ ਲਈ ਖੇਲਦਾ ਉਸ ਵੇਲੇ ਸਕੋਰ ਨਹੀਂ ਕਰਦਾ। ਕਿਆ ਇਹਦੇ ਪਿੱਛੇ ਪੈਸਾ ਹੈ, ਕਿਆ ਇਹਦੇ ਪਿੱਛੇ ਕੁਛ ਹੋਰ ਰਾਜ ਹੈ, ਇਹ ਥੋੜ੍ਹਾ ਜਿਹਾ ਆਪਾਂ ਨੂੰ ਪਿਕਚਰ ਕਲੀਅਰ ਹੋ ਜਾਏਗੀ। ਪਰ ਲੇਕਿਨ ਇੰਡੀਆ ਨੇ ਬੈਕ ਐਂਡ ਦੇ ਉੱਪਰ ਦਿਨੇਸ਼ ਕਾਰਤਿਕ ਨੂੰ ਨਾਲ ਖਿਲਾ ਕੇ ਇੱਕ ਚੀਜ਼ ਤਾਂ ਪੱਕੀ ਕਰ ਲਈ ਕਿ ਸੈਕਿੰਡ ਵਿਕਟ ਕੀਪਰ ਨੂੰ ਐਜ ਏ ਰੈਡੀ ਕਰ ਰਹੇ ਆ। ਰਿਸ਼ਭ ਪੰਤ ਵੀ ਆਪਣੇ ਕੋਲ ਰੈਡੀ ਹੈ, ਤਾਂ ਵਿਕਟ ਕੀਪਰ ਦੀ ਟੈਨਸ਼ਨ ਨਹੀਂ ਹੈ, ਟੈਨਸ਼ਨ ਹੈ ਸਿਰਫ ਕਿ 4, 5, 6, 7 ਤੇ ਕੌਣ ਖੇਲੇਗਾ। ਤੇ ਜਿਹੜੇ ਇਹਨਾਂ ਕੋਲ ਬੂਮਰਾਹ ਤੇ ਭੁਵਨੇਸ਼ਵਰ ਕੁਮਾਰ ਜਾਂ ਮੁਹੰਮਦ ਸ਼ਮੀ ਬੋਲਰ ਤਾਂ ਪੱਕੇ ਹੋ ਗਏ, ਜਿਹੜੇ ਇੱਕ ਸਪਿਨਰ ਜੀ ਇਹਨਾਂ ਨੇ ਖਿਲਾਉਣਾ, ਕਿਹਨੂੰ? ਜਾਂ ਅਸ਼ਵਿਨ ਨੂੰ, ਜਾਂ ਕੁਲਦੀਪ ਯਾਦਵ ਨੂੰ, ਜਾਂ ਚਾਹਲ ਨੂੰ ਖਿਲਾਉਣਾ, ਜਾਂ ਅਕਸ਼ਰ ਪਟੇਲ ਜਿਹੜਾ ਕਿ ਕਦੀ ਕਦੀ ਖੇਲਦਾ ਉਹਦੇ ਪਰ ਵੀ ਵਿਚਾਰ ਕੀਤਾ ਜਾ ਸਕਦਾ ਇੰਡੀਆ ਕੱਟ ਦਾ ਆਉਣ ਵਾਲੇ ਟਾਈਮ 'ਚ। ਕਰਨਾਲ ਪਾਂਡਿਆ ਬਾਰੇ ਅਸੀਂ ਗੱਲ ਨਹੀਂ ਕੀਤੀ, ਕਰਨਾਲ ਪਾਂਡਿਆ ਵੀ ਇੱਕ ਐਸਾ ਚੀਜ਼ ਹੈ, ਹਾਰਦਿਕ ਪਾਂਡਿਆ ਵਾਲੇ ਇੰਡੀਆ ਕੋਲ ਨਹੀਂ ਹੈਗਾ। ਸੋ ਇੰਡੀਆ ਕੋਲ ਆਪਸ਼ਨ ਹੈਗੀਆਂ, ਪਰ ਲੇਕਿਨ ਇਹਨਾਂ ਨੂੰ ਸਟਿੱਕ ਕਰਨੀ ਪਏ, ਸਟਿੱਕ ਰਹਿਣਾ ਪਏਗਾ ਆਪਣੀ ਆਪਸ਼ਨ ਦੇ ਨਾਲ, ਤੇ ਕੁਛ ਮੈਚ ਖਿਲਾ ਕੇ ਜਿਹੜਾ ਪਲੇਅਰਾਂ ਨੂੰ ਕਹਿੰਦਾ ਸਿੰਕ ਕਰ ਲਓ, ਜੀ ਇੱਕ ਦੂਜੇ ਬਾਰੇ ਜਾਣ ਜਾਓ ਕਿ ਕੌਣ ਕੀ ਕਰ ਸਕਦਾ, ਉਹ ਜ਼ਰੂਰ ਕਰਨਾ ਪਏਗਾ। ਵਰਲਡ ਕੱਪ ਤੋਂ ਪਹਿਲਾਂ ਇੰਡੀਆ ਨੂੰ ਇਹ ਕੰਮ ਕਰਨਾ ਹੀ ਪੈਣਾ, ਨਹੀਂ ਤਾਂ ਇਹ ਵਰਲਡ ਕੱਪ ਜਿਹੜਾ ਆ ਇਸ ਵਾਰ ਫਿਰ ਸਪਨਾ ਬਣ ਕੇ ਰਹਿ ਜਾਣਾ।
ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਤੋਂ ਇਸ ਵੇਲੇ ਸੁਣ ਰਹੇ ਹੈਗੇ ਹੋ, ਔਰ ਗੱਲਬਾਤ ਸਾਡੀ ਜਿਹੜੀ ਹੈ ਉਹ ਕ੍ਰਿਕਟ ਦੇ ਮਸਲੇ ਦੇ ਉੱਤੇ ਇਸ ਵੇਲੇ ਜਿਹੜੀ ਹੈ ਉਹ ਚੱਲ ਰਹੀ ਹੈ। ਤੁਹਾਡੀਆਂ ਕਾਲਸ ਜਿਹੜੀਆਂ ਜੀ ਉਹ ਵੀ ਅਸੀਂ ਬਿਲਕੁਲ ਔਨ ਦੀਅਰ ਕਰਨ ਜਾ ਰਹੇ ਹਾਂ। ਅੱਛਾ, ਇੱਕ ਆਖਰੀ ਚੀਜ਼ ਜਿਹੜੀ ਮੈਂ ਡਿਸਕਸ ਕਰਾਂਗਾ ਕਿ ਪਾਕਿਸਤਾਨ ਦੇ ਵਿੱਚ ਬਹੁਤ ਚਰਚਾ ਹੈ, ਹਰ ਕੋਈ ਸੀਨੀਅਰ ਕ੍ਰਿਕਟਰ, ਹਰ ਕੋਈ ਕ੍ਰਿਕਟ ਐਨਲਿਸਟ ਜਿਹੜਾ ਪਾਕਿਸਤਾਨ ਦੇ ਵਿੱਚ ਉਹ ਡਿਸਕਸ਼ਨ ਕਰ ਰਿਹਾ ਕਿ ਕੀ ਕਾਰਨ ਹੈ ਕਿ ਜਿਹੜੀ ਪਾਕਿਸਤਾਨ ਦੀ ਟੀਮ ਹੈਗੀ ਹੈ ਜੀ ਉਹ 3 ਟੈਸਟ ਮੈਚ ਜਿਹੜੀ ਹੈ ਹਾਲ ਹੀ ਦੇ ਵਿੱਚ ਸਾਊਥ ਅਫਰੀਕਾ ਤੋਂ ਉਹ ਹਾਰ ਗਈ ਹੈ। ਸੋ ਮੈਂ ਇਹ ਸਮਝਦਾ ਹਾਂ ਕਿ ਆਈ ਉਹ ਆਸਟ੍ਰੇਲੀਆ, ਸਾਊਥ ਅਫਰੀਕਾ, ਨਿਊਜ਼ੀਲੈਂਡ ਦੇ ਜਾਂ ਈਵਨ ਫੋਰ ਦੈਟ ਮੈਟਰ ਸਮਟਾਈਮਸ ਇਨ ਇੰਗਲੈਂਡ ਐਜ਼ ਵੈਲ ਕੋਈ ਬਹੁਤਾ ਜ਼ਿਆਦਾ ਵਧੀਆ ਪ੍ਰਦਰਸ਼ਨ ਨਹੀਂ ਕਰਦੀਆਂ। ਮੈਨੂੰ ਜਿੱਥੇ ਤੱਕ ਯਾਦ ਪੈਂਦਾ ਸਰ, ਜੇ ਮੈਂ ਪਿਛਲੇ 20 ਸਾਲਾਂ ਦੀ ਗੱਲ ਕਰ ਲਵਾਂ, ਜ਼ਿਆਦਾ ਚਲੋ ਵੈਸੇ ਤਾਂ ਪਾਕਿਸਤਾਨ ਕ੍ਰਿਕਟ ਬਹੁਤ ਦੇਰ ਤੋਂ, ਮੈਂ ਪਿਛਲੇ 35 ਸਾਲਾਂ ਤੋਂ ਪਾਕਿਸਤਾਨ ਦੀ ਕ੍ਰਿਕਟ ਦੇਖ ਰਿਹਾ, ਪਰ ਜੇ ਮੈਂ ਪਾਕਿਸਤਾਨ ਦੀ ਕ੍ਰਿਕਟ ਦੀ ਸਿਰਫ 20 ਸਾਲਾਂ ਦੀ ਗੱਲ ਕਰ ਲਵਾਂ, ਪਾਕਿਸਤਾਨ ਪਿਛਲੇ 20 ਸਾਲਾਂ ਦੇ ਵਿੱਚ, ਹੁਣ ਸਾਊਥ ਅਫਰੀਕਾ ਤੋਂ ਹਾਰਿਆ, ਠੀਕ ਹੈ, ਇੰਡੀਆ ਉੱਧਰ ਆਸਟ੍ਰੇਲੀਆ 'ਚ ਖੇਲ ਰਿਹਾ, ਪਾਕਿਸਤਾਨ ਪਿਛਲੇ 20 ਸਾਲਾਂ ਦੇ ਵਿੱਚ ਕੋਈ ਇੱਕ ਅੱਧਾ ਮੈਚ ਕੋਈ ਜਿੱਤਿਆ ਹੋਏਗਾ, ਸੀਰੀਜ਼ ਤਾਂ ਕਦੇ ਜਿੱਤਿਆ ਹੀ ਨਹੀਂ ਹੈ ਪਾਕਿਸਤਾਨ, ਕੋਈ ਇੱਕ ਅੱਧਾ ਮੈਚ ਜਿੱਤਿਆ ਹੋਏਗਾ ਆਸਟ੍ਰੇਲੀਆ ਜਾਂ ਸਾਊਥ ਅਫਰੀਕਾ ਦੇ ਵਿੱਚ, ਮੈਨੂੰ ਯਾਦ ਨਹੀਂ ਪੈਂਦਾ ਵੀ ਪਾਕਿਸਤਾਨ ਨੇ ਕੋਈ ਦੂਸਰਾ ਮੈਚ ਵੀ ਜਿੱਤਿਆ ਹੋਵੇ। ਸੋ ਆਈ ਡਾਊਟ ਕਿ ਪਾਕਿਸਤਾਨ ਇੱਕ ਮੈਚ ਤੋਂ ਜ਼ਿਆਦਾ ਜਿੱਤਿਆ ਹੋਏਗਾ ਆਸਟ੍ਰੇਲੀਆ ਔਰ ਸਾਊਥ ਅਫਰੀਕਾ ਦੇ ਵਿੱਚ ਪਿਛਲੇ 20 ਸਾਲਾਂ ਦੇ ਵਿੱਚੋਂ। ਸੋ ਜੇ ਹੁਣ ਵੀ ਸੀਰੀਜ਼ ਹਾਰ ਗਿਆ 3-0 ਤੋਂ, ਮੇਰਾ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਇੰਨਾ ਵੱਡਾ ਤੂਫਾਨ ਕਿਉਂ ਖੜਾ ਕੀਤਾ ਜਾ ਰਿਹਾ। ਇਸ ਤੋਂ ਪਹਿਲਾਂ ਸਾਊਥ ਅਫਰੀਕਾ ਦੇ ਵਿੱਚ ਜਦੋਂ ਵੀ ਗਏ ਨੇ, ਸਾਊਥ ਅਫਰੀਕਾ ਤੋਂ ਹਾਰੇ ਨੇ, ਸਾਊਥ ਅਫਰੀਕਾ ਆਸਟ੍ਰੇਲੀਆ ਦੇ ਵਿੱਚ, ਤੇ ਮੈਂ ਕਹਿ ਸਕਦਾ ਕਿ ਪਿਛਲੇ 20 ਸਾਲਾਂ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਪਾਕਿਸਤਾਨ ਨੇ ਇੱਕ ਵੀ ਮੈਚ ਨਹੀਂ ਜਿੱਤਿਆ। ਸੀਰੀਜ਼ ਜਿੱਤਣ ਦੀ ਤਾਂ ਗੱਲ ਦੂਰ ਹੈ, ਆਸਟ੍ਰੇਲੀਆ ਨੇ ਕਦੇ ਵੀ ਕੋਈ ਟੈਸਟ ਮੈਚ ਪਿਛਲੇ 20 ਸਾਲਾਂ 'ਚ ਆਸਟ੍ਰੇਲੀਆ 'ਚ ਨਹੀਂ ਜਿੱਤਿਆ। ਸੋ ਵਾਈ ਦਿਸ ਹਿਊ ਐਂਡ ਕ੍ਰਾਈ, ਆਈ ਡੋਂਟ ਅੰਡਰਸਟੈਂਡ। ਟੈਸਟ ਕ੍ਰਿਕਟ ਸਾਨੂੰ ਉਸ ਲੈਵਲ ਦੇ ਉੱਤੇ, ਈਵਨ ਇੰਡੀਆ ਦੀ ਟੀਮ ਨੇ ਇਸ ਵਾਰ ਜਿੱਤਿਆ ਜ਼ਰੂਰ, ਬਟ ਹਜੇ ਇੰਡੀਆ ਲਈ ਵੀ ਹਜੇ ਨਿਊਜ਼ੀਲੈਂਡ ਦੇ ਵਿੱਚ ਟੈਸਟ ਸੀਰੀਜ਼ ਜਿੱਤਣਾ, ਇੰਗਲੈਂਡ ਦੇ ਵਿੱਚ ਟੈਸਟ ਸੀਰੀਜ਼ ਜਿੱਤਣਾ, ਇਸ ਤਰ੍ਹਾਂ ਦੇ ਕਮਾਲ ਹਜੇ ਕਰਨ ਦੀ ਦੇਰ ਹੈਗੀ ਹੈ। ਜੀ ਪੰਕਜ ਜੀ, ਤੁਸੀਂ ਗੱਲ ਕਰੋ ਔਰ ਫਿਰ ਕਾਲਰਸ ਨੂੰ ਵੀ ਆਉਂਦੀ ਕਰ ਲੈਂਦੇ ਹਾਂ। ਜੀ
ਬਿਲਕੁਲ ਜੀ, ਦੇਖੋ ਪਹਿਲਾਂ ਤਾਂ ਮੈਂ ਦੱਸਦਾ, ਇੰਡੀਆ ਪਾਕਿਸਤਾਨ ਦੀਆਂ ਟੀਮਾਂ ਜਦ ਵੀ ਕਿਤੇ ਆਪਣੇ ਵਿਦੇਸ਼ੀ ਦੌਰੇ ਤੇ ਜਾਂਦੀਆਂ, ਚਾਹੇ ਇੰਗਲੈਂਡ ਜਾਣ, ਚਾਹੇ ਸਾਊਥ ਅਫਰੀਕਾ ਜਾਣ, ਚਾਹੇ ਕਿਸੇ ਆਸਟ੍ਰੇਲੀਆ ਵਿੱਚ ਜਾਣ, ਐਕਸਪੈਕਟੇਸ਼ਨ ਬਹੁਤ ਜ਼ਿਆਦਾ ਹੋ ਜਾਂਦੀ ਹੈ ਕਿ ਵੀ ਹਾਂ ਵੀ ਇਸ ਵਾਰ ਚਾਹੇ ਜਿੱਤ ਕੇ ਆਣਗੇ, ਇਸ ਵਾਰ ਟੀਮ ਪੂਰੀ ਕੰਪਲੀਟ ਹੈਗੀ ਹੈ। ਪਰ ਲੇਕਿਨ ਇਹ ਨਾ ਭੁੱਲੋ ਕਿ ਕਿਸੇ ਟੀਮ ਨੂੰ ਜਾ ਕੇ ਉਹਦੇ ਹੋਮ ਗਰਾਊਂਡ ਤੇ ਹਰਾਉਣਾ ਇੱਕ ਬਹੁਤ ਵੱਡਾ ਚੈਲੰਜ ਹੁੰਦਾ। ਸਾਊਥ ਅਫਰੀਕਾ ਨੂੰ ਸਾਊਥ ਅਫਰੀਕਾ ਦੇ ਵਿੱਚ ਜਾ ਕੇ ਹਰਾਉਣਾ ਇੱਕ ਬਹੁਤ ਵੱਡਾ ਚੈਲੰਜ ਹੈ, ਆਸਟ੍ਰੇਲੀਆ ਨੂੰ ਜਾ ਕੇ ਆਸਟ੍ਰੇਲੀਆ ਹਰਾਉਣਾ ਇੱਕ ਬਹੁਤ ਵੱਡਾ ਚੈਲੰਜ ਹੈ। ਇੰਡੀਅਨ ਟੀਮ ਜਾਂ ਪਾਕਿਸਤਾਨ ਟੀਮ ਦੇ ਵਿੱਚ ਇੱਕ ਬੈਕਡੋਰ ਜਿਹੜਾ ਮੈਂ ਦੇਖਦਾ ਔਰ ਹਮੇਸ਼ਾ ਉਸ ਬਾਰੇ ਗੱਲ ਕਰਦਾ ਹੁੰਦਾ ਕਿ ਪਾਕਿਸਤਾਨ ਆਪਣੇ ਪਾਕਿਸਤਾਨ 'ਚ ਨਾ ਖੇਲ ਕੇ ਦੁਬਈ 'ਚ ਖੇਲਦਾ, ਔਰ ਇੱਕ ਦੋ ਗਰਾਊਂਡਾਂ ਦਾ ਇੰਨੇ ਜ਼ਿਆਦਾ ਮਹਾਰਤ ਉਹਨਾਂ ਕੋਲ ਹੋ ਗਈ ਹੈ ਕਿ ਉੱਥੇ ਉਹਨਾਂ ਨੂੰ ਹਰਾਉਣਾ ਮੁਸ਼ਕਿਲ ਹੋ ਚੁੱਕਾ। ਪਰ ਲੇਕਿਨ ਜਿਸ ਵੇਲੇ ਇਹ ਬਾਹਰ ਜਾਂਦੇ ਆ, ਚਾਹੇ ਕਿਸੇ ਵੀ ਕੋਂਟੀਨੈਂਟਲ ਜਾਂਦੇ ਆ, ਉੱਥੇ ਜਾ ਕੇ ਜਦਵੀਰ ਜੀ ਇਹ ਸਟਰਗਲ ਕਰਦੇ ਆ, ਤੇ ਇਹ ਸਟਰਗਲ ਪਾਕਿਸਤਾਨ ਦੀ ਨਹੀਂ, ਇੰਡੀਆ ਦੀ ਵੀ ਹੈ। ਪਰ ਲੇਕਿਨ ਇੱਕ ਹੋਮ ਗਰਾਊਂਡ ਦਾ ਐਡਵਾਂਟੇਜ ਜਿਹੜਾ ਜਿਸ ਟੀਮ ਨੂੰ ਮਿਲਦਾ ਉਹ ਹਮੇਸ਼ਾ ਮਿਲਦਾ ਹੀ ਰਹੇਗਾ। ਸ਼੍ਰੀਲੰਕਾ ਅੱਜ ਅੱਛਾ ਨਹੀਂ ਕਰ ਰਹੀ, ਸ਼੍ਰੀਲੰਕਾ ਨਿਊਜ਼ੀਲੈਂਡ ਜਾ ਕੇ ਹਾਰੀ ਹੈ, ਪਰ ਲੇਕਿਨ ਅਗਰ ਸ਼੍ਰੀਲੰਕਾ ਨੂੰ ਆ ਕੇ ਸ਼੍ਰੀਲੰਕਾ ਵਿੱਚ ਹਰਾਉਣਾ ਹੋਵੇ ਤਾਂ ਉਹਨਾਂ ਦੇ ਸਪਿਨਰ ਹੀ ਉੱਥੇ ਜਿਹੜੇ ਟੈਸਟ ਮੈਚ ਹੈ ਜੀ ਉਹ 4 ਦਿਨਾਂ ਵਿੱਚ ਹੀ ਖਤਮ ਕਰ ਦਿੰਦੇ ਆ, ਕਿਉਂਕਿ ਉਹਨਾਂ ਨੂੰ ਆਪਣੀਆਂ ਪਿੱਚਾਂ ਦਾ ਬਹੁਤ ਪਤਾ। ਜਦ ਤਾਂ ਇਹ ਹਮੇਸ਼ਾ ਹੀ ਚੱਲਦਾ ਰਹੇਗਾ ਕਿਉਂਕਿ ਹੋਮ ਗਰਾਊਂਡ ਦਾ ਐਡਵਾਂਟੇਜ ਹੋਮ ਟੀਮ ਜ਼ਰੂਰ ਲੈਂਦੀ ਹੈ ਜੀ।
ਠੀਕ ਹੈ ਜੀ, ਅਸੀਂ ਦੱਸ ਦਈਏ ਕਿ ਸਾਡੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਮੇਨ ਸਪੌਂਸਰ ਨੇ ਰੋਇਲਟਨ ਬੈਂਕਟ ਹਾਲ। ਐਸਾ ਕਿ ਤੁਹਾਡੀ ਦੇਖ ਕੇ ਤਬੀਅਤ ਖੁਸ਼ ਹੋ ਜਾਏਗੀ। ਰੋਇਲਟਨ ਦੇ ਬਾਰੇ ਮੈਂ ਇਸ ਲਈ ਜ਼ਿਕਰ ਕਰਦਾ ਹੁੰਦਾ ਕਿ ਕਈ ਵਾਰ ਹੁੰਦਾ ਕੀ ਹੈ ਕਿ ਅਸੀਂ ਬੈਂਕਟ ਹਾਲ ਕਈ ਦੇਖਣ ਨੂੰ ਠੀਕ ਠਾਕ ਹੀ ਹੁੰਦੇ ਆ, ਕਈ ਦੇਖਣ ਨੂੰ ਤੁਹਾਨੂੰ ਬੈਂਕਟ ਹਾਲ ਬੜਾ ਵਧੀਆ ਚਾਹੀਦਾ, ਤੁਸੀਂ ਜਾਓ ਇੱਕ ਵਾਰੀ ਦੇਖ ਕੇ ਤੁਹਾਡੀ ਤਬੀਅਤ ਖੁਸ਼ ਹੋ ਜਾਏਗੀ। ਦੂਸਰੀ ਜਿਹੜੀ ਖਾਸੀਅਤ ਇਹ ਹੈਗੀ ਆ ਸਰਵਿਸ, ਕਿਉਂਕਿ ਜੇ ਬੈਂਕਟ ਹਾਲ ਚੰਗਾ ਤੁਸੀਂ ਕਰ ਵੀ ਲਿਆ ਤਾਂ ਕਈ ਵਾਰ ਕੀ ਹੁੰਦਾ ਸਰਵਿਸ ਨਹੀਂ ਤੁਹਾਨੂੰ ਵਧੀਆ ਮਿਲਦੀ, ਲੇਕਿਨ ਜਿਹੜੀ ਸਰਵਿਸ ਹੈ ਉਹ ਬਹੁਤ ਜ਼ਿਆਦਾ ਵਧੀਆ ਹੋਏਗੀ। ਅੱਛਾ, ਇੱਥੇ ਅਸੀਂ ਪਹਿਲਾਂ ਇੱਕ ਚੀਜ਼ ਕਰ ਦਈਏ ਕਿ ਜੇ ਤੁਸੀਂ ਉਹ ਸਸਤਾ ਬੈਂਕਟ ਹਾਲ ਕੋਈ ਦੇਖ ਰਹੇ ਹੋ ਤਾਂ ਫਿਰ ਪਲੀਜ਼ ਰੋਇਲਟਨ ਤਾਂ ਤੁਸੀਂ ਜਾਣਾ ਨਾ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਵਾਂ ਕਿ ਉਹਨਾਂ ਦੀ ਪ੍ਰਾਈਜ਼ਿੰਗ ਜਿਹੜੀ ਹੈ ਲਿਟਲ ਬਿਟ ਔਨ ਦਾ ਹਾਇਰ ਸਾਈਡ ਹੈਗੀ ਹੈ, ਕਿਉਂਕਿ ਜਦੋਂ ਚੀਜ਼ ਤੁਸੀਂ ਚੰਗੀ ਲੈਣੀ ਹੈ ਤਾਂ ਫਿਰ ਤੁਹਾਨੂੰ ਪਤਾ ਉਹਦੀ ਪ੍ਰਾਈਜ਼ ਤੁਹਾਨੂੰ ਦੇਣੀ ਪਏਗੀ। ਲੇਕਿਨ ਇੱਕ ਗੱਲ ਦੀ ਉਹਨਾਂ ਦੀ ਗਰੰਟੀ ਹੈਗੀ ਹੈ ਔਰ ਕਿ ਜਗ੍ਹਾ ਬੜੀ ਵਧੀਆ ਹੈ, ਪਾਰਕਿੰਗ ਬਹੁਤ ਸ਼ਾਨਦਾਰ ਹੈ ਔਰ ਸਰਵਿਸ ਬਿਲਕੁਲ ਟੌਪ ਨੌਚ ਹੈ। ਉਹਨਾਂ ਨੇ ਬਿਲਕੁਲ ਜਿਹੜੇ ਪ੍ਰੋਫੈਸ਼ਨਲਸ ਨੇ ਉਹ ਉੱਥੇ ਉਹ ਲੈ ਕੇ ਆ ਰਹੇ ਨੇ। ਸੋ ਤੁਸੀਂ ਜਾਓ ਰੋਇਲਟਨ, ਇਹ ਇਟੈਲੀਅਨ ਬੈਂਕਟ ਹਾਲ ਸੀਗਾ ਔਰ ਹੁਣ ਜਿਹੜਾ ਹੈਗਾ ਤੁਸੀਂ ਜਾ ਕੇ ਦੇਖੋ ਕਿ ਵੈਸੇ ਜਿਹੜੇ ਇਟੈਲੀਅਨ ਕੰਮ ਕਰਦੇ ਨੇ ਨਾ ਉਹ ਵੱਖਰੇ ਹੀ ਉਹਨਾਂ ਦੇ ਕੰਮ ਹੈਗੇ ਨੇ, ਹਰ ਫੀਲਡ 'ਚ ਹੀ ਵੱਖਰੇ ਨੇ ਉਹ। ਸੋ ਉਹਨਾਂ ਦਾ ਤੁਸੀਂ ਜਾ ਕੇ ਸਟਾਈਲ ਦੇਖੋ, ਸਰਵਿਸ ਦੇਖੋ, ਯੂ ਵਿਲ ਫੀਲ ਦ ਡਿਫਰੈਂਸ। ਸੋ ਮੈਂ ਖੁਦ ਉੱਥੇ ਜਾਣ ਦਾ ਮੌਕਾ ਮਿਲਿਆ, ਮੈਂ ਇਸ 26 ਤਰੀਕ ਨੂੰ ਵੀ ਜਾ ਰਿਹਾ ਉੱਥੇ, ਉੱਥੇ ਇੰਡੀਆ ਦੇ ਜਿਹੜੇ ਰਿਪਬਲਿਕ ਡੇ ਦੀਆਂ ਸੈਲੀਬ੍ਰੇਸ਼ਨਸ ਨੇ ਉੱਥੇ ਕੀਤੀਆਂ ਜਾ ਰਹੀਆਂ ਸ਼ਾਮ ਨੂੰ। ਔਰ ਤੁਸੀਂ ਜੇ ਫਰਜ਼ ਕਰ ਲਓ ਕਿ ਆਪਣੇ ਵਿਆਹ ਸ਼ਾਦੀ ਵਾਸਤੇ ਕੋਈ ਪਾਰਟੀ ਬੁੱਕ ਕਰਨੀ ਹੈ, ਕੋਈ ਹੋਰ ਪ੍ਰੋਗਰਾਮ ਵਾਸਤੇ ਕੋਈ ਪਾਰਟੀ ਬੁੱਕ ਕਰਨੀ ਹੈ ਤਾਂ ਤੁਸੀਂ ਰੋਇਲਟਨ ਜਿਹੜਾ ਹੈਗਾ ਜੀ ਉੱਥੇ ਤੁਸੀਂ ਬੁਕਿੰਗ ਆਪਣੀ ਕਰਵਾ ਲਓ, ਕਿਉਂਕਿ ਉੱਥੇ ਬਾਈ ਇਨਵੀਟੇਸ਼ਨ ਓਨਲੀ ਹੈ ਬਟ ਐਬਸੋਲੂਟਲੀ ਫ੍ਰੀ। ਫਰਜ਼ ਕਰ ਲਓ ਕਿ ਤੁਹਾਡਾ ਕੋਈ ਵਿਆਹ ਸ਼ਾਦੀ ਹੈ, ਤੁਸੀਂ ਦੇਖਣਾ ਚਾਹੁੰਦੇ ਹੋ ਕਿ ਜੀ ਡੈਕੋਰ ਕਿਸ ਤਰ੍ਹਾਂ ਹੁੰਦਾ ਹੈ, ਅੰਦਰ ਖਾਣਾ ਕਿਸ ਤਰ੍ਹਾਂ ਸਰਵ ਕੀਤਾ ਜਾਂਦਾ ਹੈ, ਉੱਥੇ ਬਿਲਕੁਲ ਉਹਨਾਂ ਦੇ ਜਿੰਨੇ ਵੀ ਫੰਕਸ਼ਨ ਹੁੰਦੇ ਨੇ ਜ਼ਿਆਦਾਤਰ ਨਾ ਉੱਥੇ ਉਹ ਬੜਾ ਵਧੀਆ ਉੱਥੇ ਖਾਣਾ ਸਰਵ ਕਰਦੇ ਨੇ। ਤੁਸੀਂ ਜੇ ਟੇਸਟ ਕਰਨਾ ਚਾਹੁੰਦੇ ਹੋ ਐਬਸੋਲੂਟਲੀ ਫ੍ਰੀ, ਕੋਈ ਉਹਦਾ ਚਾਰਜ ਨਹੀਂ ਹੈ। ਤੁਸੀਂ ਚਾਹੁੰਦੇ ਹੋ ਕਿ ਕੋਈ ਵਿਆਹ ਸ਼ਾਦੀ ਕਰਨੀ ਸੀਗੀ ਤੁਸੀਂ, ਜਾਂ ਕੋਈ ਫੰਕਸ਼ਨ ਕਰਨਾ ਹੈ ਤਾਂ ਪਹਿਲਾਂ ਕੋਈ ਫੰਕਸ਼ਨ ਦੇਖ ਲਈਏ ਵੀ ਕਿੱਦਾਂ ਉਹ ਕਰਦੇ ਨੇ, ਤਾਂ ਬਿਲਕੁਲ
जी युद्धवीर जी बताना चाहते हैं, info@royalton.ca पर आपने RSVP करना है, info@royalton.ca, और आप कॉल भी कर सकते हैं इन्हें 9058512325 पर, 9058512325 पर। और ये बीजी बताना चाहते हैं हमारे साथ हमारे सेगमेंट के मेन स्पॉन्सर जसिंदर कालरा जी भी जुड़ गए हैं। जी अबीर जी।
जी बिल्कुल जी, जसिंदर कालरा जी भी गलबात करते हैं, लेकिन उस तो पहला पीवी पंकज भाटिया जी जान तो पहला क्विकली मैं चाहांगा कि आज शाम दे मैच बारे भविष्यवाणी कर देती है कि इंडिया जितेगा, देखते हैं जी सही होंगी कि नहीं, वो तुहानू आने वाले टाइम च गल करांगे। क्विकली थोड़ा जिहा क्रिटिकल इलनेस पॉलिसी बारे दस दिओ, क्योंकि जिहड़ियां इह कैशबैक पॉलिसीज ने लोगों को बड़ी अट्रैक्ट कर रही हैं। एक तो 31 दिसंबर वाली जिहड़ी पैसे मिलने से अद्धे पैसे मिलते सी, अद्धे पैसे वाली तो पॉलिसी मैं लग रहा हूं नहीं मिल रही, 31 दिसंबर सी लास्ट डेट। यह जिहड़ी नवीं पॉलिसी है जिहदे विच कि कहा जा रहा है कि 100% पूरा पैसा तुहाडा वापस आ जाएगा 65 साल की उम्र तक। क्रिटिकल इलनेस एक की डिटेल है, इहदा कोई फायदा भी होएगा तो पैसे पूरे वापस आ जाएंगे, डिटेल दिओ जरा चंगी तरह।
निधवीर जी देखो, क्रिटिकल इलनेस अजकल के दिनों के इन्नी क्रिटिकल हो गई है कि हर एक बंदे को अपने फाइनैशियल प्लैनिंग पोर्टफोलियो या बैग के होनी चाहिए है, क्योंकि यह थोड़ा लाइफ स्टाइल मेनटेन करने की कोशिश करती है। सानू सारों को पता है इतने कि असी पैसे बनाने हैं तो पैसे खर्चते हैं, और मैं एक आर्टिकल भी पढ़ रहा उस लिखा कि एवरेज कनेडियन निधवीर जी 7 हफ्ते ही दूर है अपनी बैंकरप्सी तो, क्योंकि हर एक बंदा हैंड टू माउथ ही चल रहा है, थोड़ी बहुत सेविंग होंगी है, पर लेकिन 7-8 हफ्ते ही सर्वाइव कर सकता है अगर इनकम ना आए तो। क्रिटिकल इलनेस एक ऐसी चीज है जी बहुत ज्यादा ग्रो हो रही है, कई लोग इसके डायग्नोज हो रहे हैं, कैंसर इज द वन इज वेरी ग्रोइंग, पर लेकिन अपने पंजाबियों के हार्ट के इशू बहुत ज्यादा आते हैं, क्योंकि साडा खाना पीना तो साडे काम घर इदा दे कि सानू जी हार्ट के इशू भी हो जाते हैं, और हार्ट के इशू भी नंबर जोड़े है वो बहुत भी ग्रो हो रहे हैं। हुण जिहड़े लोग यह सोचते हैं कि नहीं जी मेरे नहीं इदा हो सकता या मैनू साडे फैमिली कोई इदा का इशू नहीं है, मैं फिर भी उन्होंने इनकरेज करूंगा कि क्रिटिकल इलनेस पॉलिसी जी कैशबैक वाली है 100% कैशबैक तुम्हें वापस मिल जाता है। यदा मतलब यह है कि तुम जो मान लो $50 की पॉलिसी लेंदे हो महीने जो तुम पैसे दे जाते हो, तुम 65 साल तक पैसे दे जाओ, तुम कंपनी एक वही अमाउंट के नाल तुम प्रोटेक्ट करेगी। अगर इन बिटवीन क्रिटिकल इलनेस हो जाती है तो कंपनी तुम लमसम 100% पैसा टैक्स फ्री पैसा जी फेस अमाउंट पॉलिसी का तुम वो दे दी है, तो पॉलिसी खत्म हो जाती है। अगर 65 साल की उम्र तक तुम कोई क्लेम आप नहीं लेंगे है तो जिन्ने पैसे आप दिते थे 100% वापस ले लो, उसे कोई टैक्स नहीं कटता, जिन्ने पैसे दिते प्रीमियम वापस ले लो। सो हुण जिहड़े लोग बैंक अकाउंट के 50-100 डॉलर हर महीने जोड़न की कोशिश करते हैं साइड से, लेकिन उन्होंने उत्ते सिर्फ इंटरस्ट ही मिलता बहुत घट अमाउंट के उपर, ऐसे तो तुम इंटरस्ट ना मिलकर तो बहुत वही कवरेज मिल जाती है। सो एक सेविंग भी हो जाती है, नाल दी नाल तुम प्रोटेक्शन भी मिल जाती है। इस तीन चीजा से मैं ज्यादा एम्फोसाइज करना चाहूंगा। पहली गल कि अगर तुम क्रिटिकल इलनेस कैशबैक पॉलिसी लेंदे हो तो तुम एक बहुत वही कवरेज अमाउंट नाल प्रोटेक्टेड हो जाते हो। दूजी गल जरूरी जी, ये फोर्सफुली तुहाडे रिटायरमेंट तक पैसे तुहाडे जुड़ जाते हैं, जिद्दे तुम 65 साल से रिटायर होंगे हो तुम अपने सारे पैसे विड्रॉ कर सकते हो, सारे पास टैक्स भी वापस मिल जाने हैं। तीजी गल जरूरी जी, ये एक 25% जिनी भी पॉलिसी होंगी वो एक लाइफ इंश्योरेंस भी नाल चलती रहती, अगर इन बिटवीन कुछ होंगे तो 25% या दिते हुए पैसे का जो भी ज्यादा होंगे वो तुम्हें मिल जाएंगे। सो ये तीन बड़े बड़े वे कंपोनेंट साढ़े जोड़े है वो कवर हो जाते हैं। प्रीमियम यदा हो सकता डिपेंडिंग कि किन्ने की कवरेज लेना चाहते हो, बिकॉज जे ज्यादा कवरेज लोगे प्रीमियम ज्यादा होएगा। सो कोई भी लिसनर अगर क्रिटिकल इलनेस पॉलिसी कैशबैक स्पैशल बारे जानना चाहता या टर्म जिहड़ियां सस्तियां होंदियां जिसे पैसे वापस नहीं मिलते जानना चाहता, मैनू फोन कर सकता, मेरा नंबर है 6476402222, 6476042222 मेरे नाल गलबात कर सकदा जरूर जी। एक बस दसना चाहूंगा जान लगे कि प्रोडक्ट बेशक सैलिंग होवे चाहे ना होवे, लेकिन तुहाडा लिसनर ये जरूर कहेगा कि हाँ जी जी मैंने एक एजुकेशन जरूर मिली, बैठ के समझाऊंगा जरूर, और लिखित जो भी गल होगी रिटर्न लिख के दांगा कि अगर 5-10 साल मैं नहीं भी रहा इंडस्ट्री के या 5-10 साल वो अपने इतों बैंट तो मूव होकर किसी होर पासे चले जाते हैं, जो गल्ला कीतियां होणगियां वो रिटर्न दे होणगियां ताकि उन्होंने बंदा कितने भी ले जा के क्लेम कर सके।
ठीक है जी, बहुत शुक्रिया जी। साडे प्रोग्राम दे हिस्से दे स्पोंसर असी एक बारी फिर दस दिए, पीवी पंकज पाटे जी, नंबर बड़ा आसान है 647-640-640 तुसीं याद रखना है, जदों तुहाडियां फाइनैंशियल नीड्स होण, इंश्योरेंस की जरूरत होण तां 647-640-647-640-22-22 बहुत बहुत शुक्रिया सर, एंड वी विश यू ऑल द बेस्ट सर।
थैंक यू जी।
अगली कॉल वाल वधांगे जी, गुरमेल जी तुसीं आउंदे रहो, गुरमेल जी गो अहेड, की कहना चाहोगे? हाँ जी गुरमेल जी गो अहेड।
हाँ जी, गुड मॉर्निंग जसवीर जी।
गुड मॉर्निंग सर।
अच्छा सर जी क्रिकेट से गल करते मैं पहला क्रिकेट से गल कर लेना अपनी टीम इंडिया की टीम का स्ट्रोंग होने का कारण मैं समझदा आईपीएल है क्योंकि जो आप आईपीएल तो पहला टीम सिलेक्ट करते ना वो जे नैचुरल प्लेयर थे जिन्हें च टैलेंट थ उभर के सामने नहीं आते जो हम रणजी जिमें हम आईपीएल के टीम सिलेक्ट कर दी नवे यंगस्टर प्लेयर आते हैं है ना ही कारण भी इंडिया की टीम इन्नी स्ट्रोंग हुई है क्योंकि इंडिया की इंडिया ने एक ढांचा तैयार कर लिया है ना वो ढांचा जोड़ा वा आईपीएल जेडे ढांचे के प्लेयर निकल के आते हैं करके इंडिया की टीम मजबूत आ या पर मैं अज मेरा क्वेश्चन होर सी जदवीर जी मैं गल करनी सी एक कारवा मैगजीन ना अजीत डोवाल के दो बेटे आ एक का ना है विवेक एक का ना है शौर्या जिहड़ा विवेक है सिंगापुर का सिटी जाना या इन्हां ने कारबियन जिहड़ा कारबियन हैगा उहदे विच ना इक कॉमन नां दा हैगा वा टापू आ उहदे विचों इन्हां ने इंडिया दे विच मिलियन डॉलर की एफ डी आई जिन्हों ब्लैक मनी आ उह निवेश किया इंडिया दे विच एक कारवां दे विच बहुत वड्डा आर्टिकल छपिया इहदे विच हुण जिन्ने भी इंडिया के न्यूज़ पेपर आ क्योंकि अजीत डोवाल का मुंडा वो करके मूहरे नहीं लैके आ रहे खबर में मैनू लगता हो सकता एक अद्धे दिन शायद कोई ना कोई न्यूज़ पेपर ये खबर को अगे लैके आए जे ए बारे कोई अपडेट आ क्योंकि ये जी न्यूज़ आ ना जे सामने आ गई तो मोदी गौरमेंट दियां चूलां हिल जाणगियां अजीत डोवाल का मुंडा ये है इनवॉल्व जहा जे कोई तुहाडे कोल अपडेट आ तो प्लीज़ ये बारे दस्सिओ थैंक यू जी
थैंक यू जी बिल्कुल जिहड़ी तुसीं ओह खबर कह रहे हो मैं देखी हैगी है सर ओह खबर कारवां दे विच बिल्कुल ओह खबर आई हैगी है और इहदे विच मैं भी दसवां कि ऐसा नहीं है कि किसी मीडिया दे विच नहीं आई प्रेस ट्रस्ट ऑफ इंडिया जिहड़ी इंडिया की सब तो वड्डी न्यूज़ एजेंसी है पीटीआई उन्होंने खबर कवर की है टाइम्स ऑफ इंडिया इंडिया का सब तो वड्डा अखबार हैगा उन्हें खबर कवर की हैगी है इस मामले के उत्ते कांग्रेस पार्टी वालों उन्होंने एक प्रेस कॉन्फ्रेंस भी कर दी है कांग्रेस पार्टी के जिहड़े सीनियर लीडर ने जयराम रमेश उन्होंने आरबीआई नूं इत्थे तक भी कहा हैगा कि जिहड़ी फॉरन डायरेक्ट इन्वेस्टमेंट जिहड़ी आ रही है केमन आइलैंड्स तो खासकर डीमोनेटाइजेशन तो बाद सारी उहदी डिटेल जिहड़ी आ उह जारी की जाए लैफ्ट पक्षी जिहड़ी पार्टियां खब्बे पक्षी पार्टियां लैफ्ट फ्रंट वालों सीपीएम लीडर सीताराम येचुरी उन्होंने भी डिमांड की है कि अजीत डोवाल इहदा आंसर देण ते इह की हो रहा सारा कुछ सो बिल्कुल इहदे बारे जिहड़ी आ उह मंग की जा रही है कि इह कारवा मैगजीन च आया सी हुण ते काफी मीडिया च होर आ गया बहुत सारे कांग्रेस लीडर लैफ्ट फ्रंट के लीडर तो सारे इस वेले दे बारे जिहड़ी है वो गल कर रहे हैं बीजेपी मेरी निगाह च हजे तक नहीं आई मैनू कोई साडा लिसनर करैक्ट कर सकदा मैं पूरी निगाह रखी हुई है इस खबर के उत्ते बीजेपी का की वर्जन है की कहना है बीजेपी का या गवर्नमेंट का की वर्जन है वो हजे तक उन्होंने कोई ये बारे कोई पॉइंट नहीं दिता हाँ जी अगली कॉल वाल बढ़ांगे जी मुकेश जी तुसीं आउंदे रहो मुकेश जी गो अहेड
हाँ जी गुड मॉर्निंग युधवीर जी
गुड मॉर्निंग सर
युधवीर जी मैं शायद तुहानूं याद होना दो वीक पहला ही मैं तुहानूं यही स्टेटमेंट दित्ती सी कि अपनी जो इंडिया की क्रिकेट टीम है ना जी वो इन्नी सॉलिड है नहीं जी ते उहदे कारण ही हैगा जी भी जो हुण ये बाई चांस ना टू मच एक्सपैरिमेंट है वो हो रहे है जबकि देखो जी वर्ल्ड कप अपना अप्रैल मई के आ रहा है जी इस टाइम से इन्हों 15 बंदे जिहड़े हैगे है जी बिल्कुल उन्होंने नाल स्टिक रहना चाहिए है उहदा कारण ही हैगा जी चलो जे एक बारी बंदा फ्लॉप हो जाता है तो उन्हें दोबारा चांस तुसीं उन्हें बाहर बिठा दें जबकि कॉन्फिडेंस जिहड़ा बिल्डअप ता ही होना जे एक दो बारी वह नहीं चलता है जी उन्हें फिर मौका दो जी कहन दा मतलब कि उसनूं तुसीं ट्राई करी चलो ताकि अपना बिल्डअप होवे जी कॉन्फिडेंस यह यानी कि हुण तुसीं देख लो भी किन्नी इन्नी क देर दे विच इह किस तरह कर लैणगे जी जिहड़ा धोनी है जी देखो असीं एग मैं एगरी करदा जी 96 बॉलों के 50 तुसीं बनाउणी आ दैट्स नॉट अ बिग डील एड्डी वड्डी टीम के जो कि चॉइसिस बहुत हैगियां ने सो उस नूं चलो हुण ना चांस दिओ जी कोई वड्डी गल नहीं हैगी तुसीं उहनूं बाहर लेकिन तुहाडे कोल इन्नी चॉइस हैगी है जी पंत हैगा अपने कोल के एल राहुल हैगा जी हार्दिक पांड्या कुणाल पांडे हैगे इन्हां नूं कम से कम तुसीं एक 15 मैंबरां दे विच एक चूज कर लो कि आह टीम असीं रखनी रखनी हैगी है जी उहदे नाल फिर यानी कि स्टिक रहो थोड़ा जिहा धोनी इहनूं अपना चाहीदा जी अपना
कैप्टन
अपना जी
विराट
मेरे हिसाब से ही हैगा जी, ये जिहड़ा इन्ना एक्सपैरिमेंट करी जा रहा है, ये कॉन्फिडेंस नहीं बिल्डअप हो रहा जी प्लेयर्स दे विच, और मेरे हिसाब नाल ये हजे बिल्कुल इस टाइम से सिर्फ पहले तीन बंदे नूं छड्ड के वर्ल्ड कप दे विच कोई टीम हजे रेडी नहीं हैगी जी मेरे हिसाब दे नाल। मैं हजे भी अपनी स्टेटमेंट से ठीक हैगा जी। एक हुण देखो कुलदीप यादव भाई उहनूं यानी कि भी इन्ने यानी कि भी उसनूं हिटिंग करन लग गए हैगे है, और ईवन वो बैट्स भी नहीं चलता हजे, भुवनेश्वर कुमार बहुत वधिया हैगा जी, विकट भी लै लैंदा जी, प्लस वो 35-40 स्कोर दे जांदा हैगा जी लास्ट दे विच वी। तो इस तरह इन्हां कोले ऑलराउंडर क्यों नहीं मिलते हैं जी? हुण जसप्रीत बुमराह जी वो कला ही बॉलर ही है जी, कहने का मतलब, जबकि इन्हां नूं हुंदा भी लास्ट विकेट के विच भी सानू घट्टो घट 25-30-40 रन दे जाना, इहदे नाल ही यानी कि भी बहुत फर्क है टोटली, यानी कि चार प्लेयर के उत्ते डिपेंड जिहड़ी टीम है ना जी, कह नहीं सकते जी कल वर्ल्ड कप जीत लूगी कहने का मतलब ना। सो मेरी हजे भी यही हैगी है जी, जे बाई चांस 2-3 महीनों के ना इन्होंने कोई एक्सपैरिमेंट करना बंद किया तो वो कोहली प्रॉब्लम क्रिएट हो जानी हैगी है, यह वर्ल्ड लैवल की टीम अपनी है नहीं जी जी कहने का मतलब।
थैंक यू,
मैं थोड़े व्यूज सुन लेना गा, सॉरी जे बाई चांस किसी ने हर्ट किया होगा जी मैं, पर लेकिन मैं डिसअपॉइंट होती है जी, मैं भी बहुत बड़ा फैन है जी क्रिकेट का, लेकिन मैनू भी मूह यानी कि बहुत ज्यादा कई बार हों क्योंकि रात बैठे हो तुम सवेरे देखते जी तुम मैच हारे होंगे हो जी, कोई परफॉर्म नहीं प्रॉपर कर रहा है, तुम अज भी देखो जी मैच साढ़े 9 शुरू हैं वो भी, तो मेरे हिसाब से अज भी यानी कि भी जो आस्ट्रेलिया की क्रिकेट टीम माड़ी है ना जी, मेरे हिसाब से अज भी ये बहुत यानी कि भी स्ट्रगल के आ जाएंगे जी कहने का मतलब, जिस हिसाब से ये अपना प्लेयर आएंगे जी, मेरे वालों आ होप फॉर द बेस्ट, पर लेकिन मेरे हिसाब से लूज कर जाएंगे जी अज ये मैच यानी कि जोड़ा है जी। मैं थोड़े ओपीनियन सुन लेना जी विचार जी युद्ध में जी।
थैंक यू सर, थैंक यू। हाँ जी हाँ जी बिल्कुल, बहुत शुक्रिया जी, कॉल मैं अपने विचार भी दवांगा हरपाल जी, थोड़ी कॉल अमरजीत साहब रजिंदर साहब थोड़िया कॉल्स बिल्कुल ऑन दियर करन जा रहे हैं, लेकिन उस तो पहला जसविंदर कालरा जी साडे एक होर मेजर स्पॉन्सर और क्रिकेट के भी बड़े शौकीन ने, इस वेले लाइन से बड़ी देर से वेट कर रहे हैं। जसविंदर कालरा जी वेलकम सर, हाउ आर यू?
और साउथ एशियन पल सुनने वाले सारे ही श्रोतियों जसविंदर कालरा वालों प्यार भरी सत श्री अकाल एंड वेरी वेरी गुड मॉर्निंग जी।
सत श्री अकाल जी, गुड मॉर्निंग जी। और जसविंदर कालरा जी सब तो पहला तो अपना फोन नंबर दो और फिर रियल स्टेट की जानकारी दो, आज थर्सडे वाले दिन तुसी प्रॉपर्टी ऑफ द वीक अनाउंस करते हो, उसका इंतजार होता है वो भी दसो सर प्लीज।
डेफिनेटली जी, पहला साउथ एशियन पल्स के सारे लिसनर्स के नाल जिहड़ी चीज असीं शेयर करन जा रहे हैं युद्धवीर जी, जिवें कि उम्मीद हैगी है कि प्राइम रेट अगों आने वाले टाइम के मार्च में उपर जाएगा, और जदों हुण की जदों बैंक ऑफ कैनेडा ने लास्ट वीक अपना रेट इनक्रीज वधाउण तो जिहड़ा अपना डिसीजन है उन्होंने होल्ड से पा लिया, इंटरस्ट रेट जिहड़ा इनक्रीज नहीं सी होया, उहदे इफेक्ट दे विच देखण नूं इह आया है कि जिन्ने भी मेजर बैंक्स हैगे ने उन्होंने अपना जिहड़ा 5 ईयर्स का और 3 साल का जिहड़ा फिक्स रेट सी उहनूं कट डाउन करके 0.15 तकरीबन 15 बिप्स जिहड़े हैगे ने उन्होंने उहनूं कट डाउन कर लिया है, और इहदे जिहड़ा तुसीं रिजल्ट्स च देखोगे RBC ऑलरेडी हैज डिक्लेयर्ड देयर लैस इंट्रस्ट रेट, 5 साल का जिहड़ा फिक्स रेट है उन्होंने उन्होंने घटा के थले लै आंदा हैगा, और आने वाले टाइम दे विच तुसीं देखोगे कि जिहड़ा ये हैगा बाकी जिहड़े बैंक्स ने वो भी उन्होंने फॉलो करनगे, एक तो ये चीज होगी। दूसरी चीज जिहड़ा इस इंट्रस्ट रेट जिहड़ा कि थले आया होया या इस वेले जिहड़ा प्राइम माइनस 0.95 जिहड़ा अपने कोल रेट अवेलेबल है इनू असी 31 मार्च तो पहला जी अगर लॉक कराना चाहिए तो उन्होंने बैंक्स ने जी म्याद है जो लॉकिंग पीरियड से युवीर जी पहला सिर्फ 120 डेज का होंदा सी, हुण वो बैंक्स तुहानू 180 डेज तक लॉक रेट अलाउ कर रहे हैं कि तुसीं अपना रेट है जो लॉक कर सकते हैगे हो, तो ये घटे हुए रेटा के उत्ते या प्राइम माइनस 0.95 विच इज कमिंग टू 3.0% वेरीएबल रेट दे उत्ते अगर कोई अपने आप को क्वालीफाई करना चाहता है, चाहे अपने घर को रीफाइनेंस कराना चाहता है या डेट कंसोलीडेट करने है, वो सानू कॉन्टैक्ट करन, मेरा नंबर है 416-873-3337 416-873-3337 इन्हों का रेट अज इन्हों क्वालीफाई करके और इन्हों का रेट असी लॉक करके उस तो बाद जो मर्जी चाहन जिदे नाल मर्जी चाहन घर लै लैन या अपना रीफाइनेंस करा सकते हैं। दूसरी चीज अपना जो प्रॉपर्टी ऑफ द वीक की जो अभी गल करते हैं प्रॉपर्टी ऑफ द वीक इस वे बोलन तो पहला मैं एक बार डिस्कस करना चाहता कि साढ़े को एक बुवेड एंड सैंडलवुड माउंट प्लेजेंट बोस स्टेशन के बिल्कुल नजदीक तकरीबन 3100 स्क्वेयर फुट घर है जी, है 71 फुट जरा फ्रंट फीट लॉट है और 97 फीट जरा डेप्थ है कॉर्नर लॉट है जी, है और 3100 स्क्वेयर फुट 4 बेडरूम का 4 वॉशरूम का एक घर है जिसे ਸੈਕਿੰਡ ਫਲੋਰ ਦੇ ਉੱਤੇ ਤਿੰਨ ਫੁੱਲ ਵਾਸ਼ਰੂਮ ਹੈਗੇ ਨੇ, ਸਿਰਫ ਔਰ ਸਿਰਫ 899,000 ਦਾ ਫਿਨਿਸ਼ ਬੇਸਮੈਂਟ ਦੇ ਨਾਲ 3100 ਸਕੁਆਇਰ ਫੁੱਟ ਦਾ ਜਿਹੜਾ ਘਰ ਹੈ, 70 ਫੁੱਟ ਜਿਹੜਾ ਵਾਈਡ ਲੋਟ ਹੈ ਔਰ ਇਨਕ੍ਰੈਡੀਬਲ ਫਿਨਿਸ਼ ਬੇਸਮੈਂਟ ਹੈ, ਲਾਰਜ ਪ੍ਰਿੰਸੀਪਲ ਰੂਮਸ ਹੈਗੇ ਨੇ, ਹਾਰਡਵੁੱਡ ਹੈਗਾ ਔਰ ਸਭ ਤੋਂ ਵੱਡੀ ਗੱਲ ਜਿਹੜਾ ਆਫਿਸ ਔਰ ਲਾਇਬ੍ਰੇਰੀ ਮੇਨ ਫਲੋਰ ਦੇ ਉੱਤੇ ਤੁਹਾਨੂੰ ਮਿਲੇਗੀ ਸਿਰਫ 899,000 ਦੇ ਉੱਤੇ। ਜਿਹੜੇ ਲੋਕ ਇਸ ਵੇਲੇ ਆਪਣਾ ਘਰ ਛੋਟੇ ਘਰ ਤੋਂ ਵੱਡੇ ਘਰ ਵੱਲ ਮੂਵ ਹੋਣਾ ਚਾਹੁੰਦੇ ਨੇ ਉਹਨਾਂ ਦੇ ਲਈ ਬਹੁਤ ਬੈਟਰ ਅਪੋਰਚੁਨਿਟੀ ਹੈਗੀ ਹੈ, ਬਹੁਤ ਵਧੀਆ ਅਪੋਰਚੁਨਿਟੀ ਜਿਹੜੀ ਉਹਨਾਂ ਨੂੰ ਗ੍ਰੈਬ ਕਰ ਲੈਣੀ ਚਾਹੀਦੀ ਹੈ ਔਰ ਗਾਰੰਟੀਡ ਉਹਦੇ ਵਿੱਚੋਂ ਤੁਹਾਨੂੰ ਦੋਨੋਂ ਚੀਜ਼ਾਂ ਹੋਣਗੀਆਂ, ਇੱਕ ਤੁਸੀਂ ਵੱਡੇ ਘਰ 'ਚ ਮੂਵ ਹੋ ਜਾਓਗੇ ਔਰ ਦੂਸਰੀ ਸਭ ਤੋਂ ਵੱਡੀ ਗੱਲ ਆਉਣ ਵਾਲੇ ਟਾਈਮ ਦੇ ਵਿੱਚ ਇਹਦੀ ਪ੍ਰਾਈਸ ਵੀ ਡੈਫੀਨੇਟਲੀ ਉੱਪਰ ਜਾਏਗੀ। ਦੂਸਰੀ ਜਿਹੜੀ ਆਪਣੇ ਕੋਲ ਪ੍ਰੋਪਰਟੀ ਹੈਗੀ ਜਿਹਨੂੰ ਕਿ ਅਸੀਂ ਪ੍ਰੋਪਰਟੀ ਆਫ ਦਾ ਵੀਕ ਹਮੇਸ਼ਾ ਹੀ ਇਹੋ ਜਿਹੀ ਪ੍ਰੋਪਰਟੀ ਲੈ ਕੇ ਆਉਂਦੇ ਹਾਂ ਜਿਹੜੀ ਕਿ ਫਸਟ ਟਾਈਮ ਬਾਇਰਸ ਲਈ ਜਾਂ ਇਨਵੈਸਟਮੈਂਟ ਲਈ ਇੱਕ ਵਧੀਆ ਪ੍ਰੋਪਰਟੀ ਹੁੰਦੀ ਹੈ। ਕੱਲ ਹੀ ਇਹ ਪ੍ਰੋਪਰਟੀ ਜਿਹੜੀ ਅਸੀਂ ਇਹਨੂੰ ਮਾਰਕੀਟ ਦੇ ਵਿੱਚ ਲੈ ਕੇ ਆਏ ਹਾਂ, ਮੈਕਲੋਗਲਿਨ ਔਰ ਬੋਵੇਡ ਦੇ ਏਰੀਆ ਔਰ ਵਿਲੀਅਮਸ ਪਾਰਕਵੇ ਦਾ ਜਿਹੜਾ ਇੰਟਰਸੈਕਸ਼ਨ ਹੈ, ਸਿਰਫ ਔਰ ਸਿਰਫ 10 ਸਾਲ ਪੁਰਾਣਾ ਇਹ ਘਰ ਹੈ, ਡੀਟੈਚ ਪ੍ਰੋਪਰਟੀ ਹੈ, 3 ਬੈਡਰੂਮ 4 ਵਾਸ਼ਰੂਮ ਦੇ ਨਾਲ ਜਿਹਦੀ 2 ਬੈਡਰੂਮ ਦੀ ਬੇਸਮੈਂਟ ਅਪਾਰਟਮੈਂਟ ਬਣੀ ਹੋਈ ਹੈ ਔਰ ਸਭ ਤੋਂ ਵੱਡੀ ਗੱਲ ਹੈ ਡੀਟੈਚ ਪ੍ਰੋਪਰਟੀ 159 ਫਿਟ ਡੀਪ ਪੂਲ ਸਾਈਜ਼ ਲੋਟ ਦੇ ਉੱਤੇ ਇਹ ਪ੍ਰੋਪਰਟੀ ਹੈ। 4 ਗੱਡੀਆਂ ਦੀ ਪਾਰਕਿੰਗ ਜਿਹੜੀ ਹੈ ਤੁਹਾਡੀ ਬਾਹਰ ਹੈ, ਡਬਲ ਗਰਾਜ ਹੈ ਤੁਹਾਡੇ ਆਪਣੇ ਜਿਸ ਪਾਸੇ ਡਰਾਈਵੇ ਹੈਗਾ ਉਧਰ ਵਾਕਵੇ ਨਹੀਂ ਹੈਗਾ, ਫਿਨਿਸ਼ ਬੇਸਮੈਂਟ ਵਿਦ ਫੁੱਲ ਵਾਸ਼ਰੂਮ, ਐਵਰੀਥਿੰਗ ਇਜ਼ ਅਵੇਲੇਬਲ, ਫੈਮਿਲੀ ਰੂਮ, ਲਿਵਿੰਗ, ਡਾਈਨਿੰਗ, ਐਵਰੀਥਿੰਗ ਇਜ਼ ਟੋਟਲੀ ਸੈਪਰੇਟ ਐਂਡ ਪ੍ਰਾਈਸ ਸਿਰਫ ਔਰ ਸਿਰਫ 699,000 ਦੀ ਇਹ ਡੀਟੈਚ ਪ੍ਰੋਪਰਟੀ ਨੂੰ ਤੁਸੀਂ ਅਵੇਲ ਕਰ ਸਕਦੇ ਹੋ। ਸੋ ਇਹਨਾਂ ਦੋਨਾਂ ਪ੍ਰੋਪਰਟੀਜ਼ ਦੇ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਮੇਰਾ ਨੰਬਰ ਹੈ 416-873-3337, 416-873-3337। ਔਰ ਜਾਣ ਤੋਂ ਪਹਿਲਾਂ ਮੈਂ ਇੱਕ ਵਾਰੀ ਰਿਕੁਐਸਟ ਕਰਨਾ ਚਾਹਾਂਗਾ ਆਪਣੇ ਸਾਰੇ ਸਾਊਥ ਏਸ਼ੀਅਨ ਪਲਸ ਦੇ ਲਿਸਨਰ ਨੂੰ ਕਿ ਸਾਨੂੰ ਬੋਵੇਡ ਔਰ ਚਿੰਗੂਸੀ ਦੇ ਏਰੀਆ ਦੇ ਵਿੱਚ 2 ਸੈਮੀ ਡਿਟੈਚ ਘਰ ਇਮੀਡੀਏਟਲੀ ਚਾਹੀਦੇ ਹੈਗੇ ਨੇ। ਅਗਰ ਇਸ ਏਰੀਆ ਦੇ ਵਿੱਚ ਕੋਈ ਆਪਣੇ ਜਿਹੜੇ ਲਿਸਨਰਸ ਰਹਿੰਦੇ ਪਏ ਨੇ ਔਰ ਉਹ ਘਰ ਲੈਣ ਬਾਰੇ ਸੋਚ ਰਹੇ ਨੇ, ਸੈਮੀ ਡਿਟੈਚ ਘਰ ਕਲੋਜ਼ ਟੂ ਦਾ ਮਾਊਂਟ ਪਲੈਜ਼ੈਂਟ ਗੋ ਸਟੇਸ਼ਨ ਔਰ ਬੋਵੇਡ ਐਂਡ ਚਿੰਗੂਸੀ ਦਾ ਜਿਹੜਾ ਏਰੀਆ, ਸਾਨੂੰ ਉੱਥੇ 2 ਲਿਸਟਿੰਗਸ ਬਹੁਤ ਜਲਦੀ ਚਾਹੀਦੀਆਂ ਨੇ। ਸੋ ਪਲੀਜ਼ ਸਾਨੂੰ ਕੰਟੈਕਟ ਕਰੋ, ਮੇਰਾ ਨੰਬਰ ਹੈ 416-873-3337, 416-873-3337 ਔਰ ਟਾਈਮ ਇਹਦਾ ਬਹੁਤ ਬਹੁਤ ਸ਼ੁਕਰੀਆ ਯੁਧਵੀਰ ਜੀ।
ਥੈਂਕ ਯੂ ਵੈਰੀ ਮਚ ਜਸਿੰਦਰ ਕਾਲਰਾ ਜੀ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ, ਬਹੁਤ ਸ਼ੁਕਰੀਆ। ਔਰ ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਅਸੀਂ ਵਧਾਂਗੇ ਆਪਣੀ ਅਗਲੀ ਕਾਲ ਵੱਲ। ਹਾਂਜੀ ਅਮਰਜੀਤ ਸਾਹਿਬ, ਤੁਸੀਂ ਆਉਂਦੇ ਰਹੋ, ਅਮਰਜੀਤ ਜੀ ਗੋ ਐਡ।
ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਯੁਧਵੀਰ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਯੁਧਵੀਰ ਜੀ, ਮੈਨੂੰ ਲੱਗਦਾ ਸਰ ਕ੍ਰਿਕਟ ਦੀ ਗੱਲ ਹੋ ਰਹੀ ਸੀ, 3 ਕੀ ਪਲੇਅਰਸ ਜਿਹੜੇ ਕਿ ਇੰਡੀਆ ਨੂੰ ਪਹਿਲਾਂ ਨਾਲ ਜਾਣੇ ਚਾਹੀਦੇ ਸੀ ਜੀ, ਆਪਣੇ ਹਾਰਦਿਕ ਪਾਂਡਿਆ, ਰਿਸ਼ਭ ਪੰਤ ਤੇ ਆਪਣਾ ਕੇਦਾਰ ਜਾਧਵ, ਕਿਉਂਕਿ ਜੀ ਤਿੰਨੇ ਹੀ ਆਲਰਾਊਂਡਰ ਨੇ। ਧੋਨੀ ਦੀ ਜਗ੍ਹਾ ਤਾਂ ਬਣਦੀ ਨੀ ਜੀ, ਧੋਨੀ ਦੀ ਜਗ੍ਹਾ ਜੇ ਰਿਸ਼ਭ ਪੰਤ ਹੋਵੇ ਤੇ ਹਾਰਦਿਕ ਪਾਂਡਿਆ ਬਹੁਤ ਤੇਜ਼ ਖੇਡ ਲੈਂਦੇ ਆ, ਨਾਲੇ ਮਿਡਲ ਆਪਣੇ ਮਿਡਲ ਆਰਡਰ ਜਾਂ ਲੋਅਰ ਮਿਡਲ ਆਰਡਰ ਦੇ ਵਿੱਚ ਇਹਨਾਂ ਦੀ ਜਗ੍ਹਾ ਬਣਦੀ ਹੋਈ ਹੈ ਤੇ ਨਾਲੇ ਕੇਦਾਰ ਯਾਦਵ ਕਿਉਂਕਿ ਜੀ ਉਹ ਸਪਿਨਰ ਵੀ ਨੇ, ਸੋ ਇਹ ਤਿੰਨਾਂ ਨੂੰ ਲਿਜਾਣਾ ਬਹੁਤ ਜ਼ਰੂਰੀ ਸੀ ਜੀ। ਤੀਜਾ ਇੱਕ ਕੁਐਸਚਨ ਹੋਰ ਪੁੱਛਣਾ ਜੀ ਤੁਹਾਨੂੰ ਮੈਂ ਕਿ ਬਈ ਜਿਹੜਾ ਚਾਈਨਾ ਦੇ ਜਿਹੜੇ ਆਪਣੇ ਹਵਾਈ ਕੰਪਨੀ ਦੇ CFO ਨੂੰ ਇੱਥੇ ਅਰੈਸਟ ਕੀਤਾ ਗਿਆ ਸੀ ਜੀ, ਉਹਦੇ ਨਾਲ ਹੁਣ ਜਿਹੜਾ ਅੱਗੇ ਪ੍ਰੋਸੈਸ ਚੱਲ ਰਹੀ ਆ ਸਾਰਾ ਕੁਛ, ਉਹ ਵੀ ਅੱਗੇ ਆਪਣੇ ਅਰੈਸਟ ਕਰ ਰਹੇ ਆ ਕੈਨੇਡੀਅਨ ਸਿਟੀਜ਼ਨ ਇੱਥੇ, ਤੇ ਕੀ ਮਤਲਬ ਕੀ ਇਫੈਕਟ ਪੈ ਸਕਦਾ ਜੀ ਆਪਣੇ ਬਿਜ਼ਨਸ ਦੇ ਉੱਪਰ ਜਾਂ ਕੈਨੇਡੀਅਨ ਇਕਨੋਮੀ ਦੇ ਉੱਪਰ ਇਸ ਚੀਜ਼ ਦਾ ਜੀ, ਤੇ ਮੈਂ ਸੁਣ ਲੈਣਾ ਜੀ ਆਫੀਸ।
ਹਾਂਜੀ ਬਿਲਕੁਲ ਅਮਰਜੀਤ ਸਾਹਿਬ, ਅੱਜ ਵੀ ਚਾਈਨਾ ਨੇ ਜਿਹੜੇ ਸਾਡੇ ਕੈਨੇਡਾ ਦੇ ਫੋਰਨ ਅਫੇਅਰਸ ਮਿਨਿਸਟਰ ਹੈਗੇ ਨੇ, ਉਹਨਾਂ ਨੇ ਕਿਉਂਕਿ ਡਿਟੈਂਸ਼ਨ ਦੇ ਉੱਤੇ ਕਮੈਂਟ ਦਿੱਤਾ ਹੈ, ਸੋ ਅੱਜ ਚਾਈਨਾ ਨੇ ਅੱਜ ਫਿਰ ਉਹਨਾਂ ਮਤਲਬ ਹੋ ਕੀ ਰਿਹਾ ਹੈ ਕਿ ਜਦੋਂ ਸਾਡੇ ਤੋਂ ਕੋਈ ਵੀ ਬਿਆਨ ਜਾਂਦਾ ਹੈ, ਸਾਡੇ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਕਹਿੰਦੇ ਕਿ ਉਹ ਕੰਸਰਨਡ ਹੈ ਕਿ ਜੀ ਚਾਈਨਾ ਦੇ ਵਿੱਚ ਉਹਨਾਂ ਨੇ ਕੈਨੇਡੀਅਨ ਸਿਟੀਜ਼ਨ ਨੂੰ, ਚਾਹੇ ਉਹ ਡਰੱਗ ਸਮਗਲਿੰਗ ਦਾ ਕੇਸ ਸੀਗਾ ਪਰ ਕੈਨੇਡਾ 'ਚ ਡੈਥ ਪੈਨਲਟੀ ਨਹੀਂ ਹੈ, ਇਹ ਐਮਨੈਸਟੀ ਦੀ ਮੰਗ ਕਰ ਰਹੇ ਸੀਗੇ, ਲੇਕਿਨ ਉਹਨਾਂ ਨੇ ਕਿਹਾ ਕਿ ਨਹੀਂ। ਸੋ ਟਰੂਡੋ ਸਾਹਿਬ ਨੇ ਕਮੈਂਟ ਦਿੱਤਾ, ਉਹਨਾਂ ਨੇ ਜਵਾਬੀ ਕਮੈਂਟ ਦੇ ਦਿੱਤਾ, ਸਾਡੇ ਫੋਰਨ ਅਫੇਅਰਸ ਮਿਨਿਸਟਰ ਕ੍ਰਿਸਟੀਆ ਫਿਨਲੈਂਡ ਅੱਜ ਕੱਲ੍ਹ ਕਮੈਂਟ ਦਿੱਤਾ ਉਹਨਾਂ ਨੇ, ਅੱਜ ਉਹਨਾਂ ਨੇ ਕਹਿ ਦਿੱਤਾ ਕਿ ਅੱਜ ਚਾਈਨਾ ਦਾ ਬਿਆਨ ਹੈ ਤਾਜ਼ਾ, ਦੈਟ ਸ਼ੀ ਕਾਂਟ ਹੈਲਪ ਸਪੀਕਿੰਗ ਵਿਦਆਊਟ ਥਿੰਕਿੰਗ, ਇਹ ਬੋਲਣ ਤੋਂ ਪਹਿਲਾਂ ਸੋਚਦੀ ਨਹੀਂ ਹੈ, ਇਹ ਜੇ ਸਿੱਧੀ ਮੈਂ ਪੰਜਾਬੀ ਟਰਾਂਸਲੇਸ਼ਨ ਇਹਦੀ ਕਰਾਂ। ਸੋ ਇਸ ਵੇਲੇ ਸਰ ਬਹੁਤ ਜ਼ਿਆਦਾ ਟੈਨਸ਼ਨ ਹੈ, ਚਾਈਨਾ ਦੀ ਮੰਗ ਸਿਰਫ ਇੱਕੋ ਹੀ ਆ ਕਿ ਜਿਹੜੇ ਹਵਾਏ ਦੇ ਜਿਹੜੇ ਉਹਨਾਂ ਦੇ CFO ਨੇ ਮੈਂਗ ਵਾਂਗ ਜ਼ਾਓ, ਉਹਨਾਂ ਨੂੰ ਫੌਰਨ ਰਿਹਾਅ ਕਰਤਾ ਜਾਵੇ। ਕੈਨੇਡਾ ਕਰਨੀ ਦੇਖੋ ਕਰ ਹੀ ਨਹੀਂ ਸਕਦਾ ਕਿਉਂਕਿ ਕੈਨੇਡਾ ਦੇ ਵਿੱਚ ਜਿਹੜੀ ਅਦਾਲਤਾਂ ਦਾ ਸਿਸਟਮ ਹੈ ਨਾ, ਹੁਣ ਕੱਲ੍ਹ ਨੂੰ ਫਰਜ਼ ਕਰ ਲਓ ਇੱਕ ਛੋਟੀ ਜਿਹੀ ਜੁਰਮ ਹੈ, ਚਾਹੇ ਕਿਸੇ ਬੰਦੇ ਦਾ, ਕੋਈ ਬੰਦਾ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਪਕੜਾ ਗਿਆ, ਠੀਕ ਹੈ, ਚਾਹੇ ਉਹ ਕੈਨੇਡੀਅਨ ਹੈ, ਕੋਈ ਫੋਰਨ ਨਾਗਰਿਕ ਹੈ, ਕੁਛ ਵੀ ਹੈ, ਕਾਨੂੰਨ ਨੇ ਆਪਣਾ ਕੰਮ ਕਰਨਾ। ਪ੍ਰਧਾਨ ਮੰਤਰੀ ਸਾਹਿਬ ਵੀ ਫੋਨ ਕਰਕੇ ਨਹੀਂ ਕਹਿ ਸਕਦੇ ਕਿ ਜੀ ਇਹ ਬੰਦਾ ਚੱਲ ਸ਼ਰਾਬ ਪੀ ਕੇ ਫੜਿਆ ਗਿਆ, ਚਲੋ ਇਹਨੂੰ ਛੱਡ ਦਿਓ, ਕੋਈ ਗੱਲ ਨਹੀਂ, ਇਹਨੂੰ ਮਾਫ਼ ਕਰ ਦਿਓ, ਕੋਈ ਐਸੀ ਗੱਲ ਨਹੀਂ, ਨੋ ਦੈਟ ਕੈਨੋਟ ਹੈਪਨ।
ਹੁਣ ਇੱਕ ਪ੍ਰੋਪਰ ਪ੍ਰੋਸੀਜਰ ਆ ਉਹਦੇ ਅਮਰੀਕਾ ਵੱਲੋਂ ਇੱਕ ਵਾਰੰਟ ਜਾਰੀ ਕੀਤੇ ਗਏ ਨੇ ਅਮਰੀਕਾ ਉਹਨੂੰ ਐਕਸਟ੍ਰਾਡਾਈਟ ਕਰਨ ਦੀ ਮੰਗ ਕਰ ਰਿਹਾ ਚਾਹੇ ਔਰ ਪ੍ਰੋਬਲਮ ਇਹਦੀ ਹੋਰ ਇਹ ਹੈਗੀ ਆ ਕਿ ਇਹ ਦੇਖੋ ਇੱਕ ਚੀਜ਼ ਹੁੰਦੀ ਆ ਵੀ ਚਲੋ ਇੱਥੋਂ ਅਮਰੀਕਾ ਭੇਜ ਦਿੱਤਾ ਫੋਕਸ ਅਮਰੀਕਾ 'ਤੇ ਚਲਾ ਜਾਵੇ ਇਹਦੇ ਲਈ ਹਜੇ ਮਹੀਨੇ ਲੱਗਣੇ ਨੇ ਇੱਥੇ ਕੋਈ ਜਲਦੀ ਹੋਣਾ ਨਹੀਂ ਪ੍ਰੋਸੀਜਰ ਕੋਈ ਜਲਦੀ ਨਹੀਂ ਹੈ ਸੋ ਇਹਦੇ ਲਈ ਇੱਥੇ ਜਿੱਦਾਂ ਜਿੱਦਾਂ ਟਾਈਮ ਇੱਥੇ ਲੱਗ ਰਿਹਾ ਕਾਨੂੰਨੀ ਕਾਰਵਾਈ ਇੱਥੇ ਚੱਲ ਰਹੀ ਹੈ ਚਾਈਨਾ ਅਪਸੈਟ ਹੁੰਦਾ ਚਲਾ ਜਾ ਰਿਹਾ ਅੱਛਾ ਹੁਣ ਲੋਕਾਂ ਦਾ ਇਹ ਵੀ ਵਿਊ ਪੁਆਇੰਟ ਆ ਕਿ ਸਾਨੂੰ ਚਾਈਨਾ ਤੋਂ ਡਰਨਾ ਨਹੀਂ ਚਾਹੀਦਾ ਜੇ ਚਾਈਨਾ ਸਾਡੇ 'ਤੇ ਪ੍ਰੈਸ਼ਰ ਪਾ ਰਿਹਾ ਤੇ ਲੇਟਸ ਠੀਕ ਹੈ ਲੇਟਸ ਯੂ ਨੋ ਉਹਨਾਂ ਨੂੰ ਅਸੀਂ ਕਾਊਂਟਰ ਇਸ ਤਰ੍ਹਾਂ ਕਰੋ ਕਿ ਆਪਣੀ ਜੋ ਗੱਲ ਕਰਨੀ ਹੈ ਉਹ ਅਸੀਂ ਇਹ ਕਰ ਸਕਦੇ ਹਾਂ ਉੱਧਰੋਂ ਕਿ ਸਾਡੇ ਜਿਹੜੇ ਮੈਂ ਜਿਸ ਤਰ੍ਹਾਂ ਕੱਲ੍ਹ ਵੀ ਜ਼ਿਕਰ ਕਰ ਰਿਹਾ ਸੀ ਸਾਡੇ ਕੈਨੇਡਾ ਦੇ ਅੰਬੈਸਡਰ ਜਿਹੜੇ ਚਾਈਨਾ 'ਚ ਹੈਗੇ ਨੇ ਇਸ ਵੇਲੇ ਮੈਨੂੰ ਬਹੁਤ ਵਾਰ ਉਹਨਾਂ ਨਾਲ ਮਿਲਣ ਦਾ ਵੀ ਮੌਕਾ ਮਿਲਿਆ ਇੱਥੇ ਫਾਈਨੈਂਸ ਮਿਨਿਸਟਰ ਰਹਿ ਚੁੱਕੇ ਨੇ ਜੌਨ ਮਕਲਮ ਬੜੇ ਸੀਜ਼ਨਡ ਪਰਸਨ ਹੈਗੇ ਨੇ ਪੋਲੀਟੀਸ਼ੀਅਨ ਹੈਗੇ ਨੇ ਜੌਨ ਮਕਲਮ ਸਾਹਿਬ ਉਹਨਾਂ ਨੇ ਵੀ ਕੱਲ੍ਹ ਉੱਥੇ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ ਉੱਥੇ ਪੱਤਰਕਾਰਾਂ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈਗੀ ਹੈ ਕਿ ਜਿਹੜੇ ਦਿੱਕਤਾਂ ਇਸ ਵੇਲੇ ਵੱਧ ਰਹੀਆਂ ਨੇ ਔਰ ਉਹਨਾਂ ਦਾ ਕਹਿਣਾ ਹੈ ਕਿ ਜੀ ਜਿਹੜੀ ਇਹ ਕੈਨੇਡੀਅਨ ਨਾਗਰਿਕ ਨੂੰ ਜਿਹੜਾ ਡੈਥ ਸੈਂਟੈਂਸ ਦਿੱਤਾ ਗਿਆ ਇਹ ਵੀ ਪੋਲੀਟੀਕਲੀ ਮੋਟੀਵੇਟਡ ਹੈ ਇਹ ਜੌਨ ਮਕਲਮ ਉਹਨਾਂ ਨੇ ਕੱਲ੍ਹ ਪੱਤਰਕਾਰਾਂ ਨੂੰ ਉਹਨਾਂ ਨੇ ਬਿਆਨ ਦਿੱਤਾ ਸੋ ਉਹਦੇ ਨਾਲ ਕੀ ਹੈ ਇਸ ਟੈਨਸ਼ਨ ਹੋਰ ਵੱਧ ਰਹੀਆਂ ਨੇ ਇਸ ਵੇਲੇ ਸੋ ਆਈ ਡੋਂਟ ਥਿੰਕ ਸੋ ਦਿਸ ਇਜ਼ ਐਨੀ ਟਾਈਮ ਸੂਨ ਇਹਦਾ ਕੋਈ ਵੱਡਾ ਸੋਲੂਸ਼ਨ ਨਿਕਲਦਾ ਕੋਈ ਨਜ਼ਰ ਨਹੀਂ ਆ ਰਿਹਾ ਹਾਂਜੀ ਅਗਲੀ ਕਾਲ ਵੱਲ ਵਧਣ ਤੋਂ ਪਹਿਲਾਂ ਜੀ ਸਾਡੇ ਨਾਲ ਪਵਿੰਦਰ ਜੀ ਇਸ ਵੇਲੇ ਜੁੜ ਗਏ ਨੇ ਔਰ ਆਟੋ ਇੰਸ਼ੋਰੈਂਸ ਬਾਰੇ ਅੱਜ ਦਾ ਮੈਂ ਤਾਜ਼ਾ ਬਿਆਨ ਪੜ੍ਹ ਰਿਹਾ ਸੀਗਾ ਓਨਟੇਰੀਓ ਦੇ ਸਾਡੇ ਪ੍ਰੀਮੀਅਰ ਦਾ ਉਹ ਮੈਂ ਬਿਆਨ ਵੀ ਤੁਹਾਨੂੰ ਦੱਸਦਾ ਆਟੋ ਇੰਸ਼ੋਰੈਂਸ ਦੇ ਬਾਰੇ ਕੀ ਕਹਿ ਰਹੇ ਨੇ ਲੇਕਿਨ ਉਸ ਤੋਂ ਪਹਿਲਾਂ ਪਵਿੰਦਰ ਜੀ ਜਦੋਂ ਵੀ ਤੁਸੀਂ ਇੰਸ਼ੋਰੈਂਸ ਦੀ ਗੱਲ ਹੈਗੀ ਆ ਖਾਸ ਕਰ ਆਟੋ ਇੰਸ਼ੋਰੈਂਸ ਹੋਮ ਇੰਸ਼ੋਰੈਂਸ ਆਟੋ ਇੰਸ਼ੋਰੈਂਸ ਹੋਮ ਇੰਸ਼ੋਰੈਂਸ ਤੁਸੀਂ ਕੰਬਾਈਨ ਕਰਕੇ ਪੈਸੇ ਵੀ ਸੇਵ ਕਰ ਸਕਦੇ ਹੋ ਪਵਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਵੈਲਕਮ ਹਾਊ ਆਰ ਯੂ
ਥੈਂਕ ਯੂ ਯੁਧਵੀਰ ਜੀ ਗੁੱਡ ਮਾਰਨਿੰਗ ਟੂ ਐਵਰੀ ਲਿਸਨਰ ਐਂਡ ਟੂ ਯੂ ਐਂਡ ਸਿਮਨ ਜੀ
ਗੁੱਡ ਮਾਰਨਿੰਗ ਪਵਿੰਦਰ ਜੀ ਅੱਜ ਮੈਂ ਓਨਟੇਰੀਓ ਦੇ ਪ੍ਰੀਮੀਅਰ ਡਗ ਫੋਰਡ ਸਾਹਿਬ ਦਾ ਬਿਆਨ ਪੜ੍ਹ ਰਿਹਾ ਸੀ ਉਹ ਕਹਿੰਦੇ ਕਿ ਜਿਹੜੇ ਓਨਟੇਰੀਅਨਸ ਨੇ ਜਿਹੜੇ ਓਨਟੇਰੀਓ 'ਚ ਲੋਕ ਨੇ ਉਹ 55% ਜ਼ਿਆਦਾ ਇੰਸ਼ੋਰੈਂਸ ਦਿੰਦੇ ਨੇ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਕਿ ਪਹਿਲਾਂ ਤਾਂ ਓਨਟੇਰੀਓ 'ਚ ਲੋਕ ਜ਼ਿਆਦਾ ਇੰਸ਼ੋਰੈਂਸ ਦਿੰਦੇ ਨੇ 55% ਅਤੇ ਬ੍ਰੈਮਟਨ ਤੁਸੀਂ ਆ ਜਾਓ ਤਾਂ ਬ੍ਰੈਮਟਨ 'ਤੇ ਹੋਰ ਵੀ ਜ਼ਿਆਦਾ ਹੁੰਦੀ ਹੈ ਇਹ ਓਨਟੇਰੀਓ 'ਚ ਇੰਸ਼ੋਰੈਂਸ ਕਿਉਂ ਜ਼ਿਆਦਾ ਹੈ ਬ੍ਰੈਮਟਨ 'ਚ ਇੰਸ਼ੋਰੈਂਸ ਕਿਉਂ ਜ਼ਿਆਦਾ ਹੈ ਇਹ ਥੋੜ੍ਹਾ ਜਿਹਾ ਇਹਦੇ 'ਤੇ ਖੁਲਾਸਾ ਕਰੋ ਥੋੜ੍ਹਾ ਜਿਹਾ ਅੱਜ
ਬ੍ਰੈਮਟਨ ਦੀ ਗੱਲ ਤਾਂ ਇਹ ਹੈ ਕਿ ਬ੍ਰੈਮਟਨ ਇੱਕ ਵਾਂਸ ਅਪੋਨ ਅ ਟਾਈਮ ਦੀ ਗੱਲ ਹੈ ਹੁਣ ਆਈ ਐਮ ਲਿਵਿੰਗ ਇਨ ਬ੍ਰੈਮਟਨ ਫਰੋਮ 89 ਇਹ ਸਭ ਤੋਂ ਬਿਊਟੀਫੁਲ ਸਿਟੀ ਸੀ ਛੋਟਾ ਜਿਹਾ ਸਿਟੀ ਸੀ ਕ੍ਰਾਈਮ ਵੀ ਘੱਟ ਸੀ ਐਵਰੀਥਿੰਗ ਵਾਜ ਇੰਸ਼ੋਰੈਂਸ ਰੇਟਸ ਵਰ ਘੱਟ ਤੇ ਜਿਹੜੇ ਘਰਾਂ ਦੀਆਂ ਪ੍ਰਾਈਸਿਸ ਐਵਰੀਥਿੰਗ ਵਾਜ ਡਿਫਰੈਂਟ ਪਰ ਹੁਣ ਜਿਸ ਤਰ੍ਹਾਂ ਇੰਨੀ ਇਹ ਸਿਟੀ ਵੱਡੀ ਹੋਈ ਹੈ ਤੇ ਹਰ ਤਰ੍ਹਾਂ ਦੇ ਲੋਕ ਇੱਥੇ ਆਏ ਆ ਉਹਨਾਂ ਦੀਆਂ ਡਰਾਈਵਿੰਗ ਹੈਬਿਟਸ ਉਸ ਤਰ੍ਹਾਂ ਦੀਆਂ ਉਹਨਾਂ ਨਾਲ ਇੰਨੀਆਂ ਚੀਜ਼ਾਂ ਫਰਕ ਨਹੀਂ ਪਿਆ ਜਿੰਨਾ ਕਿ ਸਾਡਾ ਜਿਹੜਾ ਕਲੇਮ ਰੇਸ਼ੋ ਹੈ ਉਹ ਬਹੁਤ ਜ਼ਿਆਦਾ ਵਧਿਆ ਆਈ ਯੂਜ਼ ਟੂ ਵਰਕ ਵਿਦ ਦ ਸਟੇਟ ਫਾਰਮ ਤੇ ਮੈਨੂੰ ਪਤਾ ਸਾਡਾ ਜਿਹੜਾ ਕਲੇਮ ਰੇਸ਼ੋ ਸੀ 90% ਕਲੇਮ ਰੇਸ਼ੋ ਹੋ ਗਿਆ ਕਿਉਂਕਿ ਨਵਿਆਂ ਬੰਦਿਆਂ ਨੂੰ ਉਹਨਾਂ ਨੇ ਇੰਸ਼ੋਰੈਂਸਿਸ ਦਿੱਤੀਆਂ ਨਵਿਆਂ ਬੰਦਿਆਂ ਨੂੰ ਇੰਗਲਿਸ਼ ਨਹੀਂ ਆਉਂਦੀ ਸੀ ਉਹਨਾਂ ਨੇ ਲਾਇਰਸ ਨੂੰ ਕਾਲ ਕੀਤਾ ਲਾਇਰਸ ਸਟਾਰਟ ਟੇਕਿੰਗ ਅ ਲੋਟ ਆਫ ਮਨੀ ਫਰੋਮ ਇੰਸ਼ੋਰੈਂਸ ਕੰਪਨੀਜ਼ ਤੇ ਉਹ ਇਸ ਵਜ੍ਹਾ ਨਾਲ ਸਟੇਟ ਫਾਰਮ ਨੇ ਆਪਣਾ ਵੇਚ ਕੇ ਕੈਨੇਡੀਅਨ ਪੋਰਸ਼ਨ ਦੇ ਜਾਰਡਨ ਨੂੰ ਵੇਚ ਦਿੱਤਾ ਇਹ ਹਿਸਟਰੀ ਹੈ ਜੀ ਸਟੇਟ ਫਾਰਮ ਦੀ ਸੋ ਉਸ ਤੋਂ ਬਾਅਦ ਵਿੱਚ ਆਫਿਸ ਆਈ ਵਾਜ਼ ਵਰਕਿੰਗ ਇਨ ਮੈਂ ਆਪਣੇ ਕਲਾਇੰਟਸ ਨਾਲ ਗੱਲ ਕਰਨੀ ਸ਼ੁਰੂ ਕੀਤੀ ਕਿ ਜਦੋਂ ਵੀ ਤੁਹਾਡਾ ਕਲੇਮ ਹੁੰਦਾ ਨਾ ਤੁਸੀਂ ਸਾਨੂੰ ਕਾਲ ਕਰੋ ਅਗਰ ਇੰਸ਼ੋਰੈਂਸ ਕੰਪਨੀ ਤੁਹਾਨੂੰ ਡਿਨਾਈ ਕਰਦੀ ਹੈ ਤੁਹਾਡੇ ਰਾਈਟਸ ਨਹੀਂ ਮਿਲ ਰਹੇ ਦੈਨ ਯੂ ਕਾਲ ਦ ਲਾਇਰ ਪਰ ਜਦੋਂ ਲੋਕੀ ਪਹਿਲਾਂ ਹੀ ਲਾਇਰ ਨੂੰ ਕਾਲ ਕਰ ਲੈਂਦੇ ਆ ਲਾਇਰਸ ਤੁਹਾਨੂੰ ਪਤਾ ਦੇ ਨੋ ਦੇ ਵੇਜ ਉਹ ਪੜ੍ਹੇ ਲਿਖੇ ਨੇ ਉਹਨਾਂ ਨੂੰ ਪਤਾ ਕਿਸ ਤਰ੍ਹਾਂ ਹਰ ਪੈਨੀ ਸਕਿਊਜ਼ ਕਰਨੀ ਹੈ ਫਰੋਮ ਦ ਇੰਸ਼ੋਰੈਂਸ ਕੰਪਨੀ ਸੋ ਕਿਉਂਕਿ ਕਲੇਮ ਰੇਸ਼ੋ ਬਹੁਤ ਜ਼ਿਆਦਾ ਵੱਧ ਗਿਆ ਈਵਨ ਇਫ ਸਿਸਕੋ ਵਿੱਚ ਇੱਕ ਬੰਦਾ ਕੰਮ ਕਰਦਾ ਸੀ ਉਹ ਸਾਡੇ ਆਫਿਸ 'ਚ ਆਇਆ ਅਤੇ ਉਹਨਾਂ ਨੇ ਕਿਹਾ ਵੀ ਜਦੋਂ ਜਗਮੀਤ ਹੋਣਾ ਨੇ ਬਿੱਲ ਪਾਸ ਕਰਨ ਦੀ ਕੋਸ਼ਿਸ਼ ਕੀਤੀ ਸੀ ਵੀ ਬ੍ਰੈਮਟਨ ਦੇ ਰੇਟਸ ਘੱਟ ਕਰੋ ਉਹ ਕਹਿੰਦੇ ਜਦੋਂ ਇੰਸ਼ੋਰੈਂਸ ਕੰਪਨੀਜ਼ ਦੀਆਂ ਬੁੱਕਸ ਵੇਖੋ ਤੇ ਜਿਹੜਾ ਉਹਨਾਂ ਦਾ ਲਾਸ ਰੇਸ਼ੋ ਬ੍ਰੈਮਟਨ ਦਾ ਜ਼ਿਆਦਾ ਆ ਨਾਟ ਬਿਕੋਜ਼ ਸਾਡੇ ਐਕਸੀਡੈਂਟ ਜ਼ਿਆਦਾ ਹੈ ਬਿਕੋਜ਼ ਕਲੇਮਸ ਜ਼ਿਆਦਾ ਹੈ ਸੋ ਇਹ ਵੱਡਾ ਰੀਜ਼ਨ ਹੈ ਮੈਂ ਐਂਡ ਐਟ ਦਾ ਐਂਡ ਆਫ ਦਾ ਡੇ ਫਿਰ ਕੰਜ਼ਿਊਮਰ ਹੀ ਭਰਦਾ ਹੈ ਇੰਸ਼ੋਰੈਂਸ ਕੰਪਨੀਜ਼ ਨੂੰ ਸੋ ਬੀ ਅਵੇਅਰ ਅਗਰ ਸੱਟ ਫੇਟ ਲੱਗੀ ਹੈ ਗੋਡ ਫੋਰਬਿਡ ਕੁਝ ਹੋ ਗਿਆ ਤੇ ਦੈਨ ਤੁਹਾਨੂੰ ਮਨਾ ਕਰ ਹੀ ਨਹੀਂ ਸਕਦੀ ਇੰਸ਼ੋਰੈਂਸ ਕੰਪਨੀਜ਼ ਟੂ ਗੋ ਟੂ ਫਿਜ਼ੀਓ ਟੂ ਗੋ ਟੂ ਵਟ ਐਵਰ ਯੂ ਨੀਡ ਟੂ ਗੈਟ ਇਟ ਡਨ ਟੂ ਫਿਕਸ ਯੋਰ ਹੈਲਥ ਐਂਡ ਐਵਰੀਥਿੰਗ ਪਰ ਫਿਰ ਵੀ ਥੋੜ੍ਹਾ ਜਿਹਾ ਕੇਅਰਫੁਲ ਹੋਵੋ ਵੈਨ ਯੂ ਗਾਈਜ਼ ਆਰ ਗੋਇੰਗ ਫੋਰ ਦਾ ਕਲੇਮਸ ਕਲੇਮ ਲੈਣਾ ਤੁਹਾਡਾ ਰਾਈਟ ਹੈ ਬਿਕੋਜ਼ ਯੂ ਆਰ ਪੇਇੰਗ ਫੋਰ ਇਟ ਟੂ ਬਟ ਇੰਸ਼ੋਰੈਂਸ ਦਾ ਰੀਜ਼ਨ ਜਿਹੜਾ ਹੈ ਨਾ ਉਹ ਡਿਫਰੈਂਟ ਹੁੰਦਾ ਕਿ ਜੇ ਸੌ ਬੰਦਾ ਪੈਸੇ ਪੂਲ 'ਚ ਪਾ ਰਿਹਾ ਪੰਜਾਂ ਦੇ ਸੱਟ ਲੱਗ ਵੀ ਜਾਂਦੀ ਹੈ ਜਾਂ ਕੋਈ ਗੱਡੀ ਟੁੱਟ ਜਾਂਦੀ ਹੈ ਸੋ ਦੇ ਵਿਲ ਗੈਟ ਇਟ ਨਾਟ ਕਿ ਮੈਂ ਬਿਕੋਜ਼ ਆਈ ਐਮ ਪੇਇੰਗ ਇਟ ਆਈ ਹੈਵ ਦ ਰਾਈਟ ਟੂ ਟੇਕ ਇਟ ਐਂਡ ਫਿਰ ਉਹ ਕਲੇਮ ਰੇਸ਼ੋ ਇੰਨੇ ਨਾ ਵੱਧ ਜਾਏ ਕਿ ਸਭ ਦੇ ਰੇਟ 'ਚ ਵੱਧ ਜਾਣ
ਅੱਜ ਅਸੀਂ ਆਪਣੇ ਲਿਸਨਰਸ ਦੀ ਜਾਣਕਾਰੀ ਲਈ ਦੱਸ ਰਹੇ ਹੈਗੇ ਹਾਂ ਕਿ ਜਿਹੜੀ ਸਭ ਤੋਂ ਸਸਤੀ ਜਿਹੜੀ ਆਟੋ ਇੰਸ਼ੋਰੈਂਸ ਹੈ ਸਭ ਤੋਂ ਸਸਤੀ ਉਹ ਕਿਊਬੈਕ ਦੇ ਵਿੱਚ ਹੈ ਕਿਊਬੈਕ ਦੇ ਵਿੱਚ ਇੱਕ ਐਵਰੇਜ ਜਿਹੜਾ ਐਨੂਅਲ ਪ੍ਰੀਮੀਅਮ ਆ ਸਾਲ ਦਾ ਜਿਹੜਾ ਐਵਰੇਜ ਐਨੂਅਲ ਪ੍ਰੀਮੀਅਮ ਹੈ ਕਿਊਬੈਕ ਦੇ ਵਿੱਚ ਉਹ $642 ਹੈ ਇੱਥੇ ਮੇਰੇ ਖਿਆਲ ਨਾਲ ਮਹੀਨੇ ਦੀ ਕੁਝ ਲੋਕ ਐਸੇ ਹੋਣਗੇ ਜਿਨ੍ਹਾਂ ਦੀ ਮਹੀਨੇ ਦੀ $400-500 ਦੀ ਇੰਸ਼ੋਰੈਂਸ ਹੋਏਗੀ ਕੋਈ 300 ਕੋਈ $400-500 ਦੇ ਰਿਹਾ ਕਿਊਬੈਕ ਦੇ ਵਿੱਚ ਸਾਲ ਦਾ ਪ੍ਰੀਮੀਅਮ ਜਿਹੜਾ ਹੈ ਸਾਲ ਦਾ ਉਹ $642 ਹੈ ਤੋ ਯੂ ਕੁਡ ਵੈਲ ਇਮੈਜਿਨ ਕਿ ਕਿਊਬੈਕ ਦੇ ਵਿੱਚ ਜਿਹੜੀ ਆਟੋ ਇੰਸ਼ੋਰੈਂਸ ਹੈਗੀ ਆ ਉਹ ਕਿੰਨੀ ਸਸਤੀ ਹੈਗੀ ਆ ਪ੍ਰਿੰਸ ਐਡਵਰਡ ਆਈਲੈਂਡ ਚਲੇ ਜਾਓ ਉੱਥੇ 796 ਹੈ ਨਿਊ ਬ੍ਰੰਸਵਿਕ ਦੇ ਵਿੱਚ 819 ਹੈ ਨੋਵਾ ਸਕੋਸ਼ੀਆ ਦੇ ਵਿੱਚ 842 ਹੈ ਸੈਸਕੈਚੂਨ ਦੇ ਵਿੱਚ 936 ਹੈ ਲੇਕਿਨ ਜੇ ਅਸੀਂ ਸਾਡੇ ਇੱਥੇ ਓਨਟੇਰੀਓ ਦੀ ਗੱਲ ਕਰੀਏ ਸਾਡੀ ਐਵਰੇਜ ਐਨੂਅਲ ਪ੍ਰੀਮੀਅਮ ਜਿਹੜਾ ਸਾਡਾ ਸਾਲ ਦਾ ਐਨੂਅਲ ਪ੍ਰੀਮੀਅਮ ਹੈ ਉਹ $1445 ਹੈ ਸੋ ਮੈਂ ਸਹਿਮਤ ਹਾਂ ਜਿਹੜੇ ਸਾਡੇ ਅੱਜ ਪ੍ਰੀਮੀਅਮ ਵੀ ਕਹਿ ਰਹੇ ਨੇ ਕਿ ਕਾਫੀ ਜ਼ਿਆਦਾ ਔਰ ਜਿਸ ਤਰ੍ਹਾਂ ਕਿ ਅੱਜ ਪਵਿੰਦਰ ਜੀ ਦੱਸ ਹੀ ਰਹੇ ਨੇ ਪਵਿੰਦਰ ਜੀ ਜਿਸ ਤਰ੍ਹਾਂ ਜ਼ਿਕਰ ਕਰ ਰਹੇ ਨੇ ਕਿ ਆਟੋ ਇੰਸ਼ੋਰੈਂਸ ਮਹਿੰਗੀ ਹੋਣ ਦਾ ਕਾਰਨ ਹੈ ਕਿ ਜਿਹੜੇ ਕਲੇਮ ਨੇ ਹਾਈ ਫ੍ਰੀਕੁਐਂਸੀ ਆਫ ਕਲੇਮਸ ਹੈਗਾ ਹੈ ਹਾਈ ਫ੍ਰੀਕੁਐਂਸੀ ਲੋਸੂਟਸ ਹੈਗਾ ਹੈ ਇੰਜਰੀਜ਼ ਜਿਹੜੀਆਂ ਜੇ ਉਹ ਜ਼ਿਆਦਾ ਜਿਹੜੀ ਉਹਦੀ ਫ੍ਰੀਕੁਐਂਸੀ ਜ਼ਿਆਦਾ ਔਰ ਇਹਦੇ ਵਿੱਚ ਇੱਕ ਕੰਪੋਨੈਂਟ ਜਿਹੜਾ ਫਰੋਡ ਕੰਪੋਨੈਂਟ ਵੀ ਹੈ ਕਾਫੀ ਹਾਈ ਲੈਵਲ ਦੇ ਉੱਤੇ ਫਰੋਡ ਹੁੰਦਾ ਹੈ ਔਰਗਨਾਈਜ਼ਡ ਕ੍ਰਾਈਮ ਜਿਹੜਾ ਕਿ ਪ੍ਰਾਈਵੇਟ ਇੰਸ਼ੋਰੈਂਸ ਕੰਪਨੀਜ਼ ਨੂੰ ਬਹੁਤ ਜ਼ਿਆਦਾ ਇਫੈਕਟ ਕਰਦਾ ਹੈ ਸੋ ਇਹਦੇ ਕਾਰਨ ਇੱਥੇ ਜਿਹੜੀ ਹੈ ਇਹ ਸਾਰੀਆਂ ਚੀਜ਼ਾਂ ਜ਼ਿਆਦਾ ਨੇ ਲੇਕਿਨ ਜੇ ਤੁਸੀਂ ਬਚਾਉਣਾ ਚਾਹੁੰਦੇ ਹੋ ਆਟੋ ਇੰਸ਼ੋਰੈਂਸ ਜਾਂ ਆਪਣੇ ਹੋਮ ਇੰਸ਼ੋਰੈਂਸ ਇਕੱਠੀ ਕਰਾਉਣਾ ਚਾਹੁੰਦੇ ਹੋ ਔਰ ਮੈਂ ਇੱਕ ਚੀਜ਼ ਹੋਰ ਕਹਿ ਦੇਵਾਂ ਕਿ ਇੰਸ਼ੋਰੈਂਸ ਕੋਈ ਵੀ ਕਰ ਦੇਗਾ ਲੇਕਿਨ ਰੱਬ ਨਾ ਕਰੇ ਕਿ ਜਦੋਂ ਕੋਈ ਘਰ ਦੇ ਵਿੱਚ ਕੋਈ ਦਿੱਕਤ ਆ ਜਾਵੇ ਘਰ ਦੇ ਵਿੱਚ ਕੋਈ ਰੱਬ ਨਾ ਕਰੇ ਅੱਗ ਲੱਗ ਜਾਏ ਕੋਈ ਵੈਸੇ ਕੋਈ ਚੀਜ਼ ਪ੍ਰੋਬਲਮ ਆ ਜਾਏ ਤਾਂ ਫਿਰ ਹੋਮ ਇੰਸ਼ੋਰੈਂਸ ਦਾ ਕਲੇਮ ਕਿਸ ਤਰ੍ਹਾਂ ਦਿਲਵਾਉਣਾ ਫਿਰ ਤੁਹਾਨੂੰ ਇੱਕ ਸਹੀ ਏਜੰਟ ਚਾਹੀਦਾ ਜਿਹਨੇ ਕੋਈ ਨੌਲੇਜ ਹੋਵੇ ਜਿਹਨਾਂ ਦੀ ਕਿ ਪਕੜ ਹੋਵੇ ਫਿਰ ਉਹ ਫਾਇਦਾ ਹੈ ਜੇ ਕਲੇਮ ਜਦੋਂ ਮਿਲਦਾ ਤੇ ਉਹ ਤੁਹਾਡਾ ਜਿਹੜਾ ਇੰਸ਼ੋਰੈਂਸ ਏਜੰਟ ਹੈ ਜੇ ਫੋਨ ਨਾ ਚੱਕੇ ਜਾਂ ਤੁਹਾਨੂੰ ਦਿੱਕਤ ਆਏ ਤਾਂ ਫਿਰ ਪਰੇਸ਼ਾਨੀ ਹੈ ਔਰ ਇੰਸ਼ੋਰੈਂਸ ਤਾਂ ਤੁਸੀਂ ਕਰਵਾ ਹੀ ਲੈਣੀ ਹੈ ਸੋ ਇਸ ਕਾਰਨ ਮੈਂ ਪਵਿੰਦਰ ਜੀ ਨੂੰ ਰਿਕਮੈਂਡ ਕਰਦਾ ਹੈਗਾ ਕਿ ਯੈਸ ਤੁਹਾਡੀ ਵਧੀਆ ਸਰਵਿਸ ਮਿਲੇਗੀ ਇਹ ਰੇਟ ਜਿਹੜੇ ਨੇ ਵਧੀਆ ਮਿਲਣਗੇ ਭਵਿੰਦਰ ਜੀ ਆਪਣਾ ਫੋਨ ਨੰਬਰ ਦਿਓ ਕਿ ਔਰ ਆਪਣੇ ਜਿਹੜੀਆਂ ਆਟੋ ਇੰਸ਼ੋਰੈਂਸ ਜਾਂ ਆਪਣੇ ਹੋਮ ਇੰਸ਼ੋਰੈਂਸ ਜਾਂ ਹੋਰ ਜਿਹੜੀਆਂ ਸਰਵਿਸਿਸ ਆ ਉਹ ਵੀ ਜਾਣਕਾਰੀ ਦਿਓ ਜੀ
ਮੇਰਾ ਫੋਨ ਨੰਬਰ ਹੈ ਜੀ 6477024934 ਔਰ ਅੱਜ ਮੈਂ ਥੋੜਾ ਜਿਹਾ ਤੁਹਾਨੂੰ ਇਹ ਦੱਸਣਾ ਚਾਹੂੰਗੀ ਹਾਊ ਟੂ ਡਿਕਰੀਜ਼ ਦ ਆਟੋ ਇੰਸ਼ੋਰੈਂਸ ਜਿਹਦੇ 'ਚ ਕਿ ਕਾਫੀ ਸਾਰੇ ਡਿਸਕਾਊਂਟਸ ਨੇ ਕਈ ਲੋਕਾਂ ਦੀਆਂ ਘਰ ਦੀ ਇੰਸ਼ੋਰੈਂਸ ਕਿਤੇ ਹੋਰ ਹੈ ਕਿਸੇ ਹੋਰ ਕੰਪਨੀ ਨਾਲ ਹੈ ਆਟੋ ਕਿਤੇ ਹੋਰ ਹੈ ਇਫ ਯੂ ਕੰਬਾਈਨ ਦੀਸ ਟੂ ਮੋਸਟ ਆਫ ਦ ਕੰਪਨੀਜ਼ ਗਿਵ 15% ਡਿਸਕਾਊਂਟ ਸੋ ਉਹ ਤੁਹਾਨੂੰ ਬੈਨੀਫਿਟ ਹੁੰਦਾ ਆਟੋ ਤੇ ਵੀ ਹੋਮ ਤੇ ਵੀ ਜੇ ਤੁਹਾਡੀਆਂ ਦੋ ਗੱਡੀਆਂ ਇੱਕ ਕਿਤੇ ਨਹੀਂ ਇੱਕੇ ਜਗ੍ਹਾ ਰੱਖੋ ਟੂ ਕਾਰਜ਼ ਵਨ ਹੋਮ ਦੈਟ ਵਿਲ ਗਿਵ ਯੂ 15% ਐਂਡ 15% ਸੋ 30% ਡਿਸਕਾਊਂਟ ਹੋ ਗਿਆ ਜੇ ਤੁਹਾਡੇ ਬੱਚੇ ਨੇ ਹੈਲੋ
ਹਾਂਜੀ ਹਾਂਜੀ ਪਲੀਜ਼ ਕੈਰੀ ਓਨ ਜੀ ਹਾਂਜੀ
ਹਾਂਜੀ ਜੇ ਕੋਈ ਤੁਹਾਡੇ ਬੱਚੇ ਨੇ ਹੂ ਆਰ ਇਨ ਦ ਯੂਨੀਵਰਸਿਟੀਜ਼ ਉਹਨਾਂ ਦਾ ਸਟੇ ਅਵੇ ਫਰੋਮ ਹੋਮ ਡਿਸਕਾਊਂਟ ਹੁੰਦਾ ਜੇ ਉਹ 100 ਕਿਲੋਮੀਟਰ ਅਵੇ ਫਰੋਮ ਹੋਮ ਰਹਿ ਰਹੇ ਹੈ ਦੇ ਸ਼ੁੱਡ ਬੀ ਐਡਿਡ ਔਨ ਟੂ ਦ ਪਾਲਿਸੀਜ਼ ਬਟ ਦੇ ਵਿਲ ਪੇ ਲਿਟਲ ਪ੍ਰੀਮੀਅਮ ਐਕਸਟਰਾ ਟੂ ਡਰਾਈਵ ਦ ਕਾਰ ਵੈਨ ਦੇ ਕਮ ਹੋਮ ਜਦੋਂ ਘਰ ਆਉਂਦੇ ਨੇ ਉਹ ਡਰਾਈਵ ਕਰ ਸਕਦੇ ਨੇ ਸੋ ਇਹ ਸਾਰੇ ਜਿਹੜੇ ਡਿਸਕਾਊਂਟ ਵਿੰਟਰ ਡਿਸਕਾਊਂਟ ਹੈਗਾ ਵਿੰਟਰ ਟਾਇਰ ਦਾ ਡਿਸਕਾਊਂਟ ਹੈਗਾ ਜੇ ਤੁਸੀਂ ਵਿੰਟਰ ਟਾਇਰਸ ਪਾਏ ਆ ਉਹਨਾਂ ਦਾ ਡਿਸਕਾਊਂਟ ਹੈਗਾ ਸੋ ਟ੍ਰਾਈ ਟੂ ਵਰਕ ਵਿਦ ਦ ਡਿਸਕਾਊਂਟਸ ਆਲਸੋ ਆਸਕ ਦ ਯੂਅਰ ਬ੍ਰੋਕਰਸ ਜਾਂ ਆਸਕ ਦ ਜਿਨ੍ਹਾਂ ਕੋਲੋਂ ਤੁਸੀਂ ਕਰਵਾਈ ਹੈ ਕਿ ਵੀ ਕਿਹੜੇ ਕਿਹੜੇ ਡਿਸਕਾਊਂਟ ਹੈ ਜਿਹੜੇ ਅਵੇਲੇਬਲ ਨੇ ਤੁਹਾਨੂੰ ਸੋ ਦੈਟ ਯੂ ਆਰ ਅਵੇਅਰ ਇਹ ਤੁਸੀਂ ਕੋਈ ਵੀ ਕਿਸੇ ਨੂੰ ਵੀ ਕੋਈ ਕੁਐਸਚਨ ਹੋਵੇ ਮੇਰੇ ਕਲਾਇੰਟ ਹੋ ਜਾਂ ਨਹੀਂ ਵੀ ਹੋ ਯੂ ਕਾਲ ਮੀ ਐਂਡ ਆਈ ਵਿਲ ਆਂਸਰ ਯੂਅਰ ਕੁਐਸਚਨਸ ਐਂਡ ਅਗਰ ਤੁਹਾਨੂੰ ਮੇਰੀ ਸਰਵਿਸ ਅੱਛੀ ਲੱਗਦੀ ਹੈ ਯੂ ਕਾਲ ਮੀ ਜਸਟ ਟੇਕ ਅ ਕੋਟ ਐਂਡ ਦੈਨ ਇਫ ਆਈ ਕੈਨ ਸੇਵ ਯੂ ਦ ਮਨੀ ਯੂ ਕੈਨ ਜੁਆਇਨ ਮੀ
ਠੀਕ ਹੈ ਜੀ ਫੋਨ ਨੰਬਰ ਪਵਿੰਦਰ ਜੀ ਇੱਕ ਵਾਰੀ ਫੋਨ ਨੰਬਰ ਫਿਰ ਜ਼ਰੂਰ ਦਿਓ ਜੀ
6477024934
ਠੀਕ ਹੈ ਜੀ ਬਹੁਤ ਸ਼ੁਕਰੀਆ ਜੀ ਔਰ ਥੈਂਕ ਯੂ ਐਂਡ ਵੀ ਵਿਸ਼ ਯੂ ਆਲ ਦਾ ਬੈਸਟ
ਥੈਂਕ ਯੂ
ਹਾਂਜੀ ਅਗਲੀ ਕਾਲ ਵੱਲ ਵਧਾਂਗੇ ਜੀ ਹਾਂਜੀ ਹਰਪਾਲ ਜੀ ਤੁਸੀਂ ਆਉਂਦੇ ਹੋ ਜੀ ਗੋ ਐਡ ਕੀ ਕਹਿਣਾ ਚਾਹੋਗੇ
ਹੈਲੋ ਹਾਂਜੀ ਜੋਤਵੀਰ ਜੀ ਮੈਂ ਪਹਿਲਾਂ ਕ੍ਰਿਕਟ ਤੋਂ ਸ਼ੁਰੂ ਕਰਾਂਗਾ
ਜੀ
ਮੈਨੂੰ ਵੀ 30-35 ਸਾਲ ਹੋ ਗਏ ਕ੍ਰਿਕਟ ਦੇਖ ਲਿਆ ਨੂੰ ਮੈਨੂੰ ਲੱਗਦਾ ਕਿ ਜਿਹੜੇ ਬੋਲਰ ਥੋੜੇ ਸਰਪ੍ਰਾਈਜ਼ ਪੈਕੇਜ ਹੁੰਦੇ ਨਾ ਜਿੱਦਾਂ ਆਪਣਾ ਜਸਪ੍ਰੀਤ ਬੁਮਰਾਹ ਸਾਹਿਬ ਨੇ ਤੇ ਜਾਂ ਆਪਣੇ ਕੁਲਦੀਪ ਯਾਦਵ ਨੇ ਉਹਨਾਂ ਦੀ ਲਾਈਫ ਬਹੁਤ ਜ਼ਿਆਦਾ ਨਹੀਂ ਹੁੰਦੀ ਜਾਂ ਤਾਂ ਉਹ ਰੀਡ ਹੋ ਜਾਂਦੇ ਨੇ ਜਾਂ ਇੰਜਰੀ ਤੋਂ ਬਾਅਦ ਜਦੋਂ ਵਾਪਸ ਆਉਂਦੇ ਨੇ ਉਹ ਟੈਸਟ ਹੁੰਦਾ ਆ ਤੁਸੀਂ ਹਿਸਟਰੀ ਲੈ ਲਓ, ਇੱਕ ਸਾਊਥ ਅਫਰੀਕਾ ਦੇ ਬੋਲਰ ਹੁੰਦੇ ਸੀ ਪੌਲ ਐਡਮ, ਆਪਣੇ ਸ੍ਰੀਲੰਕਾ ਦੇ ਬੋਲਰ ਹੁੰਦੇ ਸੀਗੇ ਜਿਹੜੇ ਸਰਪ੍ਰਾਈਜ਼ ਪੈਕਰ ਸੀਗੇ, ਮਲਿੰਗਾ ਜਾਂ ਇੱਕ ਹੋਰ ਬੋਲਰ ਸੀ ਸਪਿਨਰ ਜਿਹੜੇ ਸੀਗੇ। ਤੇ ਮੈਨੂੰ ਜੋ ਲੱਗਦਾ ਇਹ ਇਹ ਟੈਸਟ ਹੋਏਗਾ ਕੁਲਦੀਪ ਯਾਦਵ ਲਈ ਤੇ ਜਸਪ੍ਰੀਤ ਬੁਮਰਾਹ ਲਈ।
ਜੀ 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 ਹੈਲੋ, ਆਈ ਥਿੰਕ ਤੁਹਾਡੀ ਲਾਈਨ ਡਿਸਕਨੈਕਟ ਹੋ ਗਈ ਹੈ। ਜੀ ਸਿਮਰਨ ਜੀ, ਯੂ ਗੋ ਅਹੈਡ।
ਸੁਖਬੀਰ ਜੀ ਬਤਾਨਾ ਚਾਹਤੇ ਹੈਂ, ਹਮਾਰੇ ਸਾਥ ਰਸ਼ਮੀਤ ਜੀ ਹੈਂ ਕਾਲ ਮੋਰਗੇਜ ਸੇ, ਵੈਲਕਮ ਟੂ ਦ ਸ਼ੋਅ ਰਸ਼ਮੀਤ ਜੀ।
ਥੈਂਕ ਯੂ ਵੈਰੀ ਮਚ ਸਿਮਰਨ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਅੱਜ ਦੇ ਮੋਰਗੇਜ ਸੈਗਮੈਂਟ ਵਿੱਚ ਅਸੀਂ ਗੱਲਬਾਤ ਕਰਾਂਗੇ ਜੀ ਗੈਰੰਟੋਰਸ ਬਾਰੇ। ਬਹੁਤ ਸਾਰੇ ਕਲਾਇੰਟਸ ਇਹੋ ਜਿਹੇ ਨੇ ਜਿਨ੍ਹਾਂ ਨੇ ਆਪਣੇ ਘਰ ਵਿੱਚ ਕਿਸੇ ਦਾ ਨਾਂ ਪਵਾਇਆ ਹੋਇਆ ਐਸ ਗੈਰੰਟੋਰ, ਬੱਚਿਆਂ ਦਾ ਹੋ ਸਕਦਾ, ਆਪਣੇ ਰਿਲੇਟਿਵ ਦਾ, ਕਿਸੇ ਫਰੈਂਡਸ ਦਾ, ਵੇਰੀਅਸ ਰੀਜ਼ਨਸ ਕਰਕੇ ਮੋਰਗੇਜ ਨਹੀਂ ਅਪਰੂਵ ਹੋ ਰਹੀ ਸੀਗੀ ਤੇ ਉਸ ਵਿੱਚ ਉਹਨਾਂ ਨੂੰ ਕਿਸੇ ਦਾ ਨਾਂ ਪਵਾਉਣਾ ਪਿਆ, ਜਾਂ ਕਈ ਵਾਰ ਕੁਛ ਕਲਾਇੰਟ ਜਿਹੜਾ ਹੈਗਾ ਲੋਐਸਟ ਮੋਰਗੇਜ ਰੇਟ ਲੈਣ ਵਾਸਤੇ ਵੀ ਜਿਹੜਾ ਹੈਗਾ ਕਿਸੇ ਦਾ ਆਪਣਾ ਬੱਚਿਆਂ ਦਾ ਰਿਲੇਟਿਵ ਦਾ ਜਿਹੜਾ ਹੈ ਨਾਮ ਪਵਾ ਲੈਂਦੇ ਐਸ ਅ ਗੈਰੰਟੋਰ। ਸੋ ਮੋਸਟ ਆਫ ਦਾ ਟਾਈਮ ਜਿਹਨਾਂ ਨੇ ਨਾਂ ਪਾਇਆ ਹੁੰਦਾ ਆਪਣੇ ਮੋਰਗੇਜ ਵਿੱਚ ਤੇ ਜਿਸਨੇ ਨਾਂ ਜਿਹਦਾ ਐਸ ਅ ਗੈਰੰਟੋਰ ਜਿਹੜਾ ਹੈਗਾ ਉਹਨੇ ਨਾਂ ਪਵਾਇਆ, ਦੋਨੋਂ ਚੀਜ਼ਾਂ ਜਿਹੜੀਆਂ ਜਿਹਨੇ ਘਰ ਖਰੀਦਿਆ ਤੇ ਜਿਹਨੇ ਨਾ ਪਵਾਇਆ ਦੋਨਾਂ ਲਈ ਲੌਂਗ ਟਰਮ ਵਾਸਤੇ ਵਧੀਆ ਚੀਜ਼ ਨਹੀਂ ਮੰਨੀ ਜਾਂਦੀ, ਕਿਉਂਕਿ ਜਦੋਂ ਤੁਸੀਂ ਨਾ ਕੱਢਣਾ ਹੁੰਦਾ ਉਸ ਵੇਲੇ ਜਿਹੜਾ ਹੈਗਾ ਬਹੁਤ ਸਾਰੇ ਕਲਾਇੰਟਸ ਨੇ ਇੰਨਾ ਪੈਸਾ ਸੇਵ ਨਹੀਂ ਕੀਤਾ ਹੁੰਦਾ ਜਿੰਨਾ ਉਹਨਾਂ ਨੂੰ ਲਾਉਣਾ ਪੈ ਜਾਂਦਾ ਹੈ ਗੈਰੰਟੋਰ ਦਾ ਨਾਮ ਕੱਢਣ ਵਾਸਤੇ। ਸੋ ਵਧੀਆ ਆਪਸ਼ਨ ਨਹੀਂ ਹੈਗੀ ਹੈ, ਫੇਵਰੇਬਲ ਨਹੀਂ ਹੈਗੀ ਹੈ। ਇਸ ਦੇ ਨਾਲ ਨਾਲ ਤੁਸੀਂ ਜਿਹੜਾ ਹੈਗਾ ਜਿਹਦਾ ਘਰ ਹੈਗਾ ਉਹ ਘਰ ਵੇਚ ਨਹੀਂ ਸਕਦਾ ਬਿਨਾਂ ਗੈਰੰਟੋਰ ਦੇ ਅਪਰੂਵਲ ਦੇ ਨਾਲ, ਤੇ ਜਿਹੜਾ ਗੈਰੰਟੋਰ ਹੈਗਾ ਉਹ ਲੀਗਲੀ ਕਲੇਮ ਕਰ ਸਕਦਾ ਆਪਣਾ ਸ਼ੇਅਰ ਪ੍ਰੋਪਰਟੀ ਵਿੱਚ। ਇਸ ਦੇ ਨਾਲ ਨਾਲ ਜੇ ਗੈਰੰਟੋਰ ਵੱਲ ਵੇਖਿਆ ਜਾਵੇ, ਜੇ ਤੁਸੀਂ ਐਜ਼ ਅ ਗੈਰੰਟੋਰ ਐਕਟ ਕਰ ਰਹੇ ਹੋ, ਤੁਸੀਂ ਆਪਣਾ ਜਿਹੜਾ ਫਸਟ ਟਾਈਮ ਹੋਮ ਬਾਇਰ ਦਾ ਜਿਹੜਾ ਪ੍ਰਿਵਿਲੇਜ ਹੈਗੀ ਹੈ ਉਹਨੂੰ ਲੂਜ਼ ਕਰ ਜਾਂਦੇ ਹੋ। ਤੇ ਇਸ ਦਿਨ ਬਹੁਤ ਵਾਰ ਕੀ ਹੁੰਦਾ ਕਿ ਇਹੋ ਜਿਹੀਆਂ ਸਿਚੁਏਸ਼ਨ ਜਿਹੜੀਆਂ ਅਸੀਂ ਅਵੋਇਡ ਕਰ ਸਕਦੇ ਹੋ, ਬਟ ਕਈ ਵਾਰ ਕਲਾਇੰਟਸ ਨੂੰ ਨਹੀਂ ਪਤਾ ਲੱਗਦਾ। ਸੋ ਹਮੇਸ਼ਾ ਜਿੱਦਾਂ ਮੈਂ ਐਮਫਸਾਈਜ਼ ਕਰਦੀ ਹਾਂ, ਬਹੁਤ ਜ਼ਰੂਰੀ ਹੈ ਕਿ ਤੁਸੀਂ ਇੱਕ ਪ੍ਰੋਫੈਸ਼ਨਲ ਮੋਰਗੇਜ ਏਜੰਟ ਦੇ ਨਾਲ ਕੰਮ ਕਰੋ ਜਿਹਨੂੰ ਜਿਹੜੀਆਂ ਇਹਨਾਂ ਗੱਲਾਂ ਬਰੀਕੀਆਂ ਦਾ ਸਭ ਕੁਛ ਜਿਹੜਾ ਹੈਗਾ ਡਿਟੇਲ ਵਿੱਚ ਨੌਲੇਜ ਹੈਗੀ ਹੈ। ਅਕਾਲ ਮੋਰਗੇਜਸ ਤੇ ਅਸੀਂ ਇਹੋ ਜਿਹੇ ਲੈਂਡਰਸ ਨਾਲ ਵੀ ਕੰਮ ਕਰਦੇ ਹਾਂ ਜਿਹੜੇ ਕਿ ਵਿਦਆਊਟ ਗੈਰੰਟੋਰ ਜਿਹੜਾ ਹੈਗਾ ਅਸੀਂ ਜਿਹੜੀ ਮੋਰਗੇਜ ਅਪਰੂਵ ਕਰਾ ਕੇ ਦੇ ਸਕਦੇ ਹਾਂ। ਤੇ ਜਿੱਦਾਂ ਅਸੀਂ ਅਕਾਲ ਮੋਰਗੇਜਸ ਤੇ ਹਮੇਸ਼ਾ ਕਹਿੰਦੇ ਹਾਂ, ਜੇ ਅਸੀਂ ਇੱਕ ਵਾਰੀ ਤੁਹਾਡੀ ਫਾਈਲ ਰਿਵਿਊ ਕਰਕੇ ਹਾਂ ਕਹਿ ਤੇ ਅਸੀਂ ਹਮੇਸ਼ਾ ਪ੍ਰਵਾਦੇ ਤੇ ਪੂਰਾ ਉਤਰਾਂਗੇ। ਬਹੁਤ ਹੀ ਜਾਣਕਾਰੀ ਲਈ ਗੈਰੰਟੋਰ ਬਾਰੇ ਜਾਂ ਹੋਰ ਕਿਸੇ ਵੀ ਫਾਈਨੈਂਸਿੰਗ ਆਪਸ਼ਨਸ ਬਾਰੇ ਤੁਸੀਂ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੋਰਗੇਜਸ, ਜਾਂ ਫਿਰ ਮਹਿੰਦਰਪਾਲ ਸਿੰਘ ਜੀ ਨੂੰ ਐਟ 647-539-4499-647-539-4499-99। ਧੰਨਵਾਦ ਜੀ, ਥੈਂਕ ਯੂ ਸੋ ਮਚ ਰਸ਼ਮੀਤ ਜੀ।
ਨਸ਼ਾ ਲੱਗ ਚੁੱਕਿਆ ਸੀ ਦੁਨੀਆ ਦੇ ਕਿਸੇ ਵੀ ਕੋਨੇ ਚਲੇ ਜਾਈਏ ਉਦੋਂ ਅਸੀਂ ਸੁਣਨਾ ਹੀ ਹੁੰਦਾ ਜੀ, ਐਪ ਦੇ ਥਰੂ ਸੁਣੀਏ ਕਿ ਅਸੀਂ ਫੋਨ ਦੇ ਥਰੂ ਸੁਣੀਏ ਜੀ।
ਕਿਆ ਬਾਤ ਹੈ, ਬਹੁਤ ਸ਼ੁਕਰੀਆ ਜੀ। ਇੱਕ ਤੇ ਤੁਹਾਡਾ ਬਹੁਤ ਧੰਨਵਾਦ, ਤੁਸੀਂ ਦਿੱਲੀ ਤੋਂ ਕਾਲ ਕਰ ਰਹੇ ਹੋ ਇੰਨੀ ਦੂਰੋਂ। ਪਹਿਲਾਂ ਤੇ ਦੱਸੋ ਦਿੱਲੀ ਦੇ ਵਿੱਚ ਵੈਦਰ ਕਿਸ ਤਰ੍ਹਾਂ ਹੈ ਇਸ ਵੇਲੇ, ਦਿੱਲੀ 'ਚ ਠੰਡ ਵਗੈਰਾ ਪੈ ਰਹੀ ਹੈ ਕਿਸ ਤਰ੍ਹਾਂ ਹੈ?
ਠੰਡ ਯਦਵੀਰ ਜੀ ਇੰਨੀ ਤਾਂ ਹੈ ਨਹੀਂ ਜੀ, ਲੇਕਿਨ ਥੋੜਾ ਜਿਹਾ ਪੋਲਿਊਸ਼ਨ ਤਾਂ ਹੈ, ਪਰ ਠੰਡ ਇੰਨੀ ਨਹੀਂ ਹੈ ਜੀ, ਠੰਡ ਤਾਂ ਠੀਕ ਠੀਕ ਹੈ।
ਠੀਕ ਹੈ, ਪੋਲਿਊਸ਼ਨ ਹੈਗਾ, ਠੀਕ ਹੈ ਜੀ। ਕੀ
ਰੇਡੀਓ ਸੁਣ ਰਹੇ ਜੀ, ਮਜ਼ਾ ਕਰ ਰਹੇ ਨਾਲ ਦੋਸਤ ਹੈਗੇ ਦੋ, ਉਹਨਾਂ ਨੂੰ ਵੀ ਸੁਣਾ ਰਿਹਾ ਜੀ।
ਅੱਛਾ, ਤੁਹਾਡੇ ਫਰੈਂਡਸ ਨੂੰ ਵੀ ਸੁਣਾ ਰਹੇ ਹੋ, ਕੀ ਤੁਹਾਡੇ ਫਰੈਂਡਸ ਦਾ ਕੀ ਫੀਡਬੈਕ ਹੈ? ਠੀਕ ਹੈ ਪ੍ਰੋਗਰਾਮ, ਠੀਕ ਹੈ, ਕੀ ਕਹਿ ਰਹੇ ਨੇ ਉਹ?
ਹਾਂਜੀ ਬਿਲਕੁਲ ਜੀ, ਬਿਲਕੁਲ ਬਣ ਕੇ ਬਹੁਤ ਵਧੀਆ ਲੱਗ ਰਿਹਾ ਜੀ ਉਹਨਾਂ ਨੂੰ ਵੀ, ਆਪਣੇ ਇੱਕ ਮੇਰਾ ਦੋ ਕਜ਼ਨ ਆ ਜੀ ਮੇਰੇ ਨਾਲ, ਤੇ ਉਹਨਾਂ ਨੂੰ ਵੀ ਸੁਣਾ ਰਿਹਾ ਜੀ। ਤੇ ਮੈਂ ਅੱਜ ਦੇ ਮੈਚ ਬਾਰੇ ਪੁੱਛਣਾ ਸੀ, ਤੁਹਾਡੀ ਕੀ ਪ੍ਰੋਡਿਕਸ਼ਨ ਹੈ ਜੀ ਆਪਣੇ ਲਾਸਟ ਮੈਚ ਵਾਸਤੇ?
ਸਰ ਆਈ ਥਿੰਕ ਇਫ ਯੂ ਰੀਅਲੀ ਵਾਂਟ ਮੀ ਟੂ ਪਿਕ ਵਨ, ਤੇ ਮੈਂ ਸਰ ਇੰਡੀਆ ਨੂੰ ਪਿਕ ਕਰਾਂਗਾ ਅੱਜ। ਹਾਲਾਂਕਿ ਇੰਡੀਆ ਨੇ ਮੈਲਬੋਰਨ ਕ੍ਰਿਕਟ ਗਰਾਊਂਡ ਤੇ ਇੱਥੇ ਪਿਛਲੇ 3 ਦੇ 3 ਮੈਚ ਹਾਰੇ ਨੇ, ਐਂਡ ਇਟ ਹੈਜ਼ ਬੀਨ ਅ ਗੁੱਡ ਹੰਟਿੰਗ ਗਰਾਊਂਡ ਫਾਰ ਆਸਟ੍ਰੇਲੀਆ। ਲੇਕਿਨ ਅੱਜ ਦੇ ਮੈਚ ਲਈ ਮੈਂ ਇਸ ਲਈ ਇੰਡੀਆ ਨੂੰ ਥੋੜ੍ਹਾ ਪ੍ਰਿਡਿਕਟ ਕਰਾਂਗਾ ਕਿਉਂਕਿ ਆਸਟ੍ਰੇਲੀਆ ਦੇ ਬਾਰੇ ਮੈਂ ਦੋ ਚੀਜ਼ਾਂ ਕਹਾਂਗਾ ਕਿ ਇੱਕ ਤੇ ਉਹ 300 ਦਾ ਆਂਕੜਾ ਨਹੀਂ ਪਾਰ ਕਰ ਪਾ ਰਹੇ, ਬਾਵਜੂਦ ਇਸਦੇ ਕਿ ਸ਼ੌਨ ਮਾਰਸ਼
ਤੁਸੀਂ ਦੇਖੋ ਬੜੀ ਜ਼ਬਰਦਸਤ ਫਾਰਮ 'ਚ ਹੈਗੇ ਨੇ, ਲੇਕਿਨ ਉਹਦੇ ਬਾਵਜੂਦ ਉਹ ਕੋਈ ਵਧੀਆ ਸਕੋਰ ਮੇਰੇ ਖਿਆਲ ਦੇ ਨਾਲ ਨਹੀਂ ਕਰ ਪਾ ਰਹੇ। ਦੂਸਰਾ ਮੈਂ ਸਮਝਦਾ ਹੈ ਕਿ ਅੱਜ ਦੀ ਟੀਮ ਦੇ ਵਿੱਚ ਜੇ ਕੇਦਾਰ ਯਾਦਵ ਨੂੰ ਲੈ ਕੇ ਆਉਂਦੇ ਨੇ ਤਾਂ ਟੀਮ ਥੋੜ੍ਹੀ ਜਿਹੀ ਹੋਰ ਬੈਲੈਂਸ ਹੋ ਜਾਏਗੀ। ਕੇਦਾਰ ਯਾਦਵ, ਰਵਿੰਦਰ ਜਡੇਜਾ ਔਰ ਟੌਪ ਆਰਡਰ, ਮੈਨੂੰ ਅੱਜ ਉਮੀਦ ਹੈ ਕਿ ਅੱਜ ਟੌਪ ਆਰਡਰ ਚੰਗਾ ਪਰਫਾਰਮ ਕਰੇਗਾ। ਸੋ ਮੈਂ ਸਮਝਦਾ ਕਿ ਅੱਜ ਇੰਡੀਆ ਦੇ ਚਾਂਸ ਮੇਰੇ ਮੁਤਾਬਿਕ ਥੋੜ੍ਹੇ ਜਿਹੇ ਜ਼ਿਆਦਾ ਨੇ। ਨਹੀਂ, ਉਹ ਤਾਂ ਪਹਿਲਾਂ ਹੀ ਸਰ ਦੇਖੋ ਉਹਨਾਂ ਬੜੇ ਲੀ ਰਨਸ ਉਹਨਾਂ ਨੇ ਲੀਕ ਕੀਤੇ ਨੇ, ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਨਹੀਂ ਖਿਲਾਉਣਾ ਚਾਹੀਦਾ, ਕਿਉਂਕਿ ਉਹਨਾਂ ਦਾ ਜੇ ਤੁਸੀਂ ਟੀ ਟਵੈਂਟੀ ਦਾ ਵੀ ਰਿਕਾਰਡ ਦੇਖ ਲਓ ਤੇ ਟੀ ਟਵੈਂਟੀ ਦੇ ਵਿੱਚ ਵੀ ਉਹਨਾਂ ਨੇ ਕੋਈ ਜ਼ਿਆਦਾ ਵਧੀਆ ਪ੍ਰਦਰਸ਼ਨ ਨਹੀਂ ਕੀਤਾ। ਫਿਰ ਪਿਛਲੇ ਮੈਚ ਮੁਹੰਮਦ ਸਿਰਾਜ ਨੇ ਬਹੁਤ ਜ਼ਿਆਦਾ ਮੇਰੇ ਖਿਆਲ ਦੇ ਨਾਲ ਰਨਸ ਲੀਕ ਕੀਤੇ ਨੇ। ਆਈ ਡੋਂਟ ਥਿੰਕ ਸੋ ਕਿ ਉਹਨਾਂ ਦੀ ਟੀਮ ਦੇ ਵਿੱਚ ਜਗ੍ਹਾ ਬਣਦੀ ਹੈ। ਮੈਨੂੰ ਇਸ ਤਰ੍ਹਾਂ ਲੱਗਦਾ ਵੀ ਹੈ, ਆਈ ਡੋਂਟ ਥਿੰਕ ਸੋ ਕਿ ਅੱਜ ਉਹਨਾਂ ਨੂੰ ਟੀਮ ਦੇ ਵਿੱਚ ਖਿਲਾਇਆ ਜਾਏਗਾ। ਮੇਰੇ ਖਿਆਲ ਨਾਲ ਅੱਜ ਬੋਲਿੰਗ ਡਿਪਾਰਟਮੈਂਟ 'ਚ ਹੋਣਗੇ ਰਵਿੰਦਰ ਜਡੇਜਾ, ਆਲਰਾਊਂਡਰ ਦੇ ਤੌਰ 'ਤੇ ਆਉਣਗੇ ਭੁਵਨੇਸ਼ਵਰ ਕੁਮਾਰ, ਕੁਲਦੀਪ ਯਾਦਵ, ਖਲੀਲ ਅਹਿਮਦ ਅਤੇ ਮੁਹੰਮਦ ਸ਼ਮੀ। ਸਿਰਾਜ ਅਹਿਮਦ ਆਈ ਡੋਂਟ ਥਿੰਕ ਸੋ ਅੱਜ ਉਹਨਾਂ ਨੂੰ ਖਿਲਾਇਆ ਜਾਏਗਾ। ਥੈਂਕ ਯੂ, ਇੰਜੋਏ ਯੋਰ ਟ੍ਰਿਪ ਔਰ ਸਾਡੇ ਨਾਲ ਇਸੇ ਤਰ੍ਹਾਂ ਸਾਨੂੰ ਇੰਡੀਆ ਦੇ ਫੀਡਬੈਕ ਜ਼ਰੂਰ ਦਿੰਦੇ ਰਹਿਣਾ ਸੁਰਿੰਦਰ ਜੀ, ਤੁਹਾਨੂੰ ਔਰ ਤੁਹਾਡੇ ਸਾਰੇ ਫਰੈਂਡਸ ਨੂੰ, ਤੁਹਾਡੇ ਕਜ਼ਨਸ ਦਾ ਅਸੀਂ ਧੰਨਵਾਦ ਕਰਦੇ ਹਾਂ। ਥੈਂਕ ਯੂ, ਥੈਂਕ ਯੂ, ਆਲ ਦੀ ਬੈਸਟ। ਅਗਲੀ ਕਾਲ ਵੱਲ ਵਧਾਂਗੇ ਜੀ। ਹਾਂਜੀ ਹਰਪ੍ਰੀਤ ਜੀ, ਤੁਸੀਂ ਆਉਂਦੇ ਹੋ ਜੀ। ਹਰਪ੍ਰੀਤ ਪਿੰਡਰ ਸਾਹਿਬ, ਹਾਂਜੀ ਹਰਪ੍ਰੀਤ ਪਿੰਡਰ ਸਾਹਿਬ ਤੁਸੀਂ ਆਉਂਦੇ ਹੋ ਜੀ, ਗੋ ਹੈਡ, ਕੀ ਕਹਿਣਾ ਚਾਹੋਗੇ? ਆਈ ਥਿੰਕ ਹਰਪ੍ਰੀਤ ਪਿੰਡਰ ਸਾਹਿਬ ਤੁਹਾਡੀ ਲਾਈਨ ਡਿਸਕਨੈਕਟ ਹੋ ਗਈ ਹੈ, ਤੁਸੀਂ ਹਾਂਜੀ ਹਾਂਜੀ ਦੁਬਾਰਾ ਕਾਲ ਕਰ ਲੈਣਾ। ਮੈਨੂੰ ਜੁਝਾਰ ਸਿੰਘ ਜੀ ਵੱਲ ਵਧਣਾ ਪਏਗਾ, ਆਈ ਥਿੰਕ ਸਿਮਰਨ ਜੀ ਪਹਿਲਾਂ ਕੁਝ ਗੱਲ ਕਰਨਾ ਚਾਹ ਰਹੇ ਨੇ ਜੀ। ਸਿਮਰਨ ਜੀ, ਜੀ
ਬਤਾਨਾ ਚਾਹਤੇ ਹੈ, ਹਮਾਰੇ ਸਾਥ ਗਿਆਨ ਚੰਦ ਜੀ ਜੁੜ ਗਏ, ਬਾਤ ਕਰੇਂਗੇ ਗਿਆਨ ਜੀ ਕੇ ਸਾਥ। ਵੈਲਕਮ ਟੂ ਦਾ ਸ਼ੋ ਗਿਆਨ ਜੀ।
ਹੈਲੋ, ਆਪਣੇ ਵੱਲੋਂ ਜੀ ਜਦਵੀਰ ਜੀ, ਤੁਹਾਨੂੰ ਤੇ ਸਾਰੇ ਹੀ ਲਿਸਨਰ ਨੂੰ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਔਰ ਗਿਆਨ ਜੀ ਤੁਹਾਡੇ ਕੋਲ ਬੜੇ ਵਧੀਆ ਪ੍ਰੋਜੈਕਟਸ ਹੁੰਦੇ ਨੇ ਰੀਅਲ ਸਟੇਟ ਦੇ, ਔਰ ਸਾਨੂੰ ਉਹਦੇ ਬਾਰੇ ਜਾਣਕਾਰੀ ਸਾਂਝੀ ਕਰੋ ਸਰ।
ਹਾਂਜੀ ਹਾਂਜੀ, ਪਹਿਲਾਂ ਤਾਂ ਜਿਹੜਾ ਆਪਣਾ ਕੈਨੇਡਾ ਵਾਲਾ ਪ੍ਰੋਜੈਕਟ ਹੈਗਾ ਜੀ, ਇਹ ਜਿਹੜੇ 33 ਘਰ ਬਣਦੇ ਹੈਗੇ ਆ, ਸਪੇਸ ਲੋਟ ਹੈਗੇ ਆ, ਔਰ ਬਹੁਤ ਹੀ ਪ੍ਰਾਈਮ ਲੋਕੇਸ਼ਨ ਜਿਹੜੀ ਕ੍ਰੈਡਿਟ ਵਿਊ ਐਂਡ ਕਿੰਗ ਦਾ ਇੰਟਰਸੈਕਸ਼ਨ, ਮੇਜਰ ਇੰਟਰਸੈਕਸ਼ਨ, ਕ੍ਰੈਡਿਟ ਵਿਊ ਐਂਡ ਕਿੰਗ ਜਸਟ 5 ਮਿੰਟਸ ਨੌਰਥ ਆਫ ਬ੍ਰੈਂਟਨ। ਜੇ ਆਪਾਂ ਕ੍ਰੈਡਿਟ ਵਿਊ ਰੋਡ ਤੇ ਜਾਂਦੇ ਹਾਂ ਤਾਂ ਕਿੰਗ ਕ੍ਰੋਸ ਕਰਦੇ ਸਾਰੀ, ਅੱਗੇ ਜਿਹੜੀ ਕ੍ਰੈਡਿਟ ਰਿਵਰ ਆਉਂਦੀ ਆ ਉਹ ਰਿਵਰ ਦੇ ਨਾਲ ਹੀ ਛੱਡ ਕੇ ਪ੍ਰੋਪਰਟੀ ਨਾਲ ਹੀ ਘਰ ਬਣ ਜਾ ਰਹੇ ਜੀ। ਇਹ 33 ਘਰ ਬਣਦੇ ਆ ਜੀ, ਔਰ ਬਹੁਤ ਹੀ ਵਧੀਆ ਇਹ ਜਿਹੜੇ ਲੋਟ ਹੈਗੇ ਆ, ਹਾਫ ਏਕੜ ਜਾਂ ਇਸ ਤੋਂ ਵੱਡੇ ਲੋਟ ਵੀ ਆਪਣੇ ਕੋਲ ਹੈਗੇ ਆ, 80 ਫੀਟ ਬਾਏ 266 ਫੁੱਟ ਡੀਪ, ਔਰ 90 ਫੀਟ ਵਾਲੇ ਵੀ, ਫਰੰਟ ਵਾਲੇ ਵੀ ਹੈਗੇ ਆ, 90 ਫੀਟ ਬਾਏ 266 ਫੁੱਟ ਡੀਪ ਲੋਟ। ਵਾਕਆਊਟ ਵਾਲੇ ਵੀ ਉੱਥੇ ਆਪਣੇ ਕੋਲ ਘਰ ਅਵੇਲੇਬਲ ਹੈਗੇ ਆ ਜੀ, ਔਰ ਇਹ ਕਸਟਮ ਮੇਡ ਘਰ ਹੋਣੇ, ਜਿੱਦਾਂ ਵੀ ਕਿਸੇ ਨੂੰ ਚਾਹੀਦਾ, 4 ਬੈਡਰੂਮ ਦਾ ਘਰ, 5 ਬੈਡਰੂਮ 6 ਬੈਡਰੂਮ, ਕਿੰਨੇ ਵਾਸ਼ਰੂਮ ਚਾਹੀਦੇ ਨੇ, ਕਾਰ ਗਰਾਜ 3, 4 ਜਾਂ 5 ਵੀ ਚਾਹੀਦੇ ਆ, ਜਿਸ ਤਰ੍ਹਾਂ ਦਾ ਵੀ ਕਿਸੇ ਨੂੰ ਡਿਜ਼ਾਇਨ, ਬੰਗਲੋ ਚਾਹੀਦਾ, 2 ਸਟੋਰੀ ਚਾਹੀਦਾ ਹੈਗਾ, ਉਸ ਤਰ੍ਹਾਂ ਦਾ ਹੀ ਘਰ ਬਣੇਗਾ ਜੀ। ਆਪਣਾ ਬਾਹਰ ਦੀ ਚੋਇਸ ਦੇ ਹਿਸਾਬ ਨਾਲ ਘਰ ਬਣਦੇ ਆ ਸਾਰੇ। ਇੱਥੇ ਮਿਊਨਸੀਪਲ ਵਾਟਰ ਵੀ ਹੈਗਾ ਜੀ, ਜਿਹੜੀ ਗੈਸ ਵੀ ਹੈਗੀ ਹੈ ਜੀ। ਔਰ ਜਿਹੜੀ ਦੂਸਰੀ ਆਪਣਾ ਪ੍ਰੋਜੈਕਟ ਹੈਗਾ ਆਪਣਾ ਜਗਵੀਰ ਜੀ, ਇਹ ਆਪਣਾ ਸਟੋਵਲ ਦੇ ਵਿੱਚ ਨੌਰਥ ਆਫ ਮਾਰਕਮ, ਕੋਈ 15 ਕੁ ਮਿੰਟ ਅੱਗੇ ਡਰਾਈਵ ਹੈਗੀ ਹੈ, ਸਟੋਵਲ ਦੇ ਵਿੱਚ ਇੱਥੇ ਜੀ 3/4 ਏਕੜ ਦੇ ਲੋਟ ਦੇ ਉੱਪਰ 140 ਬਾਏ 250 ਫੁੱਟ ਡੀਪ ਲੋਟ ਹੈਗੇ ਆ ਉੱਥੇ, ਉੱਥੇ ਵੀ ਬਿਲਕੁਲ ਇਸ ਤਰ੍ਹਾਂ ਦੇ ਹੀ ਘਰ, ਜਿੱਦਾਂ ਆਪਾਂ ਕੈਨੇਡਾ ਨਾਲ ਦੱਸਿਆ ਕਿ 2000 ਤੋਂ ਲੈ ਕੇ ਅਪ ਟੂ 8 ਸਕੁਅਰ ਫੀਟ ਦਾ ਘਰ, ਜਿੱਦਾਂ ਦਾ ਵੀ ਚਾਹੀਦਾ, 3 ਘਰ ਗਰਾਜ 2 ਘਰ ਗਰਾਜ ਜਾਂ 5 ਘਰ ਗਰਾਜ ਦਾ ਵੀ ਉੱਥੇ ਪੋਸੀਬਲ ਹੈਗਾ। ਬਹੁਤ ਹੀ, ਉਹ ਵੀ ਬਹੁਤ ਹੀ ਵਧੀਆ ਜੀ, ਇੱਕ ਜਿਹੜੀ ਲੋਕੇਸ਼ਨ ਹੈਗੀ ਆ, ਬਲਮਿੰਟਨ ਐਂਡ 9th ਲਾਈਨ ਦਾ ਜਿਹੜਾ ਮੇਜਰ ਇੰਟਰਸੈਕਸ਼ਨ ਪੈਂਦਾ, 9th ਲਾਈਨ ਐਂਡ ਬਲਮਿੰਟਨ ਸਟੋਵਲ ਦੇ ਵਿੱਚ। ਉਸ ਤੋਂ ਬਿਨਾਂ ਤੀਜੀ ਜਿਹੜੀ ਲੋਕੇਸ਼ਨ ਹੈਗੀ ਆ ਜੀ, ਇਹ ਇਨਸਲ ਦੇ ਵਿੱਚ ਜਸਟ ਸਾਊਥ ਆਫ ਬੈਰੀ ਹਾਈਵੇ 89 ਐਂਡ ਜੰਕ ਸਟਰੀਟ ਦਾ ਇੰਟਰਸੈਕਸ਼ਨ, ਮੇਜਰ ਇੰਟਰਸੈਕਸ਼ਨ ਪੈਂਦਾ ਹੈਗਾ ਜੀ, ਜਾਂ 400 ਆਪਾਂ ਹਾਈਵੇ 89 ਵੀ ਕਹਿ ਸਕਦੇ ਹਾਂ। ਇੱਥੇ ਜੀ ਆਪਣੇ ਕੋਈ ਰੈਡੀ ਟੂ ਮੂਵ ਇਨ ਘਰ, ਜਿਹੜੇ 3700 ਸਕੁਅਰ ਫੀਟ ਦਾ ਘਰ 899 ਦੇ ਵਿੱਚ ਰੈਡੀ ਟੂ ਮੂਵ ਇਨ ਵਿੱਚ 3 ਘਰ ਗਰਾਜ 55x300 ਫੁੱਟ ਡੀਪ ਲੋਟ ਦੇ ਉੱਤੇ ਅਵੇਲੇਬਲ ਹੈਗਾ, ਔਰ ਇੱਕ 839 ਦਾ 3100 ਸਕੁਅਰ ਫੀਟ ਦਾ ਘਰ 3 ਘਰ ਗਰਾਜ ਦੇ ਨਾਲ ਵੀ ਅਵੇਲੇਬਲ, ਰੈਡੀ ਟੂ ਮੂਵ ਇਨ ਘਰ, ਬ੍ਰੈਂਡ ਨਿਊ ਬਿਲਕੁਲ ਜਿਹੜਾ ਘਰ ਹੈਗਾ ਜੀ ਉੱਥੇ ਅਵੇਲੇਬਲ ਹੈਗਾ। ਇਸ ਤੋਂ ਬਾਅਦ ਵੀ ਜੀ ਆਪਣੇ ਕੋਲ ਕਾਫੀ ਲੈਂਡ ਇਨਵੈਸਟਮੈਂਟ ਕੈਲੇਡਨ ਦੇ ਵਿੱਚ ਔਰ ਬ੍ਰੈਂਟਨ ਦੇ ਵਿੱਚ ਵੀ ਇੱਕ ਆਪਣੇ ਕੋਲ ਰੀਟੇਲ ਪਲਾਜ਼ੇ ਦੀ ਲੈਂਡ ਦੀ ਅਵੇਲੇਬਿਲਟੀ ਹੈਗੀ ਆ। ਕੈਨੇਡਾ ਦੇ ਵਿੱਚ ਕਾਫੀ ਲੈਂਡ ਅਵੇਲੇਬਲ ਆਪਣੇ ਕੋਲ, ਇਨਵੈਸਟਮੈਂਟ ਲੈਂਡ ਦੇ, ਡਿਵੈਲਪਮੈਂਟ ਲੈਂਡ ਜਿਹੜੀਆਂ ਹੈਗੀਆਂ ਉਹ ਕੈਨੇਡਾ ਦੇ ਬ੍ਰਾਂਚ ਦੇ ਵਿੱਚ ਅਵੇਲੇਬਲ ਹੈਗੀਆਂ। ਸਰੋਤੇ ਫੋਨ ਕਰ ਸਕਦੇ ਆ ਜੀ 416-569-2187
ਬਹੁਤ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮਚ, ਔਰ ਅਸੀਂ ਵਧਾਂਗੇ ਅਗਲੀ ਕਾਲ ਵੱਲ। ਹਾਂਜੀ ਹਰਪ੍ਰੀਤ ਪਿੰਡਰ ਜੀ, ਤੁਸੀਂ ਆਉਂਦੇ ਰਹੋ ਜੀ, ਗੋ ਐਟ 20 ਸੈਕਿੰਡ ਫੋਰ ਯੂ। ਹਾਂਜੀ ਹਰਪ੍ਰੀਤ, ਹਾਂਜੀ ਹਰਪ੍ਰੀਤ ਪਿੰਡਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ
ਭਾਜੀ, ਮੈਂ ਇੰਸ਼ੋਰੈਂਸ ਬਾਰੇ ਗੱਲ ਕਰਨੀ ਆ
ਜੀ। ਜੀ
ਦੇਖੋ ਜੀ, ਇੰਸ਼ੋਰੈਂਸ ਕੰਪਨੀ ਕਦੀ ਲਾਸ ਵਿੱਚ ਨਹੀਂ ਜਾਂਦੀ, ਹਰੇਕ ਸਾਲ ਇਹਨਾਂ ਦਾ 200 ਜਾਂ 300% ਪ੍ਰੋਫਿਟ ਹੁੰਦਾ
ਜੀ।
ਗੱਲ ਆਪਣੇ ਏਜੰਟ ਨੂੰ ਹਮੇਸ਼ਾ
ਵੀ, ਜੇ ਤੁਹਾਡੇ ਕੋਈ ਨਵਾਂ ਬੰਦਾ ਆਉਂਦਾ ਨਾ, ਉਹਨੂੰ ਕਲੇਮ ਕਰਨੀ ਨਾ ਦਿਓ ਭਾਜੀ। ਥਰਡ ਗੱਲ, ਹੈਲੋ
ਹਾਂਜੀ 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 ਗੱਲ ਫਿਨਿਸ਼ ਕਰੋ।
ਹਾਂਜੀ ਭਾਜੀ, ਮੈਂ ਥਰਡ ਗੱਲ ਇਹ ਆ ਵੀ ਇੱਕ ਇੰਸ਼ੋਰੈਂਸ ਕੰਪਨੀ ਖੋਲਣ ਲਈ ਨਾ ਫੈਡਰਲ ਲੈਵਲ ਤੇ $5 million ਚਾਹੀਦਾ ਵਾ ਐਜ਼ ਏ ਅਗਰ, ਤੇ ਉਹਨਾਂ ਨੂੰ ਆਪਰੇਟਿੰਗ ਕੋਸਟ ਹੈਗੀ $15 million, ਟੋਟਲ $20 million ਚਾਹੀਦਾ ਵਾ। ਅਗਰ 5000 ਮੈਂਬਰ ਮਿਲ ਕੇ, ਮਤਲਬ ਮਤਲਬ ਆਪਣੀ ਕਮਿਊਨਿਟੀ ਦੇ ਵਿੱਚੋਂ 5000 ਮੈਂਬਰ ਮਿਲ ਕੇ $5,000 ਪਾ ਕੇ ਉਹ ਕੰਪਨੀ ਖੋਲ ਸਕਦੇ ਨੇ ਔਰ ਉਹਨੂੰ ਰਨ ਕਰ ਸਕਦੇ ਨੇ ਬੜੇ ਵਧੀਆ ਤਰੀਕੇ ਨਾਲ। ਤੇ ਬਾਕੀ ਭਾਜੀ ਇਹ ਜਿਹੜੀਆਂ ਕੰਪਨੀਆਂ ਮਿਊਚੁਅਲ ਇੰਸ਼ੋਰੈਂਸ ਕੰਪਨੀਆਂ ਹੈਗੀਆਂ ਵਾ, ਇਹ ਪੂਰੇ ਇੰਟਾਰੀਓ ਵਿੱਚ ਖੁੱਲੀਆਂ ਹੋਈਆਂ ਵਾ ਐਕਸੈਪਟ GTA ਏਰੀਆ ਤੋਂ ਇਲਾਵਾ। ਤੇ ਆਪਾਂ ਨੂੰ, ਮੈਂ ਤੇ ਖਿਆਲ ਨਾਲ ਲੋਕਾਂ ਨੂੰ ਇਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਵੀ ਆਪਣੇ ਉਹ ਕਿਸ ਤਰ੍ਹਾਂ ਇਸ ਨੂੰ ਆਪਣੇ 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 ਫਿਊਚਰ ਲਈ ਤੌਰ ਤੇ ਵਰਤ ਸਕਦੇ ਆ।
ਸਰ ਜਿਹੜੀ ਤੁਸੀਂ ਕੰਪਨੀ ਖੋਲਣ ਦੀ ਗੱਲ ਕਹਿ ਰਹੇ ਹੋ ਉਹਨਾਂ ਨੂੰ, ਉਹਦੇ ਸਾਹਮਣੇ ਵੀ ਇਹੀ ਪ੍ਰੋਬਲਮਸ ਆਉਣਗੀਆਂ। ਓਨਟੈਰੀਓ ਦੇ ਵਿੱਚ ਕਲੇਮ ਦਾ ਲੈਵਲ ਬਹੁਤ ਜ਼ਿਆਦਾ ਹੈ। ਫਰਜ਼ ਕਰ ਲਓ ਤੁਸੀਂ ਵੀ ਕੱਲ ਨੂੰ ਕੰਪਨੀ ਖੋਲੋਗੇ ਨਾ, $5,000 ਪਾ ਕੇ, ਤੇ ਸਰ ਜਿਹੜੀ ਤੁਹਾਡੀ ਕੰਪਨੀ ਹੋਏਗੀ ਤੁਸੀਂ ਘਾਟੇ 'ਚ ਜ਼ਿਆਦਾ ਦੇਰ ਤੇ ਚਲਾਓਗੇ ਨਹੀਂ। ਤੁਸੀਂ ਬਿਲਕੁਲ ਠੀਕ ਕਿਹਾ ਕਿ ਪ੍ਰੋਫਿਟ ਬਣਾਉਂਦੀ ਹੈ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਪਰ ਕੱਲ ਨੂੰ ਜੇ ਹਰਪ੍ਰੀਤ ਪਿੰਡਰ ਸਾਹਿਬ ਤੁਸੀਂ ਵੀ ਕੰਪਨੀ ਖੋਲੋਗੇ ਤੇ ਹਰਪ੍ਰੀਤ ਪਿੰਡਰ ਸਾਹਿਬ ਤੁਹਾਡੇ ਵੀ ਜਿਹੜੇ ਨਾਲ ਦੇ ਪਾਰਟਨਰ ਹੋਣਗੇ ਉਹ ਕਹਿਣਗੇ ਸਾਨੂੰ ਫਾਇਦਾ ਚਾਹੀਦਾ। ਓਨਟੈਰੀਓ 'ਚ ਪ੍ਰੋਬਲਮ ਸੁਣ ਲਓ ਕੀ ਹੈ, ਕਲੇਮ ਦੀ ਫ੍ਰੀਕੁਐਂਸੀ ਬੜੀ ਜ਼ਿਆਦਾ ਹੈ, ਲੋਸੂਟ ਦੀ ਫ੍ਰੀਕੁਐਂਸੀ ਬੜੀ ਜ਼ਿਆਦਾ ਹੈ, ਇੰਜਰੀਜ਼ ਹੁਣ ਸੱਚੀਆਂ ਝੂਠੀਆਂ ਇਹ ਮੈਨੂੰ ਪਤਾ ਨਹੀਂ, ਇੰਜਰੀਜ਼ ਦੀ ਫ੍ਰੀਕੁਐਂਸੀ ਬੜੀ ਜ਼ਿਆਦਾ ਹੈ, ਫਰੌਡ ਦਾ ਜਿਹੜਾ ਕੰਪੋਨੈਂਟ ਹੈ ਉਹ ਬਹੁਤ ਜ਼ਿਆਦਾ ਹੈ, ਫਰੌਡ ਝੂਠ। ਅੱਛਾ ਫਿਰ ਆਰਗਨਾਈਜ਼ ਕ੍ਰਾਈਮ ਜਿਸ ਤਰੀਕੇ ਦੇ ਨਾਲ ਫਰੌਡ ਕੀਤਾ ਜਾਂਦਾ ਹੈ ਕਿ ਸਟੇਜ ਐਕਸੀਡੈਂਟ, ਕਿ ਗੱਡੀਆਂ ਨੂੰ ਲਿਆ ਕੇ ਟੱਕਰ ਮਾਰੀ ਤੇ ਉਹਦਾ ਪੈਸਾ ਖਾ ਗਏ, ਤੇ ਉਹਦਾ ਕੰਪੋਨੈਂਟ ਬਹੁਤ ਜ਼ਿਆਦਾ ਹੈ। ਇਹ ਸਾਰੀਆਂ ਪ੍ਰੋਬਲਮ ਹਰਪ੍ਰੀਤ ਪਿੰਡਰ ਸਾਹਿਬ ਤੁਹਾਨੂੰ ਵੀ ਕੱਲ ਨੂੰ ਫੇਸ ਕਰਨੀਆਂ ਪੈਣਗੀਆਂ।
ਪਰ ਇਹ ਤੇ ਕਿਸੇ ਨੂੰ ਡੀਲ ਸੁਣਿਆ, ਇੱਕ ਮਿੰਟ ਦੇ ਦਿਓ ਭਾਜੀ, ਦੇਖੋ ਜਿਹੜੇ ਤੁਸੀਂ ਇੰਸ਼ੋਰੈਂਸ ਬਾਹਰ ਦਿਓ ਹੀ ਨਾ, ਜਿਹੜੇ ਮੈਂਬਰ ਆ ਸਿਰਫ ਉਹਨੂੰ ਇੰਸ਼ੋਰੈਂਸ ਦਿਓ, ਕਿਉਂਕਿ ਮੈਂਬਰ ਖੁਦ ਹੀ ਉਹਦੇ ਲਾਇਬਿਲਟੀ ਹੋਣਗੇ ਔਰ ਮੈਂਬਰ ਇਸ ਤਰ੍ਹਾਂ ਦਾ ਫਰੌਡ ਨਹੀਂ ਕਰਨਗੇ, ਉਹਨਾਂ ਦੀ ਗਵਰਨਿੰਗ ਬਾਡੀ ਬੜੀ ਤਕੜੀ ਹੋਣੀ ਚਾਹੀਦੀ ਆ। ਔਰ ਲਾਈਕ ਜਿਹੜੇ ਮੈਂਬਰ ਉਹਦੇ ਬਣਨਗੇ ਬਸ ਉਹ ਹੀ ਇੰਸ਼ੋਰਡ ਹੋਣ, ਬਾਹਰ ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ ਹੈਗੀ ਔਰ ਤੁਸੀਂ ਆਪਣੀ ਸੇਵਿੰਗ ਕਰ ਸਕਦੇ ਖੁਦ।
ਠੀਕ ਹੈ, ਠੀਕ ਹੈ ਸਰ, ਥੈਂਕ ਯੂ, ਥੈਂਕ ਯੂ ਤੁਹਾਡੇ ਵਿਚਾਰ ਆ ਗਏ, ਥੈਂਕ ਯੂ, ਥੈਂਕ ਯੂ। ਅਗਲੀ ਕਾਲ ਜੀ 469, ਸੋਰੀ ਜੁਝਾਰ ਸਿੰਘ ਜੀ ਪਹਿਲਾਂ ਉਹਨਾਂ ਨੇ ਕਾਲ ਕੀਤੀ। ਹਾਂਜੀ ਜੁਝਾਰ ਸਿੰਘ ਜੀ, ਯੂ ਗੋ ਐਟ ਫਸਟ। ਹਾਂਜੀ
ਜਦਵੀਰ ਜੀ ਤੇ ਸਿਮਰ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਜਦਵੀਰ ਜੀ, ਤੁਸੀਂ ਇੱਕ ਅਜਿਹੀ ਸ਼ਖਸੀਅਤ ਹੋ ਜਿਹਨਾਂ ਨਾਲ ਕਿਸੇ ਵੀ ਟੌਪਿਕ ਤੇ ਗੱਲ ਕੀਤੀ ਜਾ ਸਕਦੀ ਹੈ, ਚਾਹੇ ਲਿਟਰੇਚਰ, ਪੋਲੀਟਿਕਸ ਤੇ ਆਰਟ। ਮੈਂ ਤੁਹਾਡੇ ਨਾਲ ਜਿਹੜਾ ਲਿਟਰੇਚਰ ਨਾਲ ਸੰਬੰਧਿਤ ਕੋਈ ਗੱਲ ਕਰਨੀ ਚਾਹੁੰਦਾ ਸੀ। ਐਕਚੁਅਲੀ ਮੈਂ ਕੱਲ ਸਾਡੇ ਮਾਨਯੋਗ ਇੰਡੀਅਨ ਅੰਬੈਸਡਰ ਟੂ US ਮਿਸਟਰ ਨਵਤੇਜ ਸਰ ਨਾਲ ਉਹਨਾਂ ਤੇ ਕੋਈ ਰਿਸਰਚ ਕਰ ਰਿਹਾ ਸੀ। ਐਕਚੁਅਲੀ ਚੌਧਰੀ ਜੀ, ਜਿਸ ਤਰ੍ਹਾਂ ਤੁਸੀਂ ਬਹੁਤ ਵਾਰੀ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਇੱਕ ਬੰਦਾ ਇੰਡੀਅਨ ਹੋ ਸਕਦਾ ਜਾਂ ਜਿਹੜਾ ਸਾਡਾ ਰੀਜਨਲਿਜ਼ਮ ਆ ਜਾਂ ਜਿਹੜਾ ਖਿੱਤਾ ਆ ਉਹਨੂੰ ਸਾਨੂੰ ਪਿੱਛੇ ਛੱਡਣਾ ਚਾਹੀਦਾ। ਜਦੋਂ ਜੀ ਮੈਂ ਉਹਨਾਂ ਦੀ ਕੋਈ ਕਿਤਾਬ ਪੜ੍ਹਿਆ ਸੀ, ਮੇਰੇ ਖਿਆਲ ਇਹ ਜੰਮੇ ਭਾਵਾਂ ਤੁਹਾਡੇ ਸ਼ਹਿਰ ਜਲੰਧਰ ਦੇ ਵਿੱਚ ਆ, ਪਰ ਜਿਹੜੇ ਇਹਨਾਂ ਦੇ ਫਾਦਰ ਹੋਣੀ ਉਹ ਦਿੱਲੀ ਮਾਈਗ੍ਰੇਟ ਕਰ ਗਏ ਸੀ ਔਰ ਉੱਥੇ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਵੱਡੇ ਹੋਏ ਆ। ਔਰ ਜੇ ਇਹਨਾਂ ਦੇ ਇੰਡੀਅਨ ਹੋਣ ਤੇ ਸ਼ੱਕ ਕੀਤਾ ਜਾਵੇ ਤਾਂ ਇਹਨਾਂ ਦੀ ਜਿਹੜੀ ਪੋਸਟਿੰਗ ਆ ਉਹ ਤਲ ਅਵੀਵ ਜਾਂ ਵਾਸ਼ਿੰਗਟਨ DC ਦੇ ਵਿੱਚ ਅੰਬੈਸਡਰ ਦੇ ਤੌਰ ਤੇ ਰਹੀ ਆ, ਸੋ ਇਹਨਾਂ ਦੇ ਉਸ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ। ਪਰ ਜਦ ਵੀ ਇਹਨਾਂ ਦੀਆਂ ਜਿਹੜੀ ਲਿਖਤਾਂ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਦੀ ਜਿਹੜੀ ਪੁਰਖਿਆ ਦੀ ਧਰਤੀ ਪੰਜਾਬ ਹੈ ਉਹਦੇ ਪ੍ਰਤੀ ਰੂਹ ਆ ਜਿਹੜੀ ਉਹ ਇਹਨਾਂ ਦਾ ਤੁਹਾਨੂੰ ਦਿਖਾਈ ਦਿੰਦੀ ਹੈ ਉਹਨਾਂ ਦੀਆਂ ਜਦੋਂ ਤੁਸੀਂ ਲਿਖਤਾਂ ਪੜ੍ਹਦੇ ਆ। ਜਿਸ ਤਰ੍ਹਾਂ ਉਹਨੇ ਲਿਖਿਆ ਕਿ ਸਿਆਲ ਦੀਆਂ ਰਾਤਾਂ ਨੂੰ ਜਦ ਚੰਦਰਮਾ ਆਪਣੇ ਦੋ ਘੁੰਮਰਾਨਲੇ ਬੱਦਲਾਂ ਦੇ ਰਸਤੇ ਸਵਾਰ ਸ਼ੁਰੇ ਵਰਗੇ ਤਿੱਖੇ ਆਕਾਸ਼ ਵਿੱਚ ਤਰਦਾ ਹੈ ਤਾਂ ਸਾਡਾ ਪੰਜਾਬ ਬਹੁਤ ਸੁੰਦਰ ਲੱਗਦਾ ਹੈ ਜਿਵੇਂ ਕਦੀ ਜੱਗ ਵੀ ਨਾ ਹੋਇਆ ਹੋਵੇ। ਸੋ ਜਗਵੀਰ ਜੀ, ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਇੰਨਾ ਸਕਸੈਸਫੁਲ ਬੰਦਾ ਇਹ ਰਿਹਾ ਵੀ ਉੱਥੇ ਘੱਟ ਆ ਔਰ ਆਪਣੇ ਦੇਸ਼ ਪ੍ਰਤੀ ਵੀ ਪੂਰਾ ਸਮਰਪਿਤ ਹੈ ਜਿਸ ਤਰ੍ਹਾਂ ਮੈਂ ਦੱਸਿਆ, ਪਰ ਮੈਨੂੰ ਲੱਗਦਾ ਹੁੰਦਾ ਕਿਤੇ ਨਾ ਕਿਤੇ ਜਗਵੀਰ ਦੀਆਂ ਚੀਜ਼ਾਂ ਸਾਡੇ ਅੰਦਰੋਂ ਨਿਕਲਦੀਆਂ ਨਹੀਂ, ਅਸੀਂ ਇਹਨਾਂ ਚੀਜ਼ਾਂ ਨੂੰ ਰੱਖਦੇ ਹੋਏ ਵੀ ਚੰਗੇ ਇਨਸਾਨ ਹੋ ਸਕਦੇ ਆ। ਮੈਂ ਤੁਹਾਨੂੰ ਇਹ ਜਾਣਨਾ ਚਾਹੁੰਦਾ ਜੀ ਇਹ ਨਵਤੇਜ ਸਾਹਿਬ ਨਾਲ ਉਹਨਾਂ ਦੇ ਸੰਬੰਧ ਦੇ ਵਿੱਚ। ਥੈਂਕ ਯੂ,
ਥੈਂਕ ਯੂ। ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਸਰ, ਆਪਣੀ ਧਰਤੀ ਦੇ ਨਾਲ ਪਿਆਰ ਰੱਖਣ ਦੀ ਗੱਲ ਕੀਤੀ ਆ ਜਾਂ ਆਪਣੀ ਵਧੀਆ ਆਰਟਸ ਲਿਟਰੇਚਰ ਜਾਂ ਆਪਣੇ ਕਲਚਰ ਨੂੰ ਜੀਵਿਤ ਰੱਖਦਿਆਂ ਹੋਇਆਂ, ਤੁਸੀਂ ਇਹ ਗੱਲ ਕੀਤੀ ਕਿ ਆਪਣੇ ਕਲਚਰ ਨੂੰ ਜਾਂ ਇਹਨਾਂ ਚੀਜ਼ਾਂ ਨੂੰ ਰੱਖਦਿਆਂ ਹੋਇਆਂ ਵੀ ਅਸੀਂ ਇੱਕ ਵਧੀਆ ਇਨਸਾਨ ਹੋ ਸਕਦੇ ਹਾਂ। ਅਸਲ ਦੇ ਵਿੱਚ ਸਾਨੂੰ ਜਿਹੜਾ ਇੱਕ ਵਧੀਆ ਇਨਸਾਨ ਬਣਨ ਦੇ ਵਿੱਚ ਇਹ ਚੀਜ਼ਾਂ ਬਲਕਿ ਸਹਾਇਕ ਨੇ, ਬਲਕਿ ਇਹ ਚੀਜ਼ਾਂ ਹੋਰ ਸਾਨੂੰ ਉਭਾਰਦੀਆਂ ਨੇ। ਮੈਂ ਜਦੋਂ ਵੀ ਕੋਈ ਵੀ ਬੱਚਿਆਂ ਨਾਲ ਗੱਲ ਕਰਦਾ ਹੈਗਾ ਤੇ ਮੈਂ ਬੱਚਿਆਂ ਨੂੰ, ਕੋਈ ਵੀ ਮੈਨੂੰ ਸਕੂਲ ਦਾ ਬੱਚਾ ਮਿਲੇ, ਮੈਂ ਉਹਨੂੰ ਇੱਕ ਹੀ ਚੀਜ਼ ਕਹਿੰਦਾ, ਹਮੇਸ਼ਾ ਇੱਕ ਹੀ ਚੀਜ਼ ਕਹਿੰਦਾ ਕਿ ਤੁਸੀਂ ਪੜ੍ਹੋ, ਨਿਊਜ਼ਪੇਪਰ ਪੜ੍ਹੋ,
ਜ਼ਰੂਰੀ ਨਹੀਂ ਕਿ ਸਿਰਫ ਉਹਦੇ ਵਿੱਚੋਂ ਰਾਜਨੀਤੀ ਹੀ ਸਿੱਖਣੀ ਹੈ, ਇੱਕ ਤਾਂ ਤੁਹਾਡੀ ਨੌਲੇਜ ਵਧੇਗੀ, ਇੱਕ ਤੁਹਾਡੀ ਵੋਕੈਬਲਰੀ ਵਧੇਗੀ, ਔਰ ਇੱਕ ਜਦੋਂ ਤੁਸੀਂ ਚੰਗਾ ਲਿਟਰੇਚਰ ਕੋਈ ਵੀ ਪੜ੍ਹਦੇ ਹੋ, ਚੰਗਾ ਲਿਟਰੇਚਰ ਪੜ੍ਹਦੇ ਹੋ ਉਹ ਤੁਹਾਨੂੰ ਲਾਈਫ ਦੇ ਵਿੱਚ ਤਰੱਕੀ ਕਰਨ ਦੇ ਵਿੱਚ ਬੜੀ ਮਦਦ ਕਰਦਾ, ਚੰਗਾ ਇਨਸਾਨ ਬਣਨ 'ਚ ਬੜੀ ਮਦਦ ਕਰਦਾ। ਜ਼ਰੂਰੀ ਨਹੀਂ ਕਿ ਤੁਸੀਂ ਬਹੁਤ ਐਂਬੀਸ਼ੀਅਸ ਹੋਵੋ ਕਿ ਜੀ ਤੁਸੀਂ, ਬਹੁਤ ਸਾਰੇ ਲੋਕ ਕਹਿੰਦੇ ਸਾਡਾ ਐਂਬੀਸ਼ਨ ਹੀ ਕੋਈ ਨਹੀਂ ਹੈ, ਅਸੀਂ ਆਪਣੀ ਲਾਈਫ ਦੇ ਵਿੱਚ, ਔਰ ਉਹ ਚੰਗੀ ਗੱਲ ਹੈ। ਉਹ ਕਿਸੇ ਦਿਨ ਫਿਰ ਡਿਟੇਲ 'ਚ ਗੱਲ ਕਰਾਂਗੇ ਕਿ ਜਿਹੜੀਆਂ ਜੀਨਸ ਹੁੰਦੀਆਂ ਨੇ ਤੁਹਾਡੀ ਜੀਨ 'ਚ ਹੀ ਹੁੰਦਾ। ਕੁਛ ਲੋਕ ਬਹੁਤ ਐਂਬੀਸ਼ੀਅਸ ਹੁੰਦੇ ਨੇ ਕਿ ਅਸੀਂ ਰਾਜਨੀਤੀ 'ਚ ਬੜਾ ਜਾਣਾ ਹੈ ਜੀ, ਅਸੀਂ ਕੋਈ ਬੜਾ ਮਿਨਿਸਟਰ ਬਣਨਾ ਹੈ, ਕੋਈ ਪ੍ਰਧਾਨ ਮੰਤਰੀ ਬਣਨਾ ਹੈ। ਕੁਛ ਲੋਕਾਂ ਦੀ ਜੀਨ 'ਚ ਬਿਜ਼ਨਸ ਦੀ ਹੁੰਦੀ ਹੈ, ਕੁਛ ਲੋਕਾਂ ਦੀ ਸਪੋਰਟਸ ਦੇ ਵਿੱਚ ਉਹ ਜੀਨ ਹੁੰਦੀ ਹੈ, ਲੇਕਿਨ ਬਹੁਤ ਸਾਰੇ ਲੋਕ ਐਸੇ ਕਹਿੰਦੇ ਕਿ ਅਸੀਂ, ਸਾਨੂੰ ਕੋਈ ਐਂਬੀਸ਼ਨ ਨਹੀਂ ਹੈ, ਕੋਈ ਖੁਆਇਸ਼ ਨਹੀਂ ਹੈ। ਪਰ ਜਿਹੜਾ ਚੰਗਾ ਲਿਟਰੇਚਰ ਪੜ੍ਹਨਾ, ਇਹ ਤੁਹਾਨੂੰ ਬਹੁਤ ਜ਼ਿਆਦਾ ਹਰ ਚੀਜ਼ ਦੇ ਵਿੱਚ ਤੁਹਾਡੀ ਮਦਦ ਕਰਦਾ। ਤੁਸੀਂ ਨਵਤੇਜ ਸਰਨਾ ਸਾਹਿਬ ਦੀ ਗੱਲ ਕੀਤੀ, ਬਿਲਕੁਲ ਠੀਕ ਹੈ, ਜਲੰਧਰ 'ਚੋਂ ਪੈਦਾ ਹੋਏ ਨੇ ਔਰ ਇਸ ਤੋਂ ਪਹਿਲਾਂ ਉਹ ਇੰਗਲੈਂਡ ਦੇ ਵਿੱਚ ਰਹਿ ਚੁੱਕੇ ਨੇ, ਹਾਈ ਕਮਿਸ਼ਨਰ ਟੂ ਇੰਗਲੈਂਡ ਰਹਿ ਚੁੱਕੇ ਨੇ, ਅੰਬੈਸਡਰ ਰਹਿ ਚੁੱਕੇ ਨੇ ਇਜ਼ਰਾਈਲ ਦੇ ਵਿੱਚ ਔਰ ਇਸ ਵੇਲੇ ਉਹ ਹੈ। ਹੀ ਇਜ਼ ਅ ਵੈਰੀ ਗੁੱਡ ਔਥਰ ਕੋਲਮਿਸਟ, ਡਿਪਲੋਮੈਟ ਤੇ ਹੈਗੇ ਨੇ ਡਿਪਲੋਮੈਟ, ਪਰ ਨਾਲ ਦੀ ਨਾਲ ਔਥਰ ਔਰ ਕੋਲਮਿਸਟ ਨੇ। ਮੈਂ ਜ਼ਿਆਦਾ ਸਮਾਂ ਲੈਂਦਾ, ਕੁਇਕਲੀ ਤੁਹਾਨੂੰ ਦੱਸਦਾ, ਕੱਲ੍ਹ ਪਰਸੋਂ ਮੈਨੂੰ ਇੱਥੇ ਵਿਕਾਸ ਸਰੂਪ ਸਾਹਿਬ ਨੂੰ ਵੀ ਮਿਲਣ ਦਾ ਮੌਕਾ ਮਿਲਿਆ, ਜਿਹੜੇ ਕਿ ਇਸ ਵੇਲੇ ਇੰਡੀਅਨ ਅੰਬੈਸਡਰ ਟੂ ਕੈਨੇਡਾ ਹੈਗੇ ਨੇ, ਓਟਵਾ ਦੇ ਵਿੱਚ ਹੈਗੇ ਨੇ। ਸਲਮਡੌਗ ਮਿਲੀਨੇਅਰ ਤੁਹਾਨੂੰ ਯਾਦ ਹੋਏਗਾ, ਡੈਨੀ ਬੋਇਲ ਨੇ ਮੂਵੀ ਬਣਾਈ ਸੀ, ਦੁਨੀਆ ਭਰ ਦੇ ਵਿੱਚ ਬੜੀ ਹਿੱਟ ਹੋਈ ਹੈ ਮੂਵੀ ਸਲਮਡੌਗ ਮਿਲੀਨੇਅਰ। ਉਹ ਜਿਹੜੀ ਕਿਤਾਬ ਹੈ ਉਹ ਵੀ ਇਹਨਾਂ ਨੇ ਲਿਖੀ ਸੀਗੀ, ਮੈਂ ਵਿਕਾਸ ਸਰੂਪ ਉਹਨਾਂ ਦੀ ਗੱਲ ਕਰ ਰਿਹਾ, ਉਹਨਾਂ ਨੇ ਲਿਖੀ ਸੀਗੀ। ਔਰ ਜੇ ਅਸੀਂ ਗੱਲ ਕਰੀਏ ਇਹਦੇ ਵਿੱਚ, ਤਾਂ ਮੈਂ ਜ਼ਰੂਰ ਇੱਥੇ ਜ਼ਿਕਰ ਕਰਨਾ ਚਾਹਾਂਗਾ ਅਖਿਲੇਸ਼ ਮਿਸ਼ਰਾ ਸਾਹਿਬ, ਜਿਹੜੇ ਇੱਥੇ ਸੀਗੇ ਆਪਣੇ, ਉਹ ਵੀ ਕੌਂਸਲੇਟ ਕੌਂਸਲ ਜਨਰਲ ਸੀਗੇ ਅਖਿਲੇਸ਼ ਮਿਸ਼ਰਾ ਸਾਹਿਬ, ਉਹ ਵੀ ਜਦ ਕਿਸੇ ਨੂੰ ਮਿਲਦੇ ਸੀਗੇ ਤਾਂ ਚੰਗੇ ਲਿਟਰੇਚਰ ਜਾਂ ਉਹਨਾਂ ਦੇ ਬੁੱਕਸ ਜਿਹੜੀਆਂ ਸੀਗੀਆਂ ਉਹ ਪ੍ਰੋਵਾਈਡ ਕਰਦੇ ਸੀਗੇ। ਹਾਂਜੀ ਅਮਰੀਕ ਜੀ, ਤੁਸੀਂ ਹੋਲਡ ਕਰ ਲਓ, ਬਾਕੀ ਕੋਲ ਨੂੰ ਰਿਕੁਐਸਟ ਹੈ ਹੋਲਡ ਕਰ ਲਓ। ਜੀ ਸਿਮਰਨ ਜੀ, ਸਪੌਂਸਰ ਕੁਇਕਲੀ ਹਾਈਲਾਈਟ ਕਰ ਦਿਓ, ਫਿਰ ਮੈਂ ਆਖਰੀ ਕੋਲ ਲੈ ਕੇ
ਰਹਿਣਾ ਚਾਹਤੇ ਹਾਂ। ਹਮਾਰੇ ਸਾਰੇ ਲਿਸਨਰਸ ਕੋ ਅਗਰ ਆਪ ਨਯਾ ਘਰ ਖਰੀਦਨੇ ਕੇ ਬਾਰੇ ਮੇਂ ਸੋਚ ਰਹੇ ਹੈ ਤਾਂ ਮੈਟਨੀ ਹੋਮਸ ਲੇਕਰ ਆਏ ਹੈ ਆਪਕੇ ਲਈ ਅਮੇਜ਼ਿੰਗ ਓਪਰਚੁਨਿਟੀ। ਜੀ ਹਾਂ, ਬਤਾਨਾ ਚਾਹਤੇ ਹੈ, ਡਿਟੈਚਡ ਹੋਮਸ ਐਂਡ ਫ੍ਰੀ ਹੋਲਡ ਟਾਊਨ ਹੋਮਸ ਕਮਿੰਗ ਸੂਨ ਟੂ ਮਿਲਟਨ। ਆਪਕੋ ਰਜਿਸਟਰ ਕਰਾਨਾ ਹੈ ਮੈਟਨੀ ਹੋਮਸ ਡੋਟ ਕਾਮ ਪਰ, ਔਰ ਅਗਰ ਆਪ ਇੱਕ ਕੰਟਰੋਲ ਫ੍ਰੀਕ ਹੈ ਆਪਣੇ ਹਿਸਾਬ ਸੇ ਹਰ ਚੀਜ਼ ਚਾਹਤੇ ਹੈ ਤਾਂ ਮੈਟਨੀ ਹੋਮਸ ਲੇਕਰ ਆਏ ਹੈ ਆਪਕੇ ਲਈ ਇੱਕ ਔਰ ਓਪਰਚੁਨਿਟੀ। ਮੈਟਨੀ ਡਿਜ਼ਾਈਨ ਸਟੂਡੀਓ ਸੇ ਆਪ ਪਰਸਨਲਾਈਜ਼ ਕਰ ਸਕਤੇ ਹੈ ਆਪਣਾ ਖੁਦ ਕਾ ਘਰ। ਮੈਟਨੀ ਹੋਮਸ ਡੋਟ ਕਾਮ ਪਰ ਜਾਏ ਔਰ ਸਾਰੀ ਜਾਣਕਾਰੀ ਪਾਏ। ਫ੍ਰੈਸ਼ ਗ੍ਰੋਸਰੀ ਕੇ ਲਈ ਜਾਣਾ ਹੈ ਸਬਜ਼ੀ ਮੰਡੀ, ਫੋਰਥ ਲੋਕੇਸ਼ਨ ਲੇਕਰ ਆਏ ਹੈ ਆਪਕੇ ਲਈ ਬ੍ਰਿਸਟਲ ਐਂਡ ਕ੍ਰੈਡਿਟ ਵਿਊ ਪਰ। ਅੱਛਾ ਫਰਨੀਚਰ ਖਰੀਦਣਾ ਚਾਹਤੇ ਹੈ, ਸਟਾਈਲਿਸ਼ ਫਰਨੀਚਰ, ਡਿਜ਼ਾਈਨਰ ਫਰਨੀਚਰ ਇਜ਼ ਦ ਪਲੇਸ। ਮੈਥਿਸਨ ਐਂਡ ਡਿਕਸੀ ਕੇ ਇੰਟਰਸੈਕਸ਼ਨ ਪਰ ਜਾਣਾ ਹੈ ਆਪਨੇ। ਭੰਗੜਾ ਸਿੱਖਣਾ ਚਾਹਤੇ ਹੈ, ਗਿੱਧਾ ਸਿੱਖਣਾ ਚਾਹਤੇ ਹੈ, ਕੋਈ ਵੀ ਡਾਂਸ ਫਾਰਮ, ਤੋ ਨੱਚ ਦੀ ਜਵਾਨੀ ਅਕਾਡਮੀ ਪਰ ਆਪਨੇ ਜਾਣਾ ਹੈ। 9057931000 ਪਰ, 9057931000 ਇਜ਼ ਦ ਨੰਬਰ ਟੂ ਕਾਲ। ਔਰ ਐਸ ਐਮ ਐਸ ਲੋਜਿਸਟਿਕਸ ਕੋ ਜ਼ਰੂਰਤ ਹੈ ਇਸ ਡਰਾਈਵਰ ਕੀ, ਓਨਰ ਆਪਰੇਟਰਸ ਕੀ ਫਾਰ ਕੈਨੇਡਾ ਐਂਡ ਯੂ ਐਸ, ਕਾਲ ਕਰਨਾ ਹੈ ਆਪਨੇ 6475337009 ਪਰ, 6475337009 ਪਰ। ਸਵਾਦਿਸ਼ਟ ਖਾਣਾ ਖਾਣਾ ਚਾਹਤੇ ਹੈ, ਸ਼ਾਪਿੰਗ ਦਾ ਮਜ਼ਾ ਲੈਣਾ ਚਾਹਤੇ ਹੈ, ਪੋਸੀਬਲ ਹੈ ਸਿਰਫ ਸ਼ੈਫ ਸੰਜੀਵ ਕਪੂਰ ਖਜ਼ਾਨਾ ਇਨ ਮਿਲਟਨ। ਇਟ ਇਜ਼ 5 ਮਿੰਟਸ ਅਵੇ ਫਰੋਮ ਟੋਰਾਂਟੋ ਪ੍ਰੀਮੀਅਮ ਆਊਟਲੈਟ ਮਾਲ, 1185 ਮੇਪਲ ਐਵਨਿਊ ਮਿਲਟਨ ਪਰ ਆਪਨੇ ਜਾਣਾ ਹੈ। ਔਰ ਸਾਥ ਹੀ ਸਾਥ ਹਮਾਰੇ ਲਿਸਨਰਸ ਕੀ ਜਾਣਕਾਰੀ ਕੇ ਲੀਏ ਬਤਾਨਾ ਚਾਹਤੇ ਹੈ, ਅਗਰ ਆਪ ਟਰੱਕ ਟੋਇੰਗ ਸਰਵਿਸਿਸ ਲੈਣਾ ਚਾਹਤੇ ਹੈ ਤੋ ਇਸ ਟੋਇੰਗ ਕਾ ਨੰਬਰ ਰੱਖੀਏ ਆਪਣੇ ਪਾਸ। ਜੀ ਹਾਂ, 9054635555 ਪਰ, 9054635555 ਪਰ। ਔਰ ਦ ਰੋਇਲਟਨ ਕੀ ਗ੍ਰੈਂਡ ਓਪਨਿੰਗ ਹੋਣੀ ਜਾ ਰਹੀ ਹੈ 26 ਜਨਵਰੀ ਇਸ ਸੈਟਰਡੇ ਕੋ, ਐਂਡ ਸਾਥ ਹੀ ਸਾਥ ਰਿਪਬਲਿਕ ਡੇ ਸੈਲੀਬ੍ਰੇਸ਼ਨ, ਕਾਕਟੇਲਸ, ਡਿਨਰ ਫਾਲੋਡ ਬਾਈ ਡਾਂਸ, ਕੰਪਲੀਟਲੀ ਫ੍ਰੀ ਫਾਰ ਯੂ ਗਾਈਸ। ਦ ਰੋਇਲਟਨ ਇਨ RSVP ਕਰਨਾ ਹੈ ਆਪਨੇ, info@royalton.ca ਪਰ, info@royalton.ca।
ਬਹੁਤ ਸ਼ੁਕਰੀਆ ਸਿਮਰਨ ਜੀ, ਪ੍ਰੋਗਰਾਮ ਤੋਂ ਬਾਅਦ ਗੱਲਬਾਤ ਇਸ ਤਰ੍ਹਾਂ ਜਾਰੀ ਰਹੇਗੀ, ਕੋਈ ਵੀ ਗੱਲਬਾਤ ਕਰਨੀ ਹੈ 6472721882682182। ਹੈਵ ਅ ਵੰਡਰਫੁਲ ਡੇ।
The views expressed on the preceding program may not necessarily be those of the owner or management of WTOR radio station.
ਤਿੰਨ ਲੋਕੇਸ਼ਨ ਤੋਂ ਗ੍ਰੋਸਰੀ ਦੀਆਂ ਉੱਤਮ ਸੇਵਾਵਾਂ ਦੇ ਰਹੀ ਸਬਜ਼ੀ ਮੰਡੀ ਦੀ ਚੌਥੀ ਲੋਕੇਸ਼ਨ ਮਿਸੀਸਾਗਾ ਵਿੱਚ ਕ੍ਰੈਡਿਟ ਮੋਲ ਤੇ ਬ੍ਰਿਸਟਲ ਰੋਡ ਦੇ ਕਾਰਨਰ ਤੇ ਖੁੱਲ ਚੁੱਕੀ ਹੈ। ਹਰੀਆਂ ਤਾਜ਼ੀਆਂ ਸਬਜ਼ੀਆਂ, ਫਲ, ਨਿਯਮਿਤ ਬੇਕਰੀ ਅਤੇ ਗ੍ਰੋਸਰੀ ਦੀਆਂ ਹਰ ਤਰ੍ਹਾਂ ਦੀਆਂ ਵਸਤਾਂ ਦੀ ਖਰੀਦਦਾਰੀ ਦੇ ਨਾਲ ਨਾਲ ਇਹਨਾਂ ਦੇ ਰੈਸਟੋਰੈਂਟ ਦੇ ਅੰਦਰ ਬੈਠ ਕੇ ਖਾਣਾ ਵੀ ਖਾ ਸਕਦੇ ਹੋ। ਕੇਟਰਿੰਗ ਦਾ ਖਾਸ ਪ੍ਰਬੰਧ, ਗ੍ਰੈਂਡ ਓਪਨਿੰਗ ਸੇਲ ਦੀਆਂ ਘੱਟੋ ਘੱਟ ਕੀਮਤਾਂ ਦਾ ਫਾਇਦਾ ਲੈਣ ਦੇ ਲਈ ਅੱਜ ਹੀ ਪਹੁੰਚੋ 1525 ਬ੍ਰਿਸਟਲ ਰੋਡ ਵੈਸਟ, ਫੋਨ ਨੰਬਰ 9055769999, 9055679999।
Inspired by the past, informed by the present, and aspiring towards the future. Introducing King Toronto, the most innovative and exciting new mixed-use development in the heart of the Entertainment District. A collaboration between Westbank, developer of Shangri-La Toronto, and global architectural innovator Bjarke Ingels Group. four pixelated glass block mountains with a central courtyard and 200,000 square feet of luxury retail. Be part of the most talked about project in Toronto. Homes starting from the mid-700s. Register now for priority access. KingToronto.com.
डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
SNS लॉयर्स को इन सारे सवालों दे जवाब ते तुहाडे हक ले लड़न वास्ते लियाकत है अपने हक जानने ले या सलाह लेन ले आज ही SNS लॉयर्स नु कॉल करो 416-655-2000
ਅਰੀ ਜਿੰਨਾ ਸੋਹਣਾ ਹੋਵੇ ਥੋੜੀ ਬਿਨਾ ਨਹੀਂ ਉਹ ਜੱਚਦਾ ਥੋੜੀ ਦੇ ਫਰਨੀਚਰ ਨਾਲ ਕੋਣਾ ਕੋਣਾ ਸਜਦਾ
ਸੋਡੀ ਫਰਨੀਚਰ ਕੰਪਨੀ ਸਾਡੀ ਕਮਿਊਨਿਟੀ ਦੇ ਸਭ ਤੋਂ ਪਹਿਲੇ ਤੇ ਵੱਡੇ ਸ਼ੋਰੂਮਸ ਵਾਲੀ ਕੰਪਨੀ ਹੈ ਜਿਹੜੀ ਕਿ ਵਧੀਆ 100 ਸਾਰ ਫਰਨੀਚਰ ਤੇ ਡੈਕੋਰੇਟਿਵ ਆਈਟਮ ਬਹੁਤ ਹੀ ਰੀਜ਼ਨੇਬਲ ਪ੍ਰਾਈਸਿਸ ਤੇ ਵੇਚ ਰਹੇ 4 ਸਾਲਾਂ ਲਈ ਬਿਨਾ ਵਿਆਜ ਤੇ ਫਾਈਨੈਂਸਿੰਗ ਦਾ ਵੀ ਪ੍ਰਬੰਧ ਬ੍ਰੈਂਪਟਨ ਚ 74 ਡੈਵਨ ਰੋਡ ਜਾਂ 142 ਕੈਨੇਡੀ ਰੋਡ ਸਾਊਥ ਤੇ ਪਹੁੰਚੋ ਦੋਨੋਂ ਲੋਕੇਸ਼ਨਸ ਦਾ ਇੱਕੋ ਹੀ ਨੰਬਰ 9058747171
Inspired by the past, informed by the present, and aspiring towards the future. Introducing King Toronto, the most innovative and exciting new mixed-use development in the heart of the entertainment district. A collaboration between West Bank,